ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਬਾਪ ਦਿਲਾਸਾ ਮਿਓ ਕਿਨਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ ਆਪ ਸਰਬੱਤ ਗੁਰਮੁਖ ਰੂਹਾਂ ਜੋ ਵੀ ਅੰਮ੍ਰਿਤ ਵੇਲੇ ਆਪਣੇ ਸਵਾਸਾਂ ਦੀ ਪੂੰਜੀ ਸਤਿਗੁਰਾਂ ਦੇ ਅਰਪਣ ਵਾਹਿਗੁਰੂ ਦੀ ਯਾਦ ਵਿੱਚ ਬਤੀਤ ਕਰਨ ਵਾਸਤੇ ਆਏ ਹੋ, ਉਹਦੇ ਨਾਲ ਨਾਲ ਚਾਰ ਅੱਖ ਵਿਦਿਆ ਦੇ ਪੜ੍ਹਨ ਦਾ ਵੀ ਜਿਨ੍ਹਾਂ ਗੁਰਮੁਖਾਂ ਦਾ ਸੰਕਲਪ ਹੈ ਉਹ ਇਸ ਕਥਾ ਨੂੰ ਚੰਗੀ ਤਰ੍ਹਾਂ ਵਿਚਾਰ ਰਹੇ ਹੋ, ਨਾਲ ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰਨ ਚਲਦੀ ਹੋਈ ਲੜੀਵਾਰ ਕਥਾ ਵਿਚਾਰ ਆਸਾ ਰਾਗ ਦੀ ਭਗਤ ਬਾਣੀ ਵਿੱਚ ਹੈ। ਜੇ ਸ਼ਬਦ ਤੋਂ ਅੱਜ ਦੀ ਕਥਾ ਆਰੰਭ ਹੋ ਰਹੀ ਹੈ। ਇਹ ਸ਼ਬਦ ਕਬੀਰ ਸਾਹਿਬ ਜੀ ਨੇ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਉੱਤੇ ਪਰਮੇਸ਼ਰ ਦੀ ਬਹੁਤ ਬੜੀ ਮਿਹਰਬਾਨੀ ਹੋਈ, ਜਿਨ੍ਹਾਂ ਦੀ ਭਗਤੀ ਪ੍ਰਵਾਨ ਹੋਈ, ਉਹ ਆਸਾ ਰਾਗ ਦੇ ਅੰਦਰ ਕਬੀਰ ਸਾਹਿਬ ਜੀ ਨੇ ਸ਼ਬਦ ਦੇ ਉਚਾਰਨ ਉਦੋਂ ਕੀਤਾ ਹੈ। ਸੰਸਾਰ ਦਾ ਇਹ ਕਰਤਵ ਹੀ ਐਸਾ, ਇੱਕ ਆਵ ਹੈ ਇੱਕ ਜਾਵ ਹੀ, ਇੱਕ ਆਉਂਦੇ ਹੈ ਇੱਕ ਜਾਂਦੇ ਹੈ, ਜੰਮਣ ਮਰਨਾ ਬਣਿਆ ਹੋਇਆ ਹੈ। ਅਚਾਨਕ ਹੀ ਭਗਤ ਕਬੀਰ ਸਾਹਿਬ ਜੀ ਮਾਤਾ ਚੜ੍ਹਾਈ ਕਰ ਗਏ। ਮਾਤਾ ਦੀ ਚੜ੍ਹਾਈ ਕਰਨ ਤੋਂ ਫਿਰ, ਕਿਉਂਕਿ ਕਬੀਰ ਸਾਹਿਬ ਦਾ ਰਸੂਖ ਬਹੁਤ ਸੀ, ਹਮਦਰਦੀ ਕਰਨ ਵਾਲੇ ਲੋਕ ਪਰਚਾਉਣੀ ਕਰਨ ਵਾਸਤੇ ਕਬੀਰ ਸਾਹਿਬ ਜੀ ਦੇ ਕੋਲ ਆਏ ਅਤੇ ਕੁਝ ਅਫਸੋਸ ਦੀਆਂ ਗੱਲਾਂ ਕਰਨ ਲੱਗੇ ਕਿ ਦੇਖੋ ਜੀ, ਤੁਹਾਡੀ ਮਾਤਾ ਗੁਜ਼ਰ ਗਈ ਹੈ, ਕੁਝ ਕੰਮ ਐਸੇ ਸੀ ਜੋ ਮਾਤਾ ਕਰਦੀ ਸੀ, ਅਤੇ ਜੈਸਾ ਕਿ ਤੁਹਾਡੇ ਵਾਸਤੇ ਉਹ ਅੰਗਰਖੀ ਬਣਾ ਕੇ ਦਿਆ ਕਰਦੀ, ਅੰਗਰਖੀ ਸੀ ਜਿਹੜੀ ਰੂਮ ਪਾ ਕੇ ਕੁਝ ਇੱਕ ਝੱਗੀ ਤਿਆਰ ਕੀਤੀ ਜਾਂਦੀ ਸੀ ਸਰਦੀ ਦੀ ਮੌਸਮ ਵਿੱਚ, ਸਰਦੀ ਤੋਂ ਬਚਣ ਵਾਸਤੇ। ਉਹ ਕਬੀਰ ਸਾਹਿਬ ਦੀ ਮਾਤਾ ਦੇ ਕੋਲ ਇਹ ਹੁਨਰ ਸੀ, ਸੋਹਣੀ ਝੱਗੀ ਬਣਾ ਲਿਆ ਕਰਦੀ ਰੂਮ ਵਿੱਚ ਪਾ ਕੇ। ਰਜਾਈ ਦੇ ਵਿੱਚ ਤਾਂ ਬਹੁਤੀ ਰੂਮ ਪਾਈ ਹੁੰਦੀ ਹੈ, ਉਹਦੇ 'ਚ ਬਹੁਤੀ ਰੂਮ ਨਹੀਂ ਹੁੰਦੀ, ਪਰ ਉਹ ਸਰਦੀ ਨਹੀਂ ਸੀ ਲੱਗਣਾ ਹੁੰਦੀ। ਅੱਜ ਕੱਲ੍ਹ ਵਾਂਗੂ ਇਹ ਕੋਟੀਆਂ ਸਵੈਟਰ ਥੋੜ੍ਹੀ ਸੀ ਉਸ ਵੇਲੇ। ਗੱਲ ਕਰਦਿਆਂ ਕਰਦਿਆਂ ਕਿਸੇ ਨੇ ਇਹ ਵੀ ਗੱਲ ਕਹਿਤੀ, ਦੇਖੋ ਜੀ ਹੁਣ ਬੜਾ ਔਖਾ ਹੋ ਗਿਆ, ਕੌਣ ਤੁਹਾਨੂੰ ਹੈ ਜਿਹੜਾ ਅੰਗਰਖੀ ਬਣਾ ਕੇ ਦੇਵੇਗਾ, ਮਾਤਾ ਚਲੀ ਗਈ, ਬੜੇ ਅਫਸੋਸ ਦੀ ਗੱਲ ਹੈ। ਕਬੀਰ ਸਾਹਿਬ ਜੀ ਉਸ ਵੇਲੇ ਕਹਿਣ ਲੱਗੇ, ਭਾਈ ਜੰਮਣਾ ਮਰਨਾ ਪਰਮਾਤਮਾ ਦੇ ਹੁਕਮ ਦੇ ਵਿੱਚ ਹੈ, ਅਫਸੋਸ ਕਾਹਦਾ, ਸਭ ਨੇ ਜਾਣਾ, ਤੁਸੀਂ ਅਸੀਂ ਸਭ ਨੇ ਚਲੇ ਜਾਣਾ। ਕਿ ਕਬੀਰ ਜੀ ਤੁਹਾਨੂੰ ਮਾਤਾ ਦੇ ਮਰੇ ਦਾ ਅਫਸੋਸ ਨਹੀਂ? ਕਹਿੰਦੇ ਨਹੀਂ, ਮੈਨੂੰ ਤਾਂ ਸਮਾਂ ਖੁਸ਼ੀ ਹੈ। ਕਹਿੰਦੇ ਜੀ ਹੱਦ ਹੋ ਗਈ, ਮਾਤਾ ਦੇ ਮਰੇ ਦੀ ਖੁਸ਼ੀ ਹੈ? ਕਹਿੰਦੇ ਹਾਂ। ਕਹਿੰਦੇ ਕਾਰਨ ਕੀ ਹੈ? ਉਹ ਕਹਿੰਦੇ ਸਾਡੀ ਮਾਤਾ ਦੇ ਇੱਕ ਸੁਭਾਅ ਸੀ ਵੀ ਭਗਤੀ ਦੇ ਵਿੱਚ ਬਹੁਤ ਵਿਘਨ ਪਾਉਂਦੀ ਸੀ। ਇਹ ਨੇਮ ਹੈ ਜਿਹੜੇ ਮਾਤਾ ਪਿਤਾ ਪਰਮਾਤਮਾ ਤੋਂ ਤੋੜਨ, ਉਹਦੀ ਆਗਿਆ ਤੋਂ ਜੇ ਬੱਚਾ ਬਾਹਰ ਜਾਂਦਾ ਉਹਨੂੰ ਪਾਪ ਨਹੀਂ ਲੱਗਦਾ, ਨਹੀਂ ਤਾਂ ਪ੍ਰਹਲਾਦ ਭਗਤੀ ਵਿੱਚ ਕਾਮਯਾਬ ਨਹੀਂ ਸੀ ਹੋ ਸਕਦਾ, ਕਿਉਂਕਿ ਪਿਤਾ ਇਹ ਕਹਿੰਦਾ ਸੀ ਵੀ ਮੇਰੀ ਆਗਿਆ 'ਚ ਚੱਲ ਅਤੇ ਭਗਵਾਨ ਦਾ ਨਾਮ ਨਾ ਲੈ। ਉਹ ਪਿਤਾ ਤੋਂ ਬਾਗੀ ਹੋਇਆ, ਉਹਨੂੰ ਪਾਪ ਥੋੜ੍ਹੀ ਲੱਗਿਆ, ਸਮਾਂ ਕੁਲਾਂ ਤਾਰ ਰਹਿ ਗਿਆ। ਇਹ ਕਿਉਂਕਿ ਵਾਸਤਵ ਦੇ ਵਿੱਚ ਤਾਂ ਸਭਨਾ ਕਾ ਮਾਂ ਪਿਓ ਆਪ ਹੈ, ਇਸ ਕਰਕੇ ਫਿਰ ਕਬੀਰ ਸਾਹਿਬ ਜੀ ਕਹਿੰਦੇ ਮੈਨੂੰ ਕੋਈ ਅਫਸੋਸ ਨਹੀਂ ਹੈ। ਉਹ ਬਹੁਤ ਕੁਛ ਐਸਾ ਮੈਨੂੰ ਭਗਤੀ ਦੇ ਵਿੱਚ ਵਿਘਨ ਪਾਉਂਦੀ ਸੀ, ਇੱਕ ਪੂਰਾ ਸ਼ਬਦ ਹੀ ਕਬੀਰ ਸਾਹਿਬ ਜੀ ਨੇ ਜੋ ਮਾਤਾ ਦੇ ਨਾਲ ਇਸ ਪ੍ਰਕਾਰ ਦਾ ਵੀ ਮਾਤਾ ਕਿਵੇਂ ਵਿਘਨ ਪਾਉਂਦੀ ਸੀ, ਉਹਨਾਂ ਨੇ ਆਪਣੇ ਘਰ ਦੀ ਇਸ ਝਗੜੇ ਦੀ ਗੱਲ ਜਿਹੜੀ ਹੈ ਲੋਕਾਂ ਨੂੰ ਸੁਣਾਈ ਜਿਹੜੇ ਉਹ ਪਰਚਾਉਣੀ ਕਰਨ ਆਏ ਸੀ। ਕਹਿੰਦੇ ਇੱਕ ਦਿਨ ਤਾਂ ਮੇਰੀਆਂ ਤਾਈਆਂ ਅਤੇ ਚਾਚੀਆਂ ਇਕੱਠੀਆਂ ਕਰ ਲਈਆਂ ਸੀ ਮਾਤਾ ਨੇ, ਉਹਨਾਂ ਨੂੰ ਮੇਰੀ ਸ਼ਿਕਾਇਤ ਕੀਤੀ ਸੀ, ਮੇਰਾ ਜਿਹੜਾ ਪੁੱਤ ਹੈ ਇਹ ਗਲਤ ਰਸਤੇ ਪੈ ਗਿਆ, ਅਤੇ ਨਿਤ ਉੱਠ ਕੋਰੀ ਗਾਗਰ ਆਨਾ ਲੀਪਤ ਜੀ ਹੋ ਗਏ ਹੋ, ਤਾਨਾ ਬਾਨਾ ਕਛੂ ਨਾ ਸੂਝੈ, ਹਰ ਹਰ ਰਸ ਲਪਟਿਓ। ਇਹ ਤਾਂ ਨਾਮ ਦੇ ਵਿੱਚ ਲੱਗਿਆ ਹੋਇਆ ਕਹਿੰਦੀ ਮੈਨੂੰ ਸਮਝ ਨਹੀਂ ਆਉਂਦੀ ਵੀ ਹਮਰੇ ਕੁਲ ਕੌਣ ਨੇ ਰਾਮ ਕਿਹੋ, ਸਾਡੀ ਤਾਂ ਕੁਲ 'ਚ ਕਿਸੇ ਨੇ ਰਾਮ ਕਿਹਾ ਹੀ ਨਹੀਂ ਸੀ। ਇਹ ਐਸਾ ਮੇਰਾ ਪੁੱਤ ਜੰਮਿਆ ਜਬਕਿ ਮਾਲਾ ਲਈ ਨਪੁੱਤੇ ਤਬ ਤੇ ਸੁਖ ਨਾ ਪਾਇਓ। ਜਦ ਤੇ ਨਪੁੱਤਾ ਜੰਮੇ ਨਾ ਗਾਲ ਮਿੱਠੀ ਜਿਹੀ ਗਾਲ ਹੈ ਮਾਵਾਂ ਕੱਢ ਲਿਆ ਕਰਦੀ ਹੈ, ਉਦੋਂ ਤੋਂ ਸੁੱਖ ਨਾ ਮੈਨੂੰ ਕੋਈ ਵੀ ਹੋਇਆ। ਸੁਣੋ ਜਠਾਨੀ ਸੁਣੋ ਦਰਾਨੀ ਅਚਰਜ ਏਕ ਪਇਓ, ਸਾਤ ਸੂਤ ਇਨ ਮੁੰਡੀਏ ਖੋਏ ਇਹ ਮੁੰਡੀਆ ਕਿਉਂ ਨਾ ਮੋਇਓ। ਕਹਿੰਦਾ ਵੀ ਮਾਂ ਤਾਂ ਕਹਿੰਦੇ ਪੁੱਤ ਨੂੰ ਇਹੋ ਜਿਹੇ ਸ਼ਬਦ ਨਹੀਂ ਕਹਿੰਦੀ ਵੀ ਇਹਨੇ ਤਾਂ ਮੈਨੂੰ ਇੱਕ ਵਾਰੀ ਕਹਿਤਾ ਸੀ, ਇਹਦੇ ਨਾਲੋਂ ਤਾਂ ਮੇਰਾ ਪੁੱਤ ਮਰ ਹੀ ਜਾਂਦਾ ਉਹ ਚੰਗਾ ਸੀ। ਜਿਹੜੀ ਮਾਂ ਮੈਨੂੰ ਇਸ ਤਰ੍ਹਾਂ ਕਹਿ ਸਕਦੀ ਹੈ ਤੇ ਫਿਰ ਉਹਦੇ ਮਰਨ ਤੋਂ, ਕਿਉਂਕਿ ਭਗਤੀ ਦੇ ਵਿੱਚ ਵਿਘਨ ਪਾਉਣ ਵਾਲੀ ਸੀ ਮਾਤਾ ਸਾਡੀ, ਇਸ ਕਰਕੇ ਤੁਸੀਂ ਅਫਸੋਸ ਕਾਹਦਾ ਕਰਦੇ। ਤੇ ਇਹਦੇ ਅਰਥ ਜਿਹੜੇ ਰਹਾਉ ਦੀ ਤੁਕ ਤੋਂ ਸ਼ੁਰੂ ਹੋਣਗੇ, ਸ਼ਬਦ ਜਿਹੜਾ ਹੈ ਉਹ ਇੱਥੋਂ ਸ਼ੁਰੂ ਹੁੰਦਾ ਹੈ ਬਾਪ ਦਿਲਾਸਾ, ਪਰ ਅਰਥ ਰਹਾਉ ਦੀ ਤੁਕ ਤੋਂ ਹਨ। ਸੁਣੋ ਜਿਸ ਪ੍ਰਕਾਰ ਕਬੀਰ ਸਾਹਿਬ ਜੀ ਨੇ ਉਹ ਪ੍ਰਚਾਉਣੀ ਕਰਨ ਵਾਲਿਆਂ ਨੂੰ ਕਿਹਾ ਸੀ, ਆਸਾ ਰਾਗ ਹੈ, ਬੋਲਦੇ ਜੀ ਇੱਕ ਵਾਰੀ ਆਸਾ ਰਾਗ ਦੇ ਅੰਦਰ ਕਬੀਰ ਸਾਹਿਬ ਜੀ ਨੇ ਪਾਵਨ ਸ਼ਬਦ ਉਚਾਰਨ ਕੀਤਾ ਹੈ,
ਬਾਪ ਦਿਲਾਸਾ ਮੇਰੋ ਕੀਨਾ।
ਇਹਦੇ ਅਰਥ ਬਾਅਦ ਚ ਹੋਣਗੇ ਜੀ, ਰਹਾਉ ਵਾਲੀ ਤੁਕ ਬੋਲਦੇ ਹੋ ਪਹਿਲਾਂ।
ਮੋਈ ਮੇਰੀ ਮਾਈ ਔਖਰਾ ਸੁਖਾਲਾ,
ਕਬੀਰ ਜੀ ਕਹਿੰਦੇ ਨੇ ਚੰਗਾ ਹੋਇਆ ਮੇਰੀ ਸਾਡੀ ਮਾਈ ਮਾਤਾ ਆਪਣੀ ਪ੍ਰਲਬਧ ਭੋਗ ਕੇ ਗੁਜ਼ਰੀ ਗੁਜ਼ਰ ਗਈ, ਇਸ ਕਰਕੇ ਹਾਂ ਦਾ ਅਰਥ ਹੈ ਮੈਂ ਹੁਣ ਖਰਾ ਚੰਗਾ ਸੁਖਾਲਾ ਹੋ ਗਿਆ, ਭਗਤ ਕੀ ਭਗਤੀ ਵਿੱਚ ਸੁਖਾਲਾ ਹੋ ਗਿਆ, ਮੈਨੂੰ ਹੁਣ ਭਗਤੀ 'ਚ ਵਿਘਨ ਨਹੀਂ ਪਾਊਗੀ ਇਹ। ਉਹ ਕਹਿਣ ਲੱਗੇ ਕਬੀਰ ਸਾਹਿਬ ਜੀ ਚਲੋ ਇਹ ਤਾਂ ਠੀਕ ਹੈ ਵੀ, ਪਰ ਹੁਣ ਜਿਹੜਾ ਕੁਛ ਮਾਂ ਤੁਹਾਨੂੰ ਬਣਾ ਕੇ ਦਿੰਦੀ ਸੀ ਇਹ ਹੁਣ ਅੰਗਰਖੀ ਕੌਣ ਬਣਾ ਕੇ ਦਊਗਾ, ਯਾਨੀ ਤੁਹਾਨੂੰ ਝੱਗੀ ਕੌਣ ਬਣਾ ਕੇ ਦਊਗਾ ਜਿਹੜੀ ਰੂਹ ਪਾ ਕੇ ਬਣਾਈ ਜਾਂਦੀ ਸੀ, ਤੁਹਾਡੇ ਘਰ ਵਾਲੀ ਨੂੰ ਤਾਂ ਆਉਂਦਾ ਨਹੀਂ ਇਹ ਕੰਮ। ਇਹਦਾ ਫਿਰ ਜਵਾਬ ਦੇਣਗੇ, ਕਹਿਣ ਲੱਗੇ ਸੁਣੋ
ਪਹਿਰੋ ਨਹੀਂ ਦਗਲੀ ਲੱਗਾ ਨਾ ਪਾਲਾ।
ਤੇ ਜਦੋਂ ਕਹਿੰਦੇ ਵੀ ਦੇਖੋ ਗੱਲ ਆ, ਮੇਰੀ ਬਿਰਤੀ ਜਦੋਂ ਤਤੀਕਸ਼ਾ ਬਿਰਤੀ ਨਹੀਂ ਸੀ ਬਣੀ, ਤਤੀਕਸ਼ਾ ਬਿਰਤੀ ਹੁੰਦੀ ਹੈ ਜਿਹਦੇ ਚ ਦੁੱਖ ਸੁੱਖ ਦੇ ਵਿੱਚ ਸਮਾਨ ਬਿਰਤੀ ਦਾ ਹੋ ਜਾਣਾ, ਭੁੱਖ ਪਿਆਸ ਦੇ ਵਿੱਚ ਸਮਾਨ ਹੋ ਜਾਣਾ, ਗਰਮੀ ਸਰਦੀ ਦੇ ਵਿੱਚ ਸਮਾਨ ਹੋ ਜਾਣਾ। ਉਹ ਕਹਿੰਦੇ ਹੁਣ ਬਿਰਤੀ ਇਹੋ ਜਿਹੀ ਬਣ ਗਈ, ਹੁਣ ਮੈਨੂੰ ਪਾਲਾ ਨਹੀਂ ਲੱਗਦਾ, ਇਸ ਕਰਕੇ ਮੈਂ ਹੁਣ ਉਹ ਝੱਗੀ ਪਹਿਨ ਕੇ ਵੀ ਕੀ ਲੈਣਾ, ਮਾਈ ਜਿੱਧਰ ਗਈ ਝੱਗੀ ਨਾਲੇ ਚਲ ਗਈ, ਮੈਨੂੰ ਹੁਣ ਕੋਈ ਪਾਲਾ ਹੀ ਨਹੀਂ ਲੱਗਦਾ, ਪਹਿਰੋਂ ਨਾ ਦਗਲੀ। ਅਤੇ ਉਹ ਜਿਹੜੀ ਗੋਦੜੀ ਹੈ ਰੂਹ ਦੀ ਬਣੀ ਹੋਈ ਸੀ ਮੈਂ ਹੁਣ ਪਹਿਨਦਾ ਹੀ ਨਹੀਂ ਹਾਂ, ਇਸ ਕਰਕੇ ਮੈਨੂੰ ਸਰਦੀ ਨਹੀਂ ਲੱਗਦੀ, ਸਰਦੀ ਲੱਗਦੀ ਸੀ ਤਾਂ ਪਹਿਨਦਾ ਸੀ, ਲੱਗਾ ਨਾ ਪਾਲਾ, ਹੁਣ ਮੈਨੂੰ ਪਾਲਾ ਨਹੀਂ ਲੱਗਦਾ ਹੈ, ਇਸ ਕਰਕੇ ਤੁਸੀਂ ਕਾਹਦੇ ਲਈ ਅਫਸੋਸ ਕਰਦੇ ਹੋ। ਉਹ ਇਸ ਪ੍ਰਕਾਰ ਫਿਰ ਕਹਿੰਦੇ ਜੀ ਹੱਦ ਹੋ ਗਈ, ਤੁਸੀਂ ਫਿਰ ਉਹ ਜਿਹੜੇ ਪ੍ਰੇਮੀ ਜਨ ਬੈਠੇ ਸੀ ਕੋਲ ਅਤੇ ਉਹਨਾਂ ਨੂੰ ਮੁਖਾਤ ਹੋ ਕੇ ਕਹਿਣ ਲੱਗੇ, ਦੇਖੋ ਜੇ ਪਰਚਾਉਣੀ ਕਰਨ ਆਏ ਹੋ ਤਾਂ ਫਿਰ ਉਸ ਮਾਤਾ ਪਿਤਾ ਦੀ ਗੱਲ ਕਰੋ ਜਿਹੜਾ ਕਦੇ ਮਰਦਾ ਨਹੀਂ ਹੈ, ਇਹ ਮਾਤਾ ਪਿਤਾ ਤਾਂ ਮਰਦੇ ਰਹਿੰਦੇ ਨੇ, ਸੰਸਾਰ ਦੇ ਕਿੰਨੇ ਹੀ ਮਾਤਾ ਪਿਤਾ, ਜਿਵੇਂ ਹੁਣ ਫਰੀਦ ਸਾਹਿਬ ਨੇ ਕਿਹਾ ਫਰੀਦਾ ਕਿੱਥੇ ਤੈਂਡੇ ਮਾਪਿਆਂ ਜਿੰਨੀ ਤੋਂ ਜਣੇ ਹੋ, ਉਹ ਥੋੜ੍ਹੀ ਇੱਥੇ ਹਮੇਸ਼ਾ ਬੈਠੇ ਰਹਿਣਗੇ। ਕਾਹਦਾ ਅਫਸੋਸ ਹੈ, ਆਪਣੀ ਆਪਣੀ ਪ੍ਰਲਬਧ ਹੈ, ਜਿੱਥੋਂ ਤੱਕ ਹੈ ਵੀ ਮੈਂ ਆਪਣੀ ਮਾਤਾ ਦਾ ਨਿਰਾਦਰ ਨਹੀਂ ਜ਼ਿੰਦਗੀ ਦੇ ਵੀ ਕੀਤਾ, ਉਹਨਾਂ ਦੇ ਕੌੜੇ ਬਚਨ ਸਹੇ ਹੈ, ਪਰ ਇੰਨਾ ਕੁ ਵੀ ਹੈ ਵੀ ਮੇਰੀ ਭਗਤੀ 'ਚ ਵਿਘਨ ਬਹੁਤ ਪਾਉਂਦੀ ਸੀ ਮਾਤਾ, ਇਸ ਕਰਕੇ ਵੀ ਸਭਨਾਂ ਦਾ ਮਾਂ ਪਿਓ ਤਾਂ ਵਾਹਿਗੁਰੂ ਹੈ, ਸਭਨਾਂ ਕਾ ਮਾਂ ਪਿਓ ਆਪ ਹੈ, ਇਸ ਕਰਕੇ ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਸਾਰਾ ਸੰਸਾਰ ਪਰਮੇਸ਼ੁਰ ਦੇ ਬੱਚੇ ਹੈ, ਇਸ ਕਰਕੇ ਮੈਨੂੰ ਉਹ ਕਹਿੰਦੇ ਜੀ ਤੁਹਾਡੇ ਤਾਂ ਜਿਹੜਾ ਵੀ ਬੜਾ ਇਸ ਤਰ੍ਹਾਂ ਵੀ ਅਸੀਂ ਤਾਂ ਦਿਲਾਸਾ ਦੇਣ ਆਏ ਸੀ ਤੁਹਾਨੂੰ ਵੀ ਜਦੋਂ ਤੁਹਾਡੀ ਮਾਂ ਮਰੀ ਹੈ, ਕਹਿੰਦਾ ਤੁਹਾਡੇ ਦਿਲਾਸੇ ਦੀ ਲੋੜ ਮੈਨੂੰ, ਮੈਨੂੰ ਮੇਰੇ ਬਾਪ ਪਰਮਾਤਮਾ ਨੇ ਪਹਿਲਾਂ ਹੀ ਦਿਲਾਸਾ ਧੀਜ ਦਿੱਤਾ ਹੋਇਆ ਹੈ। ਹੁਣ ਸ਼ੁਰੂ ਤੋਂ ਬੋਲੋ ਜੀ, ਬਾਪ ਦਿਲਾਸਾ,
ਬਾਪ ਦਿਲਾਸਾ ਮੇਰੋ ਕੀਨਾ।
ਬਾਪ ਮੇਰਾ ਪਿਤਾ ਕੌਣ? ਪਰਮੇਸ਼ਰ। ਉਸਨੇ ਮੇਰੋ ਪਾਪ ਕੀ ਹੈ, ਮੈਨੂੰ ਬੜਾ ਦਿਲਾਸਾ ਨਾਮ ਹੈ ਧੀਰਜ ਦਾ, ਮੈਨੂੰ ਧੀਰਜ ਦੇਣਾ ਕੀਨਾ ਕੀਤਾ ਹੈ, ਇਹੋ ਜਿਹੀ ਧੀਰਜ ਦੇ ਦਿੱਤੀ ਵੀ ਮੇਰਾ ਮਨ ਹੁਣ ਕਿਸੇ ਪ੍ਰਕਾਰ ਵੀ ਡੋਲਦਾ ਨਹੀਂ ਹੈ, ਹਰਖ ਸੋਗ ਨਹੀਂ ਮੰਨਦਾ ਹੈ, ਤਸੱਲੀ ਕਰਾ ਦਿੱਤੀ ਹੈ। ਇਸ ਕਰਕੇ ਐਸਾ ਜਿਹੜਾ ਪਰਮਾਤਮਾ ਹੈ ਸਮਾਂ, ਉਸ ਦਾ ਮੈਨੂੰ ਬੜਾ ਇਹ ਦਿਲਾਸਾ ਧੀਰਜ ਹੈ ਜੀ। ਸੇਜ ਸੁਖਾਲੀ,
ਸੇਜ ਸੁਖਾਲੀ ਮੁਖ ਅੰਮ੍ਰਿਤ ਦੀਨਾ।
ਹੁਣ ਉਥੋਂ ਅਫਸੋਸ ਕਰਨ ਵਾਲੇ ਜਿਹੜੇ ਲੋਕ ਅਸੀਂ ਤੇ ਉਹਨਾਂ ਨੂੰ ਹੁਣ ਕਬੀਰ ਸਾਹਿਬ ਜੀ ਰੱਬ ਨਾਲ ਜੋੜਨ ਲੱਗੇ ਆ ਵੀ ਤੁਸੀਂ ਬੈਠ ਕੇ ਇੱਕ ਤਾਂ ਮਕਾਨਾਂ ਦੇ ਵਿੱਚ ਬੈਠਦੇ ਹੋ, ਅਫਸੋਸ ਕਰਨ ਆਉਂਦੇ ਹੋ, ਦੋ ਚਾਰ ਗੱਲਾਂ ਕਰਕੇ ਮੁੜ ਕੇ ਦੁਨਿਆਵੀ ਗੱਲਾਂ ਕਰਦੇ ਹੋ। ਜੇ ਮੇਰੀ ਮਾਤਾ ਦਾ ਅਫਸੋਸ ਕਰਨ ਵਾਸਤੇ ਆਏ ਹੋ, ਪਹਿਲੀ ਗੱਲ ਮੈਨੂੰ ਤਾਂ ਅਫਸੋਸ ਕੋਈ ਨਹੀਂ, ਪਰ ਮਾਤਮਾ ਦਾ ਚਿੰਤਨ ਕਰੋ ਤੇ ਮੇਰੀ ਅੰਤਸਕਰਨ ਰੂਪੀ ਸੇਜਾ ਬੜੀ ਸੁਖਾਲੀ ਸੁੱਖਾਂ ਵਾਲੀ ਹੋ ਗਈ ਹੈ। ਜਦੋਂ ਵਾਹਿਗੁਰੂ ਨੇ ਸਾਡੇ ਮੁੱਖ ਮੂੰਹ ਦੇ ਵਿੱਚ ਭਾਵ ਕਿ ਹਿਰਦੇ ਦੇ ਵਿੱਚ ਮ੍ਰਿਤੂ ਤੋਂ ਰਹਿਤ ਕਰਨ ਵਾਲੇ ਨਾਮ ਦੀ ਦਾਤ ਦੇਣਾ ਕੀਤੀ ਹੈ, ਜਦੋਂ ਵਾਹਿਗੁਰੂ ਨੇ ਅੰਮ੍ਰਿਤ ਨਾਮ ਦੀ ਦਾਤ ਮੁੱਖ ਭਾਵ ਹਿਰਦੇ ਵਿੱਚ ਦੇਣਾ ਕੀਤੀ ਹੈ, ਤਾਂ ਮੇਰੀ ਸ਼ਰਧਾ ਰੂਪੀ ਸੇਜਾ ਜਿਹੜੀ ਹੈ ਉਹ ਸੁੱਖ ਵਾਲੀ ਹੋ ਗਈ। ਇਸ ਕਰਕੇ ਮੈਨੂੰ ਇਹ ਹੁਣ ਜੀਵਾਂ ਦੇ ਆਉਣ ਜਾਣ ਦਾ ਜੰਮਣ ਮਰਨ ਦਾ ਦੁੱਖ ਨਹੀਂ ਹੁੰਦਾ। ਮੇਰੀ ਬੇਤੀ ਐਸੀ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ, ਸੁੱਖ ਸੁਨੇਹੋ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨ। ਇਸ ਪ੍ਰਕਾਰ ਦੀ ਅਵਸਥਾ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਨੇ ਕਹੀ ਹੈ ਉਹ ਅਵਸਥਾ ਹੋ ਗਈ ਹੈ।
ਤਿਸ ਬਾਪ ਕਾ ਕਿਉਂ ਮਨ ਹੋ ਸਾਰੇ,
ਕਹਿੰਦੇ ਭਾਈ ਉਹ ਅਸਲੀ ਮਾਂ ਪਿਓ ਹੈ, ਉਹ ਮਾਂ ਦਾ ਰੂਪ ਵੀ ਹੈ ਪਿਓ ਦਾ ਰੂਪ ਵੀ। ਉਸ ਪਿਤਾ ਪਰਮੇਸ਼ਰ ਨੂੰ ਕਿਉਂ ਮਨੋ ਹਿਰਦੇ ਚੋਂ ਭੁਲਾਈਏ, ਕਿਉਂ ਮੈਂ ਵਿਸਾਰਾਂ ਉਹਨੂੰ, ਮੈਂ ਤਾਂ ਭਾਈ ਕਦੇ ਵਿਸਾਰਦਾ ਨਹੀਂ, ਤੁਸੀਂ ਵੀ ਉਹਨੂੰ ਭੁਲਾਇਆ ਨਾ ਕਰੋ। ਤੇ ਜਿਸ ਨੂੰ ਯਾਦ ਕਰਦਿਆਂ ਹੋਇਆਂ ਕੀ ਫਲ ਮਿਲੇਗਾ ਦੱਸ ਦੇਣ, ਮਾਤਾ ਪਿਤਾ ਨੂੰ ਯਾਦ ਕਰਨ ਦੇ ਨਾਲ ਦੱਸੋ ਕੀ ਫਲ ਮਿਲਦਾ। ਅਖੇ ਜੀ ਇਹਦਾ ਕੋਈ ਫਲ ਨਹੀਂ ਮਿਲਦਾ। ਕਹਿੰਦੇ ਫਿਰ ਪਰਮਾਤਮਾ ਨੂੰ ਯਾਦ ਕਰੇ ਤਾਂ ਦੱਸੀਏ ਫਲ ਕੀ ਮਿਲਦਾ। ਕਹਿੰਦੇ ਹਾਂਜੀ ਦੱਸੋ। ਫਿਰ ਦੱਸ ਦੇਣ ਆਗੈ
ਗਿਆ ਨਾ ਬਾਜੀ ਹਾਰੀ,
ਉਹਨੂੰ ਯਾਦ ਕਰਦਿਆਂ ਹੋਇਆਂ ਆਗੇ ਪ੍ਰਲੋਕ ਦੇ ਵਿੱਚ ਜਾ ਕੇ ਮਨੁੱਖਾ ਜਨ ਰੂਪੀ ਬਾਜੀ ਜਿਹੜੀ ਵਿਸ਼ੇ ਪ੍ਰੈਣ ਹੋ ਕੇ ਉਹ ਨਹੀਂ ਹਾਰੀ ਜਾਏਗੀ। ਨਹੀਂ ਤਾਂ ਵਿਸ਼ੇ ਪ੍ਰਾਣ ਹੋ ਕੇ ਸੰਸਾਰ ਰੂਪੀ ਜੂਏ ਦੇ ਵਿੱਚ ਮਨੁੱਖਾ ਜਨਮ ਦੀ ਬਾਜੀ ਨੂੰ ਸੰਸਾਰ ਹਾਰ ਰਿਹਾ। ਇਹ ਹੁਣ ਇਹਨੂੰ ਯਾਦ ਕਰਨ ਦੇ ਨਾਲ ਵਾਹਿਗੁਰੂ ਦੇ ਜਨਮ ਸਫਲਾ ਹੋ ਜਾਂਦਾ, ਅੱਗੇ ਪ੍ਰਲੋਕ ਦੇ ਸੁਰਖਰੂ ਹੋ ਕੇ ਜਾਈਦਾ। ਇਸ ਕਰਕੇ ਤੁਸੀਂ ਭਾਈ ਪਰਮੇਸ਼ਰ ਦੀ ਬੰਦਗੀ ਕਰੋ।
ਮੋਈ ਮੇਰੀ ਮਾਈ ਹੋ ਖਰਾ ਸੁਖਾਲਾ,
ਇਸ ਕਰਕੇ ਭਾਈ ਸਾਡੀ ਤਾਂ ਮਾਇਆ ਰੂਪੀ ਮਾਂ, ਤੁਸੀਂ ਆਹ ਮਾਂ ਦੀ ਗੱਲ ਕਰਦੇ ਹੋ, ਸਾਡੀ ਤਾਂ ਮਾਂ ਰੂਪੀ ਜਿਹੜੀ ਮਾਇਆ ਰੂਪੀ ਮਾਂ ਹੈ ਉਹ ਮਰ ਗਈ ਹੈ, ਮਾਇਆ ਦੀ ਮਮਤਾ ਮਰ ਗਈ ਹੈ। ਇਸ ਕਰਕੇ ਹੁਣ ਮਾਇਆ ਦੇ ਜਿਹੜੀ ਮਾਇਆ ਸਾਰੇ ਸੰਸਾਰ ਨੂੰ ਠੱਗਣ ਵਾਲੀ ਸੀ ਨਾ, ਫਿਰ ਬੋਲਦੇ ਹੋ ਖਰਾ ਸੁਣ।
ਮੋਈ ਮੇਰੀ ਮਾਈ ਹੋ ਖਰਾ ਸੁਖਾਲਾ,
ਤੇ ਜਿਹੜੀ ਮਾਇਆ ਸਾਰੇ ਸੰਸਾਰ ਨੂੰ ਮਾਂ ਬਣੀ ਬੈਠੀ ਸੀ ਉਹ ਗੁਰਾਂ ਦੀ ਕਿਰਪਾ ਦੇ ਨਾਲ ਹੁਣ ਨਿਵਿਰਤ ਹੋ ਗਈ ਹੈ। ਇਸ ਕਰਕੇ ਹੋਂ ਅਸੀਂ ਖਰਾ ਕੀ ਬਹੁਤਾ ਹੀ ਸੁਖਾਲਾ ਹੋ ਗਏ ਹਾਂ, ਤੇ ਇਸ ਕਰਕੇ ਹੁਣ ਮੈਨੂੰ ਇਹਦਾ ਕੋਈ ਕਿਸੇ ਪ੍ਰਕਾਰ ਦਾ ਦੁੱਖ ਅਫਸੋਸ ਤਾਂ ਰਿਹਾ ਹੀ ਨਹੀਂ ਹੈ, ਮੈਂ ਬੜਾ ਸੁਖਾਲਾ ਹੋ ਗਿਆ ਹਾਂ।
ਪਹਿਰੋ ਨਹੀਂ ਦਗਲੀ ਲੱਗੈ ਨਾ ਪਾਲਾ,
ਤੇ ਹੁਣ ਸਾਨੂੰ ਕਾਰਨ ਸੂਖਮ ਅਸਤੂਲ ਸਰੀਰਾਂ ਰੂਪੀ ਦਗਲੀ ਗੋਦੜੀ ਜਿਹੜੀ ਹੈ, ਗੋਦੜੀ ਦੀ ਨਿਆਈ ਜਿਹੜੇ ਸੂਖਮ ਸਰੀਰ ਕਾਰਨ ਸਰੀਰ ਹੈ ਤੇ ਇਸ ਪ੍ਰਕਾਰ ਜਿਹੜਾ ਅਸਥੂਲ ਸਰੀਰ ਹੈ, ਤਿੰਨੇ ਦੇ ਹਨ। ਹੁਣ ਇਹ ਗੋਦੜੀ ਨਹੀਂ ਪਹਿਨਾਂਗੇ, ਭਾਵ ਅਸੀਂ ਜੀਵਨ ਮੁਕਤ ਹੋ ਗਏ, ਸਰੀਰ ਤਿਆਗ ਕੇ ਬਹੁਰ ਹਮ ਕਾਹੇ ਆਵੇਂਗੇ, ਬ੍ਰਹਮ ਗਿਆਨ ਚ ਲੈ ਗਏ ਕਬੀਰ ਸਾਹਿਬ ਜੀ ਮਾਤਾ ਦੇ ਮਰਨ ਤੋਂ ਜਿਹੜੇ ਲੋਕ ਪਰਚੋਣੀ ਕਰਨ ਆਏ ਸੀ। ਇਸ ਕਰਕੇ ਪਹਿਰੋਂ ਨਾ ਦਗਲੀ ਲੱਗੇ ਨਾ ਪਾਲਾ, ਜਦੋਂ ਮੈਂ ਕਾਰਨ ਸੂਖਮ ਅਸਥੂਲ ਸਰੀਰ ਦੀ ਦਗਲੀ ਗੋਦੜੀ ਨਹੀਂ ਪਹਿਨਣੀ ਤਾਂ ਫਿਰ ਪਾਪਾਂ ਰੂਪੀ ਪਾਲਾ ਕਿੱਥੋਂ ਲੱਗੂਗਾ। ਪਹਿਰੋ ਨਹੀਂ ਦਗਲੀ ਲੱਗੇ ਨਾ ਪਾਲਾ, ਹੁਣ ਮੇਰੀ ਹੰਗਤਾ ਮਮਤਾ ਰੂਪੀ ਮਾਂ ਮਰ ਗਈ ਹੈ, ਇਸ ਕਰਕੇ ਮੈਂ ਅਤਿਅੰਤ ਸੁਖੀ ਹੋ ਗਿਆ ਹਾਂ, ਜਿਸ ਕਰਕੇ ਹੁਣ ਮੈਨੂੰ ਦੇਹ ਦੇ ਆਸ ਰੂਪੀ ਗੋਦੜੀ ਹੁਣ ਨਹੀਂ ਪਹਿਨਾਂਗਾ ਮੈਂ, ਕਿਉਂਕਿ ਜੜਤਾ ਰੂਪੀ ਪਾਲਾ ਹੀ ਨਹੀਂ ਲੱਗਦਾ, ਜੰਮਣ ਮਰਨ ਯਮ ਆਦਿ ਦਾ ਡਰ ਉਹ ਮੈਨੂੰ ਨਹੀਂ ਰਿਹਾ ਹੈ। ਅਸਾਈ ਦੇ ਕੇ ਕਹਿੰਦੇ ਹੈ
ਬਾਲ ਤਿਸ ਬਾਪੈ ਜਿਨ ਹੋ ਜਾਇਆ,
ਉਸ ਵਾਹਿਗੁਰੂ ਬਾਪੇ ਪਿਤਾ ਤੋਂ ਬਲ ਬਲਿਹਾਰ ਜਾਈਏ, ਜਿਨ੍ਹਾਂ ਨੇ ਹੋ ਮੈਨੂੰ ਤੇ ਭਗਤ ਰੂਪ ਵਿੱਚ ਜਾਇਆ ਪੈਦਾ ਕੀਤਾ। ਮੈਨੂੰ ਤਾਂ ਮੇਰੇ ਜਨਮ ਦੀ ਕਹਾਣੀ ਹੋਇਆ ਇਸ ਕਿਸਮ ਦੀ, ਜਨਮ ਤੋਂ ਹੀ ਮੈਨੂੰ ਭਗਤ ਬਣਾ ਲਿਆ ਆਪਣਾ, ਜਿਨ੍ਹਾਂ ਨੇ ਮੇਰੇ ਹਿਰਦੇ 'ਚ ਗਿਆਨ ਪੈਦਾ ਕੀਤਾ ਤੇ ਜਾਂ ਜਿਨ੍ਹਾਂ ਨੇ ਸ਼ੁੱਧ ਹੰਕਾਰ ਪ੍ਰਗਟ ਕਰ ਦਿੱਤਾ ਹੈ ਜਿਹਦੇ ਨਾਲ ਮੈਂ ਆਪਣੇ ਸਰੂਪ ਨੂੰ ਪਹਿਚਾਣ ਲਿਆ। ਮਨੁੱਖਾ ਜਨਮ ਨਾ ਉਹ ਜੇ ਦਿੰਦਾ ਤਾਂ ਫਿਰ ਤੇ ਕਿਸ ਤਰ੍ਹਾਂ ਚੰਗੇ ਮਾੜੇ ਦਾ ਗਿਆਨ ਕਿਵੇਂ ਹੋਣਾ ਸੀ ਮੈਨੂੰ, ਇਹ ਹੁਣ ਵਾਹਿਗੁਰੂ ਨੇ ਦਿੱਤਾ ਮੈਨੂੰ ਮਨੁੱਖਾ ਸਰੀਰ, ਮੈਂ ਉਹਦਾ ਧੰਨਵਾਦ ਕਰਦਾ ਹਾਂ।
ਪੰਚਾ ਤੇ ਮੇਰਾ ਸੰਗ ਚੁਕਾਇਆ।
ਪੰਚ ਕੌਣ? ਪੰਚਾ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜ ਨੂੰ, ਇਹਨਾਂ ਜਿੰਨੇ ਵੀ ਇਹ ਹਨ, ਇਹਨਾਂ ਦੀ ਸੰਗਤ ਤੋਂ, ਇਹਨਾਂ ਦੇ ਪ੍ਰਭਾਵ ਤੋਂ ਮੇਰਾ ਮਨ ਜਿਹੜਾ ਸੀ, ਜਿਹੜਾ ਮੇਰਾ ਸੰਗ ਚੁਕਾਇਆ, ਮਨ ਉੱਥੋਂ ਚੁੱਕ ਦਿੱਤਾ ਹੈ, ਉਹਨਾਂ ਦੀ ਸੰਗਤ ਹੁਣ ਮੈਂ ਨਹੀਂ ਕਰਦਾ, ਇਹ ਵਿਕਾਰਾਂ ਤੋਂ ਮੈਂ ਰਹਿਤ ਹੋ ਗਿਆ। ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅੰਗਮੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਇਹ ਹੁਣ ਵਾਹਿਗੁਰੂ ਦੀ ਕਿਰਪਾ ਹੋ ਗਈ ਹੈ।
ਪੰਚ ਮਾਰ ਪਾਵਾ ਤਲ ਦੀਨੇ।
ਫਿਰ ਉਹ ਕੋਈ ਪ੍ਰੇਮੀ ਬੋਲਿਆ, ਕਹਿੰਦੇ ਜੀ ਕਿਸ ਤਰ੍ਹਾਂ ਮਾਰ ਲਏ ਤੁਸੀਂ, ਇਹ ਤਾਂ ਇੱਕ ਨਹੀਂ ਮਾਰ ਹੁੰਦਾ, ਇਹ ਫਿਰ ਕੀ ਕਰਿਆ ਇਹਨਾਂ ਨੂੰ ਮਾਰ ਕੇ? ਕਹਿੰਦੇ ਬਈ ਮੈਂ ਨਹੀਂ ਮਾਰੇ, ਗੁਰਾਂ ਨੇ ਕਿਰਪਾ ਕੀਤੀ ਹੈ, ਗੁਰਾਂ ਦੀ ਕਿਰਪਾ ਮੇਰਾ ਪੰਜ ਜਿਹੜੇ ਪੰਜ ਪੰਜੇ ਨੇ ਕਾਮ ਕਰੋ ਲੋਭ ਮੋਹ ਹੰਕਾਰ ਮਾਰ ਕੇ ਇਹਨਾਂ ਨੂੰ ਸਾਡੇ ਸਮਦਮ ਸਾਧਨਾ ਰੂਪੀ, ਜਿਵੇਂ ਮੰਜੀ ਦੇ ਪਾਵੇ ਹੁੰਦੇ ਆ ਨਾ, ਸਮਦਮ ਸਾਧਨਾ ਰੂਪੀ ਪਾਵਾ ਪੈਰਾਂ ਦੇ ਹੇਠਾਂ, ਪਾਵਾ ਪੈਰ ਉਹ ਮੰਜੇ ਦੇ ਪੈਰ ਹੁੰਦੇ ਨੇ ਜਿਵੇਂ ਆਪਣੇ ਪੈਰ ਹੁੰਦੇ ਨੇ, ਤੇ ਇੱਥੋਂ ਪਾਵਾ ਪੈਰਾਂ ਦਾ ਹੀ ਸਮਝਣਾ, ਪਾਰਾਂ ਦੇ ਪੈਰਾਂ ਦੇ ਤਲ ਥੱਲੇ ਦੀਨੇ ਕਰ ਦਿੱਤੇ, ਭਾਵ ਕਿ ਇੰਨੇ ਅਧੀਨ ਕਰ ਦਿੱਤੇ, ਜਿੱਥੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਮਧੋੜਦੇ ਸੀ, ਕਹਿੰਦੇ ਹੁਣ ਮੈਂ ਇਹਨਾਂ ਨੂੰ ਪੈਰਾਂ ਹੇਠ ਮਧੋੜਦਾ, ਅਧੀਨ ਕਰ ਦਿੱਤੇ ਹਨ। ਇਸ ਕਰਕੇ ਸਗਲ ਦੂਤ ਮੇਰੀ ਸੇਵਾ ਲਾਏ, ਨੇਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਢ ਜੀ, ਉਹ ਗੁਰੂ ਦੀ ਕਿਰਪਾ ਦੇ ਨਾਲ ਐਸਾ ਕਰ ਸਕਿਆ ਹਾਂ।
ਹਰ ਸਿਮਰਨ ਮੇਰਾ ਮਨ ਤਨ ਭੀਨੇ।
ਹਰੀ ਪਰਮੇਸ਼ਵਰ ਦੇ ਸਿਮਰਨ ਚਿੰਤਨ ਵਿੱਚ ਮੇਰਾ ਸਾਡਾ ਜਿਹੜਾ ਉਹ ਮਨ ਵੀ ਤੇ ਤਨ ਵੀ ਉਹ ਭੀਨੇ ਭਿੱਜ ਗਿਆ। ਮੈਨੂੰ ਸਦਾ ਹੀ ਸੋਚ ਰਹਿੰਦੀ ਸੀ, ਕਿਸ ਤਰ੍ਹਾਂ ਦੀ ਸੋਚ ਰਹਿੰਦੀ ਸੀ ਕਿ ਜਨਮ ਸਫਲਾ ਕਿਵੇਂ ਹੋਊਗਾ। ਇਸ ਕਰਕੇ ਇਹ ਸਾਰੀਆਂ ਚਿੰਤਾ ਦੂਰ ਕਰ ਦਿੱਤੀਆਂ। ਅੱਗੇ ਦੱਸਦੇ ਹਨ ਜੀ,
ਪਿਤਾ ਹਮਾਰੋ ਵੱਡ ਗੋਸਾਈ।
ਤੇ ਉਹ ਹਮਾਰੋ ਸਾਡਾ ਜਿਹੜਾ ਪਿਤਾ ਵਾਹਿਗੁਰੂ ਹੈ, ਸਾਰਿਆਂ ਤੋਂ ਵੱਡ ਨਾਮ ਹੈ, ਵੱਡੇ ਦਾ ਵੱਡਾ ਹੈ ਅਤੇ ਫਿਰ ਸ੍ਰੇਸ਼ਟ ਹੈ। ਗੋ ਧਰਤੀ ਦਾ ਸਾਈਂ ਮਾਲਕ ਹੈ, ਐਸਾ ਜੋ ਪਰਮੇਸ਼ੁਰ ਹੈ।
ਤਿਸ ਪਿਤਾ ਪਹਿ ਹੋ ਕਿਉ ਕਰ ਜਾਈ।
ਤਿਸ ਉਸ ਪਿਤਾ ਦੇ ਕੋਲ ਹੋ ਅਸੀਂ ਕਿਸ ਪ੍ਰਕਾਰ ਜਾਈ, ਜਾ ਕਰਕੇ ਮਿਲੀਏ, ਇਹ ਸੋਚ ਰਹਿੰਦੀ ਸੀ ਪਹਿਲਾਂ। ਇਸ ਕਰਕੇ ਹੁਣ ਇਹ ਸੋਚ ਚੱਕੀ ਗਈ ਜਦੋਂ ਮਿਲਾਪ ਹੋ ਗਿਆ।
ਸਤਿਗੁਰ ਮਿਲੇ ਤਾਂ ਮਾਰਗ ਦਿਖਾਇਆ।
ਮੈਨੂੰ ਸਤਿਗੁਰੂ ਮੇਰਾ ਰਾਮਾਨੰਦ ਜੀ ਮਿਲੇ, ਅਥਵਾ ਮੈਨੂੰ ਗੁਰੂ ਨਾਨਕ ਸਾਹਿਬ ਜੀ ਸਤਿਗੁਰੂ ਮਿਲੇ। ਪਿੱਛੇ ਵੀ ਜ਼ਿਕਰ ਕੀਤਾ ਸੀ ਵੀ ਉਸ ਵੇਲੇ ਕਬੀਰ ਸਾਹਿਬ ਦੀ 106 ਵਰਿਆਂ ਦੀ ਉਮਰ ਸੀ, ਮਹਾਰਾਜ ਸਾਹਿਬ ਜੀ ਦੀ 37 ਵਰਿਆਂ ਦੀ ਉਮਰ ਸੀ। ਪੰਜ ਕੋਸ਼ੀ ਤੋਂ ਆਉਂਦੇ ਕਬੀਰ ਸਾਹਿਬ ਜੀ ਮਿਲੇ ਸੀ, ਪੰਜ ਕੋਸ਼ੀ ਦੀ ਯਾਤਰਾ ਨੂੰ ਗਏ ਹੋਏ ਸੀ। ਤੋ ਇਸ ਕਰਕੇ ਵੀ ਉਹਨਾਂ ਨੇ ਮੈਨੂੰ ਫਿਰ, ਪਹਿਲਾਂ ਤਾਂ ਯੋਗ ਮਾਰਗ ਹੀ ਸੀ ਮੇਰੇ ਕੋਲੋਂ, ਮੈਨੂੰ ਫਿਰ ਗਿਆਨ ਸਾਹਿਤ ਭਗਤੀ ਦਾ ਮਾਰਗ ਦਿਖਾ ਦਿੱਤਾ। ਇਹ ਰਸਤਾ ਦਿਖਾਇਆ ਗੁਰੂ ਨਾਨਕ ਸਾਹਿਬ ਜੀ ਨੇ।
ਜਗਤ ਪਿਤਾ ਮੇਰਾ ਮਨ ਪਾਇਆ।
ਤੇ ਜਿਹੜਾ ਜਗਤ ਦਾ ਸਾਰੇ ਸੰਸਾਰ ਦਾ ਸਾਂਝਾ ਪਿਤਾ ਹੈ, ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਉਹ ਜਿਹੜਾ ਸਾਰਿਆਂ ਦਾ ਸਾਂਝਾ ਹੈ, ਸਾਡੇ ਮਨ ਹਿਰਦੇ ਪਾਇਆ, ਚੰਗਾ ਲੱਗਣ ਲੱਗ ਗਿਆ, ਉਹਦੇ ਨਾਲ ਹਿੱਤ ਹੋ ਗਿਆ ਸਾਡਾ।
ਹੋ ਪੂਤ ਤੇਰਾ ਤੂੰ ਬਾਪ ਮੇਰਾ।
ਕਹਿੰਦਾ ਜਦ ਮੈਂ ਉਪਾਸ਼ਨਾ ਕਾਂਡ ਦੇ ਵਿੱਚ ਸੀ, ਉਪਾਸ਼ਨਾ ਕਾਂਡ ਦੇ ਵਿੱਚ ਭੇਦ ਗਿਆਨ ਦੇ ਸਹਿਤ ਸੀ ਜਦੋਂ ਮੈਂ, ਇਹ ਉਦੋਂ ਇਉਂ ਕਹਿੰਦਾ ਸੀ ਕਿ ਮਹਾਰਾਜ ਹਾਂ ਅਸੀਂ ਤੇਰਾ ਤੁਹਾਡੇ ਪੁੱਤਰ ਬੇਟੇ ਹਾਂ ਅਸੀਂ ਤੁਹਾਡੇ, ਤੂੰ ਸਾਨੂੰ ਪੈਦਾ ਕਰਨ ਵਾਲਾ ਬਾਪ ਪਿਤਾ ਹੈ, ਤੇ ਇਸ ਕਰਕੇ
ਇੱਕ ਠਾਹਰ ਦੋਹਾ ਬਸੇਰਾ।
ਦੋਨਾਂ ਪਿਤਾ ਤੇ ਪੁੱਤਰ ਦਾ ਇੱਕ ਹੈ, ਇੱਕੋ ਠਾਹਰ ਟਿਕਾਣੇ ਤੇ ਬਸੇਰਾ ਵਾਸਾ ਹੈ। ਤੇ ਭਾਵ ਕੀ ਹੈ ਵੀ ਜਦੋਂ ਗੁਰੂ ਸਾਹਿਬ ਨੇ ਗਿਆਨ ਮਾਰਗ ਦਿਖਾ ਦਿੱਤਾ ਤਾਂ ਪਤਾ ਲੱਗਿਆ ਕਿ ਇੱਕ ਹੈ, ਇੱਕ ਹੀ ਅੰਤਸਕਰਨ ਵਿੱਚ ਮੇਰਾ ਜੀਵ ਜੀਵਪਣਾ ਜਿਹੜਾ ਤੇ ਮੇਰਾ ਪਿਤਾ ਈਸ਼ਵਰ, ਇਹ ਦੋਹਾਂ ਦਾ ਬਸੇਰਾ ਜਿਹੜਾ ਹੈ ਵਾਸਾ, ਤੇ ਉਹ ਇੱਕ ਥਾਂ ਹੀ ਹੈ, ਪਰ ਵਿਚਾਲੇ ਭੁੱਲ ਤੇ ਅਗਿਆਨ ਕਰਕੇ ਉਹਦੀ ਪਹਿਚਾਣ ਨਹੀਂ ਹੁੰਦੀ ਹੈ। ਬਸ ਫਰਕ ਇੰਨਾ ਹੀ ਹੈ ਵੀ ਭੁੱਲ ਆ ਗਈ ਇਹਦੇ ਵਿੱਚ। ਜਿਹੜਾ ਪਰਮਾਤਮਾ ਹੈ ਅੰਤਹਕਰਨ ਉਪਹਿਤ ਹੈ, ਜੀਵ ਅੰਤਹਕਰਨ ਵਿਸ਼ਿਸ਼ਟ ਹੈ। ਇਹ ਜਿਹੜਾ ਅਗਿਆਨ ਕਰਕੇ ਹੀ ਇਸ ਪ੍ਰਕਾਰ ਦਾ ਜਿਹੜਾ ਸੀ ਉਹ ਵਿਚਾਲੇ ਪੜਦਾ ਰਿਹਾ ਸੀ।
ਕਹੋ ਕਬੀਰ ਜਨ ਏਕੋ ਬੁੱਧਿਆ।
ਕਬੀਰ ਸਾਹਿਬ ਜੀ ਕਹਿੰਦੇ ਨੇ ਜਿਸ ਵੇਲੇ ਗੁਰਾਂ ਦੇ ਉਪਦੇਸ਼ ਦੁਆਰਾ ਮੈਂ ਜਨ ਦਾਸ ਨੇ ਤੇ ਇੱਕ ਉਸ ਪਰਮੇਸ਼ੁਰ ਵਾਹਿਗੁਰੂ ਨੂੰ ਬੁੱਝਿਆ ਸਮਝ ਲਿਆ ਵੀ ਅਕਾਲ ਪੁਰਖ ਦਾ ਗਿਆਨ ਸਮਝਿਆ। ਗੁਰ ਕਿਰਪਾ ਜੈ ਨਰਕੋ ਕੀ ਨੀ ਤੇ ਇਹ ਜੁਗਤ ਪਛਾਣ, ਇਹ ਜੁਗਤੀ ਦੀ ਪਹਿਚਾਣ ਆ ਗਈ। ਫਿਰ ਪਤਾ ਚੱਲਿਆ ਜੀਵ ਈਸ਼ ਦੀ ਏਕਤਾ ਨੂੰ ਸਮਝ ਲਿਆ, ਇਉਂ ਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਮੈਨੂੰ ਸਭ ਕੁਛ ਸਾਰਾ ਕੁਛ ਸੂਝ ਆ ਗਈ ਹੈ। ਨਹੀਂ ਤਾਂ ਉਹ ਪਰਮੇਸ਼ੁਰ ਵਾਹਿਗੁਰੂ ਜਿਹੜਾ ਹੈ ਰਹਿੰਦੇ ਤਾਂ ਇੱਕ ਥਾਂ ਹੀ ਹੈ। ਏਕਾ ਸੇਜ ਵਿਸ਼ੀ ਧਨ ਕੰਤਾ ਤਨ ਸੂਤੀ ਪਿਰ ਸਦਾ ਜਗੰਤਾ, ਤੇ ਜਾਂ ਫਿਰ ਇਹ ਕਿਹਾ ਏਕਾ ਸੰਗਤ ਇਕਤ ਗ੍ਰਹਿ ਵਸਤੇ ਮਿਲ ਬਾਤ ਨਾ ਕਰਤੇ ਭਾਈ। ਪਹਿਲਾਂ ਤਾਂ ਮਿਲਾਪ ਹੀ ਨਹੀਂ ਚਾਹੇ ਇੱਕੋ ਹੀ ਸੇਜਾ ਤੇ ਸੀ, ਤੇ ਪਰ ਹੁਣ ਧਨ ਪਿਰ ਏਕੈ ਸੰਗ ਬਸੇਰਾ ਸੇਜ ਏਕ ਪੈ ਮਿਲਣ ਦੁਹੇਰਾ, ਮਿਲਣਾ ਔਖਾ ਹੋਇਆ ਪਿਆ ਸੀ ਪਰ ਹੁਣ ਗੁਰੂ ਦੀ ਕਿਰਪਾ ਦੇ ਨਾਲ ਸੌਖਾ ਹੋ ਗਿਆ। ਇਸ ਕਰਕੇ ਇਹ ਸ਼ਬਦ ਦੇ ਵਿੱਚ ਕਬੀਰ ਸਾਹਿਬ ਨੂੰ ਜੋ ਉਹਨਾਂ ਦੀ ਮਾਤਾ ਦਾ ਅਫਸੋਸ ਕਰਨ ਵਾਸਤੇ ਆਇਆ ਸੀ, ਆਏ ਸੀ ਜਿਹੜੇ ਲੋਕ ਉਹਨਾਂ ਨੂੰ ਅੱਗੇ ਬ੍ਰਹਮ ਗਿਆਨ ਦਾ ਭੰਡਾਰਾ ਵਰਤਾਇਆ। ਜਿਹੜੇ ਭਗਤ ਜਨ ਰੋਜ਼ ਆਉਂਦੇ ਸੀ ਉਪਦੇਸ਼ ਦੇਣ ਲਈ, ਸਤਸੰਗਤ ਹੋ ਗਈ, ਉਹਨਾਂ ਨੂੰ ਆਪਣੇ ਆਪੇ ਦਾ ਗਿਆਨ ਕਬੀਰ ਸਾਹਿਬ ਜੀ ਨੇ ਕਰਾਇਆ। ਦੁਨਿਆਵੀ ਬਾਤ ਨੂੰ ਵੀ ਪਰਮਾਰਥ ਨਾਲ ਜੋੜ ਕੇ ਲਾਭ ਪ੍ਰਾਪਤ ਕਰ ਦਿੱਤਾ ਹੈ। ਤੋ ਇਸ ਪ੍ਰਕਾਰ ਹੁਣ ਅੱਗੇ ਫਰਮਾਉਂਦੇ ਹਨ ਜੀ,
ਗੁਰ ਪ੍ਰਸਾਦ ਮੈਂ ਸਭ ਕੁਛ ਸੂਝਿਆ।
ਇਹ ਸਭ ਕੁਛ ਮੈਂ ਆਪਣੇ ਆਪ ਨਹੀਂ ਜਾਣਿਆ, ਹੁਣ ਸਭ ਕੁਛ ਸਭ ਦੇ ਵਿੱਚ ਤੇ ਸੰਸਾਰ ਜਿਹੜਾ ਹੈ ਨਾਮ ਤੇ ਰੂਪ, ਇਹ ਜਿਹੜਾ ਸੰਸਾਰ ਦੇ ਦੋ ਦਿਸਣ ਵਾਲੇ ਰੂਪ ਨਾਮ ਹੈ ਜਾਂ ਰੂਪ ਹੈ, ਇਹ ਮਿਥਿਆ ਅੰਸ ਹੈ ਮਾਇਆ ਦੀ। ਸਤ ਚੇਤਨ ਆਨੰਦ ਬ੍ਰਹਮ ਦੀ ਜਿਹੜੀ ਸੱਤਾ ਹੈ, ਜਿਸ ਬ੍ਰਹਮ ਦੀ ਉਹਦਾ ਅਸਤੀ ਭ੍ਰਾਂਤੀ ਪ੍ਰੈ ਜਿਹੜਾ ਰੂਪ ਹੈ ਇਹ ਹੁਣ ਸਮਝ ਆ ਗਈ, ਤੇ ਇਹ ਹੁਣ ਸੂਝਿਆ ਸਮਝ ਆ ਗਈ। ਗਿਆਨ ਇਹ ਗੁਰੂ ਦੁਆਰਾ ਪ੍ਰਾਪਤ ਹੋਇਆ ਹੈ ਤੇ ਇਸ ਕਰਕੇ ਫਿਰ ਜੀਵ ਈਸ਼ ਦੀ ਏਕਤਾ ਜਿਹੜੀ ਹੈ ਉਹ ਸਮਝ ਆ ਗਈ ਹੈ ਵੀ ਜਿਹੜਾ ਈਸ਼ਵਰ ਹੈ ਉਹਦੇ ਹੁਣ ਜਿਹੜੇ ਛੇ ਗੁਣ ਸੀ ਉਹ ਤਿਆਗ ਦਿੱਤੇ, ਜਿਹੜੇ ਜੀਵ ਦੇ ਅੰਦਰ ਖੱਟ ਉਰਮੀਆਂ ਵੀ ਉਹਨੂੰ ਕਹਿੰਦੇ ਨੇ, ਜੀਵ ਦੀਆਂ ਇਹ ਕਮਜ਼ੋਰੀਆਂ ਨੇ, ਜੀਵ ਦੇ ਵਿੱਚ ਜਿਹੜੀਆਂ ਛੇ ਪ੍ਰਕਾਰ ਦੀਆਂ ਲਹਿਰਾਂ ਨੇ ਤੇ ਇਹਨਾਂ ਦਾ ਤਿਆਗ ਦਿੱਤਾ। ਇਹ ਖੱਟ ਵਿਕਾਰ ਨੇ ਜੀਵ ਦੇ ਵਿਕਾਰ ਤਿਆਗ ਦਿੱਤੇ। ਕਿਹੜੇ ਕਿਹੜੇ ਨੇ? ਉਤਪਤ ਲੈ ਤਾ ਪਾਲਣਾ ਅੰਤਰ ਜਾਮੀ ਜਾਨ, ਜੀਵ ਗਤਾਗਤ ਕਰਮ ਫਲ ਖੱਟ ਗੁਣ ਈਸ਼ ਵਖਾਨ। ਇਹ ਛੇ ਗੁਣ ਈਸ਼ਵਰ ਵਿੱਚ, ਜੀਵ ਚ ਨਹੀਂ ਹੈ। ਉਤਪਤੀ ਸੰਸਾਰ ਦੀ ਕਰਨੀ, ਪੈਦਾ ਕਰਨਾ, ਫਿਰ ਲੈਤਾ ਕਰਨੀ, ਇਹ ਵਾਹਿਗੁਰੂ ਦੇ ਹੱਥ ਜਾਂ ਜੀਵਾਂ ਦੇ ਹੱਥ ਚ ਨਹੀਂ ਹੈ। ਫਿਰ ਪਾਲਣਾ ਕਰਨੀ, ਰੋਜੀ ਦੇਣੀ, ਅੰਤਰਜਾਮੀ ਪਰਮਾਤਮਾ ਅੰਤਰਜਾਮੀ ਹੈ, ਹਿਰਦਿਆਂ ਦੀ ਜਾਣਦਾ ਹੈ, ਘਟ ਘਟ ਕੇ ਅੰਤਰ ਕੀ ਜਾਂਦ ਭਰੇ ਭਰੇ ਕੀ ਪੀਰ ਪ੍ਰਸ਼ਾਂਤ। ਤੇ ਜੀਵ ਗਤਾਗਤ, ਜੀਵ ਨੂੰ ਕਿਹੜੀ ਜੂਨ ਵਿੱਚ ਭੇਜਣਾ, ਕਿੱਥੋਂ ਉੱਥੋਂ ਵਾਪਸ ਬੁਲਾਉਣਾ, ਜਿਹਨੂੰ ਤੂੰ ਭੇਜੇ ਤੇਨੇ ਬੁਲਾਏ, ਇਹ ਵੀ ਗੁਣ ਈਸ਼ਵਰ ਦਾ। ਇਸ ਕਰਕੇ ਜੀਵ ਗਤਾਗਤ ਕਰਮ ਫਲ, ਜੀਵਾਂ ਦੇ ਕਰਮਾਂ ਦਾ ਫਲ ਦੇਣਾ, ਇਹ ਈਸ਼ਵਰ ਦੇ ਛੇ ਗੁਣ ਹਨ। ਜੀਵ ਦੇ ਛੇ ਵਿਕਾਰ ਕਿਹੜੇ? ਸ਼ੁਧਾ ਪਿਪਾਸਾ, ਇੱਕ ਤਾਂ ਭੁੱਖ ਲੱਗਣੀ ਤੇ ਪਿਆਸ ਲੱਗਣੀ, ਸ਼ੁਧਾ ਪਿਪਾਸਾ ਸੋਕ ਪੁੰਨ, ਤੀਸਰਾ ਹੈਗਾ ਗਮ ਰਹਿਣਾ। ਸ਼ੁਧਾ ਪਿਪਾਸਾ ਸੋਕ ਪੁੰਨ, ਹਰਖ ਖੁਸ਼ੀ ਹੋ ਜਾਣੀ ਪਦਾਰਥ ਮੇਲੇ ਤੇ, ਹਰਖ ਜਨਮ ਔਰ ਅੰਤ, ਇਹ ਖੱਟ ਉਰਮੀ ਧਰਮ ਤਨ ਆਤਮ ਰਹਿਤ ਅਨੰਤ, ਇਹ ਜੀਵ ਦੀਆਂ ਕਮਜ਼ੋਰੀਆਂ ਨੇ। ਭੁੱਖ ਤੇ ਪਿਆਸ ਸਾਡੇ ਪ੍ਰਾਣਾਂ ਨੂੰ ਲੱਗਦੀ ਹੈ ਤੇ ਖੁਸ਼ੀ ਤੇ ਗਮੀ ਸਾਡੇ ਮਨ ਨੂੰ ਵਿਆਪਦੀ ਹੈ, ਜੰਮਣਾ ਤੇ ਮਰਨਾ ਸਾਡੇ ਸਰੀਰ ਨੂੰ ਵਿਆਪਦਾ ਹੈ। ਹੁਣ ਇਹ ਗੱਲ ਸਮਝ ਆ ਗਈ ਕਿ ਜੀਵ ਦੇ ਖੱਟ ਵਿਕਾਰ ਤਜ ਕੇ, ਈਸ਼ਵਰ ਦੇ ਛੇ ਗੁਣ ਤਜ ਕੇ, ਉਹਦੇ ਚ ਵੀ ਬ੍ਰਹਮ ਦੀ ਸੱਤਾ ਤੇ ਮੇਰੇ ਵਿੱਚ ਵੀ ਬ੍ਰਹਮ ਦੀ ਸੱਤਾ ਹੈ। ਤੇ ਜਿਵੇਂ ਕਬੀਰ ਸਾਹਿਬ ਨੇ ਕਿਹਾ ਸੋਈ ਫਿਰ ਕੇ ਤੂੰ ਪਿਆ ਜਾ ਤੂੰ ਕਹਿਤਾ ਔਰ, ਹੁਣ ਉਹ ਇਸ ਪ੍ਰਕਾਰ ਫਿਰ ਗੁਰੂ ਦੀ ਕਿਰਪਾ ਦੇ ਨਾਲ ਮਿਲਾਪ ਹੋ ਗਿਆ ਹੈ।
ਆਸਾ
ਆਸਾ ਰਾਗ ਦੇ ਅੰਦਰ ਹੀ ਕਬੀਰ ਸਾਹਿਬ ਜੀ ਅੱਗੇ ਸ਼ਬਦ ਉਚਾਰਨ ਕਰਦੇ ਹਨ ਜੀ,
ਇਕਤ ਪਤਰ ਭਰ ਉਰਕਟ ਕੁਰਕਟ।
ਇਹ ਸ਼ਬਦ ਜਿਹੜਾ ਹੈ ਨਾ, ਇਹਦੀ ਉਥਾਨਕ ਹੈ ਵੀ ਇੱਕ ਵਾਰੀ ਭਗਵਾਨ ਵਿਸ਼ਨੂੰ ਜੀ ਔਰ ਲਛਮੀ ਇਹਨਾਂ ਦਾ ਆਪਸ ਵਿੱਚ ਹੀ ਸੰਵਾਦ ਹੋਇਆ। ਜਿਵੇਂ ਆਮ ਹੀ ਪਤੀ ਤੇ ਪਤਨੀ ਇਕੱਠੇ ਹੋ ਕੇ ਕਈ ਤਰ੍ਹਾਂ ਦੀਆਂ ਦੁੱਖ ਸੁੱਖ ਦੀਆਂ ਕਈ ਤਰ੍ਹਾਂ ਦੀਆਂ ਵਿਚਾਰਾਂ ਕਰਦੇ ਹੈ, ਤੇ ਭਗਵਾਨ ਵਿਸ਼ਨੂੰ ਦੇ ਚਰਨ ਚੱਸ ਰਹੀ ਸੀ ਲਛਮੀ, ਤੇ ਭਗਵਾਨ ਜੀ ਹੱਸ ਪਏ। ਕਹਿੰਦੇ ਅਖੇ ਭਗਵਾਨ ਜੀ ਹੱਸਿਓ, ਕਹਿੰਦੇ ਮੈਂ ਤਾਂ ਹੱਸਿਆ ਅਖੇ ਪਿਆਰ ਦਾ ਸ਼ਬਦ ਬੋਲ ਕੇ। ਕਹਿੰਦੇ ਲੱਛੋ ਰਾਣੀ, ਜਾਣੀ ਲਛਮੀ, ਕਹਿੰਦੇ ਲੱਛੋ ਰਾਣੀ ਤੇਰੇ ਕੇਸਾਂ ਨੂੰ ਕਹੇ ਕੀ ਹੋ ਗਿਆ, ਆ ਤੇਰਾ ਮੱਥਾ ਜਿਹੜਾ ਇੱਥੇ ਤੇਰੇ ਕੇਸ ਜਿਹੜੇ ਨਾ ਉਹ ਦਿਸਦੇ ਨਹੀਂ ਹੈ, ਤੇ ਪਿੱਛੋਂ ਗਿੱਚੀ ਪਛੇ ਉੱਥੋਂ ਵੀ ਕੇਸ ਤੇਰੇ ਪੁੱਟੇ ਹੋਏ ਨੇ। ਇਹ ਸੰਸਾਰ ਨੂੰ ਸਮਝਾਉਣ ਵਾਸਤੇ ਉਦਾਹਰਨਾਂ ਬਣਾਈਆਂ ਹੋਈਆਂ ਨੇ ਜਾਂ। ਲੱਛਮੀ ਕਹਿਣ ਲੱਗੀ ਜੀ ਮੈਂ ਜਿਹੜੇ ਲੋਕ ਨੇ ਉਹ ਮੈਨੂੰ ਜ਼ਬਰਦਸਤੀ ਫੜਨਾ ਚਾਹੁੰਦੇ ਨੇ, ਮੈਂ ਉੱਥੋਂ ਭੱਜ ਜਾਂਦੀ ਹਾਂ। ਕਹਿੰਦੇ ਮਾੜਾ ਮੋਟਾ ਵਾਲ ਉਹਨਾਂ ਦੇ ਹੱਥ 'ਚ ਆ ਜਾਂਦਾ, ਕਹਿੰਦੇ ਉਹ ਮੇਰੇ ਗਿੱਚੀ ਦੇ ਵਾਲ ਪੁੱਟੇ ਗਏ, ਕਹਿੰਦੇ ਮੱਥੇ ਦੇ ਵਾਲ ਘਸ ਗਏ, ਕਹਿੰਦੀ ਸੰਤਾਂ ਦੇ ਜਾ ਕੇ ਚਰਨਾਂ 'ਚ ਮੱਥਾ ਘਸਾਉਣੀ ਆ, ਕਹਿੰਦੇ ਉਹ ਅੰਗੀਕਾਰ ਨਹੀਂ ਕਰਦੇ, ਇਸ ਕਰਕੇ ਮੱਥਾ ਘਸ ਗਿਆ। ਲਓ ਜੀ ਇੱਥੋਂ ਵਾਰਤਾ ਸ਼ੁਰੂ ਹੋ ਗਈ। ਫਿਰ ਭਗਵਾਨ ਜੀ ਕਹਿੰਦੇ ਲੱਛਮੀ ਹੁਣ ਦੇਖ ਲੈ ਵੀ ਜਿਹੜੇ ਤੇਰੇ ਭਗਤ ਨੇ ਉਹਨਾਂ ਨਾਲੋਂ ਫਿਰ ਮੇਰੇ ਭਗਤ ਵੱਡੇ ਆ ਨਾ। ਉਹ ਕਹਿੰਦੀ ਨਹੀਂ ਜੀ ਵੱਡੇ ਤਾਂ ਮੇਰੇ ਭਗਤ ਹੀ ਆ। ਤੇਰੇ ਭਗਤ ਕਿਵੇਂ ਵੱਡੇ ਆ? ਉਹ ਕਹਿੰਦੀ ਜੀ ਦੇਖੋ ਗੱਲ ਇਹ ਹੈ, ਤੁਹਾਨੂੰ ਕੋਈ ਇੱਕ ਅੱਧਾ ਮੰਨਦਾ ਹੋਊਗਾ ਹੋਇਆ ਵੀ ਮੇਰੇ ਤਾਂ ਸਾਰੀ ਦੁਨੀਆਂ ਮੇਰੇ ਭਗਤ, ਮੈਂ ਤਾਂ ਚੰਗੇ ਚੰਗੇ ਜਿਹੜੇ ਸੰਤ ਹੈ ਉਹ ਵੀ ਮੇਰੇ ਭਗਤ ਹੀ ਨਾ, ਤੁਸੀਂ ਭੁਲੇਖੇ 'ਚ ਨਾ ਰਹੋ, ਇਹ ਉੱਪਰ ਤੋਂ ਹੀ ਸੰਤ ਤੁਹਾਡੇ ਬਣੇ ਮੈਨ, ਵੈਸੇ ਤਾਂ ਮੇਰੀ ਉਹ ਪੂਜਾ ਕਰਦੇ ਨੇ, ਸੰਤ ਵੀ ਚਾਹੁੰਦੇ ਨੇ ਲੱਛਮੀ ਨੂੰ ਮਾਇਆ ਹੋਵੇ ਸਾਡੇ ਕੋਲ। ਤੇ ਉਹ ਕਹਿੰਦੇ ਨਹੀਂ, ਇਹਨਾਂ ਦੀ ਬਹਿਸ ਹੋ ਗਈ, ਬਹਿਸ ਹੋਣ ਤੋਂ ਕਹਿੰਦੇ ਵੀ ਏਕਣ ਦਾ ਪਤਾ ਨਹੀਂ ਲੱਗਣਾ ਵੀ ਹੁਣ ਇਉਂ ਕਰੋ, ਫਿਰ ਵੀ ਅਜਮਾਇਸ਼ ਕਰਨੀ ਪਊਗੀ ਵੀ ਭਗਤ ਤੁਹਾਡੇ ਵੱਡੇ ਮੇਰੇ ਵੱਡੇ, ਜੀ ਕਰ ਲਓ। ਕਹਿੰਦੇ ਵੀ ਦੱਸ ਕਿਵੇਂ ਕਰਨੇ? ਕਹਿੰਦੇ ਆਪਾਂ ਰੂਪ ਬਦਲ ਲੈਂਦੇ ਹਾਂ, ਰੂਪ ਬਦਲ ਕੇ ਚੱਲੋ ਮਾਤ ਲੋਕ ਦੇ ਵਿੱਚ, ਫਿਰ ਚਲੋ ਦੇਖ ਲਓ। ਭਗਵਾਨ ਜੀ ਕਹਿੰਦੇ ਮੈਂ ਸੰਤ ਦਾ ਰੂਪ ਬਣਨਾ, ਤੂੰ ਪਿੱਛੋਂ ਆ ਜਾਈ। ਫਿਰ ਕਹਿੰਦੀ ਠੀਕ ਹੈ, ਦੇਖ ਲਈ ਮੇਰੇ ਭਗਤ। ਇੱਕ ਨਾਰਾਇਣ ਦਾ ਜਾਪ ਕਰਦਾ ਹੁੰਦਾ ਸੀ, ਸਵੇਰੇ ਉੱਠ ਕੇ ਨਾ ਉੱਪਰ ਚਵਾਰੇ ਬਣੇ ਸੀ, ਬਹੁਤ ਵਧੀਆ ਸ਼ਾਹੂਕਾਰ ਸੀ, ਦੁਕਾਨ ਸੀ ਵੱਡੀ, ਭਗਵਾਨ ਦੀ ਬਹੁਤ ਪੂਜਾ ਕਰਦਾ ਸੀ, ਸੰਤ ਸੇਵੀ ਬੜਾ ਸੀ। ਆ ਗਏ ਸੰਤਾਂ ਨੂੰ ਜਲ ਪਾਣੀ ਛਕਾਉਣਾ ਹੋ ਰਿਹਾ, ਉਹ ਜਾਣ ਕੇ ਉਹਦੀ ਦੁਕਾਨ ਦੇ ਮੂਹਰੇ ਲੰਘਣ ਲੱਗੇ, ਉੱਠ ਕੇ ਪੈਰੀਂ ਹੱਥ ਲਾਇਆ, ਕਹਿੰਦਾ ਮਹਾਰਾਜ ਇਹ ਸੁੱਚੇ ਮੂੰਹੇ ਜਾਓਗੇ ਤੁਸੀਂ, ਮਾੜਾ ਜਿਹਾ ਕੋਈ ਖਾ ਪੀ ਲਓ। ਉਹ ਕਹਿੰਦੇ ਭਾਈ ਅਸੀਂ ਤਾਂ ਸਵੈਮ ਪਾਕੀ ਹਾਂ, ਆਪਣਾ ਬਣਾ ਕੇ ਖਾਂਦੇ ਹੁੰਦੇ ਹਾਂ। ਉਹ ਕਹਿੰਦੇ ਜੀ ਮੇਰੇ ਕੋਲੋਂ ਰਸ ਲੈ ਲਓ, ਤੁਸੀਂ ਆਪ ਬਣਾ ਕੇ ਖਾ ਲਓ, ਇਹ ਕਿਹੜੀ ਗੱਲ ਹੈ? ਤੇ ਉਹ ਕਹਿਣ ਲੱਗੇ ਚੰਗਾ ਵੀ ਦੇਖ ਲੈ ਜੇ ਤੇਰਾ ਐਸਾ ਹੈ ਵਿਚਾਰ। ਤੇ ਉਹ ਕਹਿਣ ਲੱਗੇ ਮਹਾਰਾਜ ਮੇਰੇ ਚਵਾਰੇ ਉੱਪਰ ਵਿਹਲੇ ਪਏ ਨਾ, ਬਲਕਿ ਤਾਂ ਚੰਗੀ ਗੱਲ ਇਹ ਹੈ ਮੇਰੇ ਪਰਿਵਾਰ ਦਾ ਵੀ ਭਲਾ ਹੋਊ, ਵੀ ਤੁਸੀਂ ਰਸਤ ਵਸਤ ਮੈਂ ਦੇ ਦਿਆ ਕਰੂੰਗਾ, ਤੁਸੀਂ ਤਾਂ ਭਜਨੇ ਕਰਨਾ ਚਵਾਰੇ 'ਚ ਬੈਠੇ ਕਰੀ ਜਾਓ, ਉਹ ਵੀ ਤਾਂ ਤੁਰੇ ਫਿਰਦੇ ਆ। ਉਹ ਕਹਿੰਦੇ ਮੈਂ ਕਰ ਤਾਂ ਇਸ ਤਰ੍ਹਾਂ ਲਊਂਗਾ, ਪਰ ਮੇਰਾ ਇੱਕ ਨਿਯਮ ਹੈ। ਕਹਿੰਦੇ ਕੀ? ਕਹਿੰਦੇ ਬਚਨ ਦੇ ਵੀ ਮੈਂ ਆਪਣੀ ਮਰਜ਼ੀ ਨਾਲ ਚਾਹੇ ਕੱਲ੍ਹ ਨੂੰ ਚੱਲਿਆ ਜਾਵਾਂ, ਵੀ ਤੂੰ ਮੈਨੂੰ ਕੱਢੀ ਨਾ ਫੇ ਘਰੋਂ। ਕਹਿੰਦਾ ਹੱਦ ਹੋ ਗਈ ਸੰਤ ਜੀ, ਮੈਂ ਤਾਂ ਮਿੰਨਤਾਂ ਕਰਦਾ ਵੀ ਮੇਰੇ ਚਵਾਰੇ 'ਚ ਰਹੋ, ਮੈਂ ਕਦੇ ਕੱਢੂੰਗਾ ਤੁਹਾਨੂੰ। ਕਹਿੰਦੇ ਦੇਖ ਲੈ ਕਈ ਵਾਰੀ ਹੋ ਜਾਂਦਾ। ਕਹਿੰਦੇ ਨਾ ਜੀ ਮੇਰਾ ਬਚਨ ਰਿਹਾ, ਚਲੋ ਜੀ ਜਗ੍ਹਾ ਕਹਿੰਦੇ ਇਕਾਂਤ ਚਾਹੀਦੇ ਆ, ਚਵਾਰੇ ਸੀ ਉੱਪਰ। ਕਹਿੰਦੇ ਜੀ ਆਹ ਠੀਕ ਰਹੂਗਾ। ਲਓ ਜੀ ਚੁੱਲ੍ਹੇ ਦਾ ਇੰਤਜ਼ਾਮ ਕਰਤਾ, ਚੌਲ ਲਿਆ ਕੇ ਦੇ ਤੇ। ਭਗਵਾਨ ਜੀ ਨੇ ਚੌਲ ਧਰ ਲਏ ਸੰਤ ਰੂਪ ਦੇ ਵਿੱਚ, ਤੇ ਪਿੱਛੋਂ ਆ ਗਈ ਫਿਰ ਲੱਛਮੀ, ਰਥ ਦੇ ਉੱਤੇ ਬੈਠੀ ਹੈ, ਐਨ ਸ਼ਾਣੀ ਦਾ ਰੂਪ ਧਾਰਨ ਕੀਤਾ, ਰਾਣੀ ਦਾ ਰਥ ਲਿਆ ਕੇ ਸ਼ਾਹੂਕਾਰ ਦੇ ਬੂਹੇ ਅੱਗੇ ਖੜਾ ਦਿੱਤਾ। ਉਹਨੇ ਦੇਖਿਆ ਵੀ ਕੋਈ ਬਹੁਤ ਵੱਡਾ ਗਾਇਕ ਤਾਂ ਰਾਣੀਓ ਆ ਗਈ, ਅੱਜ ਤਾਂ ਉੱਠ ਕੇ ਖੜਾ ਹੋਇਆ, ਹੱਥ ਜੋੜੇ, ਆਓ ਜੀ ਮਹਾਰਾਣੀ ਸਾਹਿਬ ਬੈਠੋ ਜੀ। ਇਹ ਕਹਿੰਦੇ ਵੀ ਚਲੋ ਕੁਛ ਸਮਾਨ ਲੈਣਾ, ਕੱਪੜੇ ਦੀ ਬਹੁਤ ਵੱਡੀ ਉਹਦੀ ਦੁਕਾਨ ਦੁਕੂਨ ਸੀ। ਕਹਿੰਦੇ ਵੀ ਇਸ ਤਰ੍ਹਾਂ ਥਾਨ ਲੈਣੇ ਨੇ ਕੁਛ ਵੱਡੇ ਵੱਡੇ, ਤੇ ਉਹ ਥਾਨ ਜਿਹੜੇ ਨਾ ਕੰਸੀ 'ਚ ਬਣਦੇ ਹੁੰਦੇ ਸੀ, ਉਹ ਹਰ ਥਾਨ ਨਹੀਂ ਸੀ ਬਣਦੇ ਹੁੰਦੇ, ਬਲਕਿ ਸੋਨੇ ਦੀਆਂ ਤਾਰਾਂ ਹੁੰਦੀਆਂ ਸੀ ਇਸ ਪ੍ਰਕਾਰ ਦੇ, ਤੇ ਉਹਦੇ ਵਿੱਚ ਵਸਤਰਾਂ ਦੇ ਵਿੱਚ ਉਹਦੀ ਕਢਾਈ ਇਸ ਤਰ੍ਹਾਂ ਦੀ ਹੋਈ ਹੁੰਦੀ ਸੀ। ਤੇ ਕਹਿਣ ਲੱਗੀ ਚਲੋ ਸੌਦਾ ਤਾਂ ਬਾਅਦ ਖਰੀਦਾਂਗੇ, ਮੈਨੂੰ ਪਿਆਸ ਲੱਗੀ ਹੈ। ਕਹਿੰਦਾ ਲਓ ਜੀ ਪਾਣੀ ਲਿਆਉਂਦਾ, ਪਾਣੀ ਲਿਆਉਂਦਾ। ਕਹਿੰਦੀ ਵੀ ਮੈਂ ਪਿੱਤਲ ਦੇ ਗਲਾਸ ਦੇ ਵਿੱਚ ਜਾਂ ਕਾਂਸੀ ਦੇ ਭਾਂਡੇ 'ਚ ਤਾਂ ਮੈਂ ਕਦੇ ਪਾਣੀ ਪੀਤਾ ਨਹੀਂ। ਉਹ ਕਹਿੰਦੀ ਵੀ ਸਾਡੇ ਕੋਲ ਤਾਂ ਇਹੀ ਭਾਂਡੇ। ਕਹਿੰਦੀ ਨਹੀਂ, ਭਾਂਡੇ ਮੇਰੇ ਕੋਲ ਹੈਗੇ, ਪਾਣੀ ਪਾਣੀ ਚਾਹੀਦਾ। ਪਾਣੀ ਲਿਆਂਦਾ, ਸੋਨੇ ਦਾ ਕੌਲਾ, ਉਹਦੇ 'ਚ ਪਾਣੀ ਪਾਇਆ, ਪਾਣੀ ਪੀਤਾ ਅਤੇ ਹੇਠਾਂ ਸਿੱਟ ਦਿੱਤਾ। ਹੁਣ ਬਾਣੀਆਂ ਜਾਤ ਆ, ਉਹ ਦੇਖਦਾ ਸੋਨੇ ਦਾ ਭਾਂਡਾ ਅਤੇ ਹੇਠਾਂ ਸਿੱਟ ਦਿੱਤਾ। ਕਹਿੰਦਾ ਬੀਬੀ ਜੀ, ਇਹ ਤੁਹਾਡਾ ਮਹਾਰਾਣੀ ਸਾਹਿਬ ਭਾਂਡਾ ਜਿਹੜਾ ਇਹ ਜੀ ਮਾਂਜ ਲਿਆਈਏ। ਕਹਿੰਦੀ ਨਹੀਂ ਨਹੀਂ, ਮੈਂ ਤਾਂ ਇੱਕ ਵਾਰੀ ਪੀ ਕੇ ਸਿੱਟ ਦਿੰਦੀ ਹੁੰਦੀ ਹਾਂ, ਮੈਂ ਦੁਬਾਰੇ ਚੱਕਦੀ ਨਹੀਂ ਹੁੰਦੀ। ਬਾਣੀ ਨੇ ਕਿਹਾ ਵੀ ਜੇ ਕਿਤੇ ਇਹ ਮਹਾਰਾਣੀ ਸਾਹਿਬ ਥੋੜਾ ਚਿਰ ਰਹਿ ਜਾਵੇ, ਇੱਕ ਦਿਨ ਦੀ ਉਹ ਰੋਟੀ ਪਕਾ ਕੇ ਖਾ ਲਵੇ, ਸਾਰੇ ਭਾਂਡੇ ਜਿਹੜੇ ਸੋਨੇ ਦੇ ਭਾਂਡੇ 'ਚ ਖਾਂਦੀ ਹੈ, ਸਾਡੀ ਤਾਂ ਸਾਰੀ ਰਸੋਈ ਦੇ ਨਾਲ ਭਰ ਜੂਗੀ ਸੋਨੇ ਦੇ ਨਾਲ। ਉਹ ਕਹਿੰਦੇ ਵੀ ਮਹਾਰਾਣੀ ਸਾਹਿਬ, ਇਹ ਪ੍ਰਸ਼ਾਦੇ ਦਾ ਟਾਈਮ ਹੋਇਆ ਹੈ, ਦੇਖੋ ਜੀ ਪਾਣੀ ਤਾਂ ਪੀ ਲਿਆ ਸਾਡੇ ਘਰ ਦਾ, ਰੋਟੀ ਵੀ ਖਾ ਲਓ ਸਾਡਾ। ਉਹ ਕਹਿੰਦੀ ਖਾ ਤਾਂ ਲਊਂਗੀ ਵੀ, ਪਰ ਜਗ੍ਹਾ ਮੇਰੇ ਰਹਿਣ ਵਾਸਤੇ ਜਿੱਥੇ ਮੈਂ ਬੈਠ ਕੇ ਪਕਾਵਾਂ। ਕਹਿੰਦੀ ਹਾਂ ਜੀ, ਇਹ ਜਗ੍ਹਾ ਤੁਸੀਂ ਦੇਖ ਲਓ। ਕਹਿੰਦੀ ਮੈਂ ਆਪ ਪਸੰਦ ਕਰੂੰ। ਅਤੇ ਇੱਧਰ ਉੱਧਰ ਫਿਰਦੀ ਹੋਈ ਉੱਪਰ ਚਵਾਰੇ, ਕਹਿੰਦੀ ਆਹ ਚਵਾਰੇ ਮੈਨੂੰ ਠੀਕ ਲੱਗਦੇ ਆ। ਕਹਿੰਦੀ ਜੀ ਕੋਈ ਨਹੀਂ, ਜੇ ਗਾਹਾਂ ਗਏ, ਹੁਣ ਜਾਣਾ ਤਾਂ ਲਕਸ਼ਮੀ ਨੇ ਨਾਰਾਇਣ ਦੇ ਕੋਲ ਸੀ, ਉਹਨੂੰ ਯਾਦ ਖਾਈ ਦਿੱਤੀ ਵੀ ਆ ਗਈ ਮੈਂ ਵੀ। ਅਤੇ ਜਾ ਕੇ ਕਹਿੰਦੀ ਅੱਛਾ, ਇੱਥੇ ਸੰਤ ਰਹਿੰਦੇ ਆ? ਕਹਿੰਦੇ ਹਾਂ ਜੀ। ਕਹਿੰਦੇ ਮੇਰੇ ਤਾਂ ਆਹ ਪਸੰਦ ਸੀ, ਚਲੋ ਹੁਣ ਇੱਥੇ ਸੰਤ ਰਹਿੰਦੇ, ਸੰਤਾਂ ਨਾਲ ਤਾਂ ਨਹੀਂ ਮੈਂ ਰਹਿ ਸਕਦੀ, ਵੀ ਮੈਂ ਤਾਂ ਚੱਲਦੀ ਹਾਂ ਹੁਣ। ਉਹ ਸ਼ਾਹੂਕਾਰ ਦੇ ਪੁੱਤ ਕਹਿੰਦੇ ਨਾ ਜੀ ਨਾ, ਤੁਸੀਂ ਨਾ ਜਾਓ, ਅਸੀਂ ਸੰਤ ਨੂੰ ਕੱਢ ਦਿੰਦੇ ਇੱਥੋਂ। ਲਕਸ਼ਮੀ ਨੇ ਟੇਢੇ ਜਿਹੇ ਨਿਗਾਹ ਨਾਲ ਦੇਖ ਕੇ ਵੀ ਆ ਸੁਣ ਲਿਆ, ਹੁਣ ਕੀ ਲੱਗੇ ਨੂੰ ਭਗਤ ਤੇਰੇ ਕਰਨ, ਮੇਰੇ ਆਉਣ ਦੀ ਦੇਰ ਸੀ। ਅਤੇ ਉਹ ਸ਼ਾਹੂਕਾਰ ਜਿਹੜਾ ਸੀ ਉਹ ਖੜਾ, ਉਹ ਤਾਂ ਨਹੀਂ ਬੋਲਿਆ। ਉਹਦੇ ਪੁੱਤ ਕਹਿੰਦੇ ਸੰਤ ਜੀ ਨਿਕਲੋ ਬਾਹਰ। ਉਹ ਕਹਿੰਦੇ ਭਾਈ ਤੁਹਾਡੇ ਬਾਪ ਨੇ ਕਿਹਾ ਸੀ ਉਹ ਵੀ ਕੋਲੇ ਚੁੱਪ ਖੜਾ ਹੋ। ਕਹਿੰਦੇ ਕਿਉਂ ਵੀ ਬੋਲਦਾ ਨਹੀਂ? ਤੂੰ ਤਾਂ ਕਹਿੰਦਾ ਸੀ ਵੀ ਆਪਣੀ ਮਰਜ਼ੀ ਨਾਲ ਰਹਿ ਦਿਓ, ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਵੀ ਫਿਰ ਕੱਢੀ ਨਾ। ਅਤੇ ਉਹ ਚੁੱਪ ਰਿਹਾ, ਉਹ ਲੜਕੇ ਕਹਿੰਦੇ ਬਾਂਹ ਤੋਂ ਫੜ ਕੇ ਕਹਿੰਦੇ ਸੰਤ ਹੋ ਕੇ ਮੇਰ ਕਰਦਾ, ਚਵਾਰੇ ਸਾਡੇ ਇੱਥੇ ਬੈਠ ਗਿਆ ਕਬਜ਼ਾ ਕਰਕੇ, ਬਾਪ ਨੂੰ ਸਾਡੇ ਨੂੰ ਕੀ ਅਕਲ ਹੈ, ਨਿਕਲ ਇੱਥੋਂ ਬਾਹਰ, ਦਫਾ ਹੋ ਇੱਥੋਂ। ਮਾਰਿਆ ਧੱਕਾ ਵਿਸ਼ਨੂੰ ਜੀ ਨੂੰ, ਬਾਹਰ ਕੱਢ ਦਿੱਤਾ। ਅਤੇ ਭਗਵਾਨ ਜੀ ਉੱਥੋਂ ਚਲੇ ਗਏ। ਅਤੇ ਬਾਅਦ ਦੇ ਵਿੱਚੋਂ ਲਕਸ਼ਮੀ ਉਹ ਵੀ ਸ਼ਾਈ ਮਾਈ ਹੋ ਗਏ, ਤਾਂ ਉਹ ਤਾਂ ਖੇੜੇ ਸੀ ਆ ਕੇ ਭਗਵਾਨ ਨੂੰ, ਕਹਿੰਦੇ ਕਿਉਂ ਦੇਖਿਆ ਫਿਰ ਮੇਰੇ ਭਗਤ ਧੱਕੇ ਮਾਰ ਕੇ ਕੱਢਿਆ ਕਿ ਨਹੀਂ ਤੁਹਾਨੂੰ, ਤੁਸੀਂ ਕਹਿੰਦੇ ਸੀ ਮੇਰੇ ਭਗਤ ਵੱਡੇ ਨੇ। ਉਹ ਕਹਿੰਦੇ ਕੋਈ ਗੱਲ ਨਹੀਂ, ਵੀ ਇਹ ਤੇਰੇ ਭਗਤ ਤਾਂ ਦੇਖ ਲਏ, ਹੁਣ ਇਹ ਤੇਰੀ ਭਗਤ ਨਾ, ਬਈ ਹੁਣ ਤੂੰ ਮੇਰੇ ਭਗਤ ਦੇਖ। ਕਹਿੰਦੀ ਦੱਸੋ, ਤੁਹਾਡੇ ਵਾਲਿਆਂ ਨੂੰ ਵੀ ਦੇਖ ਲੈਣੀ ਆ। ਕਹਿੰਦੇ ਵੀ ਕਾਂਸੀ ਦੇ ਕਬੀਰ ਸਾਹਿਬ ਰਹਿੰਦੇ ਆ, ਉਹ ਹੈ ਮੇਰਾ ਅਸਲੀ ਭਗਤ, ਜਾ ਉੱਥੇ ਤੈਨੂੰ ਪਤਾ ਲੱਗੂ। ਕਹਿੰਦੀ ਠੀਕ ਹੈ, ਉੱਥੇ ਚਲੀ ਗਈ। ਅਤੇ ਉੱਥੇ ਫਿਰ ਇਸ ਤਰ੍ਹਾਂ ਹੀ ਸ਼ਾਣੀ ਦਾ ਰੂਪ ਧਾਰਨ ਕਰਕੇ ਜਾ ਕੇ ਨੌਕਰਾਣੀ ਨਾਲ ਦਾਸੀ ਹੈ, ਉਹਦੇ ਸਿਰ 'ਤੇ ਸੂਤ ਚੱਕਿਆ ਹੋਇਆ। ਫਕੀਰ ਭਗਤ ਜੀ, ਮੈਂ ਬਸਤਰ ਬਣਾਉਣਾ ਹੈ। ਅੱਗੇ ਖੱਡੀਆਂ ਬੁਣਦੇ, ਬਸਤਰੇ ਬੁਣੇ ਜਾਂਦੇ, ਕਿਹੜਾ ਬਸਤਰਾਂ ਦੇ ਕਾਰਖਾਨੇ ਹੁੰਦੇ ਸੀ। ਕਬੀਰ ਸਾਹਿਬ ਰਾਮ ਰਾਮ ਕਰੀ ਜਾਂਦੇ ਨੇ, ਹਾਥ ਪਾਉਂ ਕਰ ਕਾਮਸਰ ਚੀਤ ਨਿਰੰਜਨ ਨਾਲ, ਉਹਨੇ ਤਾਂ ਦੇਖੇ ਨਹੀਂ ਪਹਿਲਾਂ ਤਾਂ। ਕੌਣ ਕਹਿੰਦੇ ਬੀਬੀ ਮੈਨੂੰ ਕੰਮ ਕਰਨ ਦੇ, ਤੂੰ ਇੱਥੇ ਰੱਖ ਜਾ, ਜਦੋਂ ਤੇਰੀ ਵਾਰੀ ਆਊਗੀ ਉਦੋਂ ਬੁਣ ਦੂੰ, ਹਾਲੇ ਪਹਿਲਾਂ ਮੇਰੇ ਕੋਲ ਕੰਮ ਫੜਿਆ ਹੋਇਆ। ਉਹ ਕਹਿੰਦੀ ਭਗਤ ਜੀ ਮੈਂ ਤੈਨੂੰ ਚੌਗਣੇ ਪੈਸੇ ਦਊਂ, ਦੁੱਗਣੇ ਬਣੀ, ਪਰ ਤੂੰ ਮੇਰਾ ਕੰਮ ਜਲਦੀ ਕਰ ਦੇ। ਅਤੇ ਉਹ ਫਿਰ ਦੇਖੇ, ਕਹਿਣ ਲੱਗੇ ਵੀ ਤੂੰ ਮੈਨੂੰ ਲਾਲਚ ਦੇ ਰਹੀ ਹੈ, ਮੈਂ ਲਾਲਚ ਦੇ ਨਾਲ ਧਰਮ ਥੋੜ੍ਹੀ ਕਮਾਉਣਾ, ਵੀ ਇਸ ਕਰਕੇ ਮੈਂ ਨਹੀਂ ਇਸ ਤਰ੍ਹਾਂ ਦਾ ਕਦੇ ਵੀ ਜਿਹਦਾ ਕੰਮ ਪਹਿਲਾਂ ਫੜਿਆ ਮੈਂ ਉਹ ਕਰੂੰਗਾ। ਮੈਂ ਗਰੀਬ ਜ਼ਰੂਰ ਹਾਂ ਪਰ ਮੈਂ ਇਸ ਤਰ੍ਹਾਂ ਬੇਈਮਾਨਾ ਨਹੀਂ ਕਰਦਾ, ਧਰਮ ਦੀ ਪਾਲਣਾ ਕਰਦਾ। ਉਹਨੇ ਕੀ ਕਰਿਆ, ਕਬੀਰ ਦਾ ਸਮਾਨ ਸੋਨੇ ਦਾ ਬਣਾਤਾ। ਹੁਣ ਲਕਸ਼ਮੀ ਸੀ ਤਾਣੀ ਬਾਣੀ ਦਾ, ਉਹਨੇ ਕਿਹਾ ਵੀ ਅੱਛਾ ਇਹ। ਫਿਰ ਉਹਨੇ ਜਦੋਂ ਕਬੀਰ ਨੇ ਦੇਖਿਆ ਅੰਦਰਲੇ ਨੇਤਰਾਂ ਨਾਲ, ਕਹਿੰਦਾ ਅੱਛਾ ਤੂੰ ਆ ਗਈ। ਫਿਰ ਸਮਝ ਆਈ ਵੀ ਤਾਂ ਲਕਸ਼ਮੀ ਆ ਗਈ, ਗੜਬੜ ਕਰੂਗੀ ਹੁਣ। ਉਸੇ ਵੇਲੇ ਫਿਰ ਕਬੀਰ ਸਾਹਿਬ ਜੀ ਨੇ ਤੇ ਕਹਿਣ ਲੱਗੇ ਪਹਿਲਾਂ ਤਾਂ ਮਾਇਆ ਨੂੰ ਵੀ ਤੂੰ ਇੱਥੋਂ ਕਾਹਦੇ ਲਈ ਆ ਗਈ ਮੇਰੇ ਕੋਲ, ਤੂੰ ਜਾ ਉਹਨਾਂ ਦੇ ਕੋਲ ਜਿਹੜੀ ਤੇਰੀ ਪੂਜਾ ਕਰਦੇ, ਮੇਰੇ ਕੋਲ ਦੱਸਦਾ ਕੀ ਲੈਣਾ, ਸਿਆਣ ਲਈ ਨਾ। ਕਹਿੰਦੀ ਦੱਸ ਮੇਰੀ ਪੂਜਾ ਕੌਣ ਕਰਦੇ ਨੇ। ਉਸ ਵੇਲੇ ਫਿਰ ਕਬੀਰ ਸਾਹਿਬ ਇਹ ਪਾਵਨ ਸ਼ਬਦ ਉਚਾਰਨ ਕਰਕੇ ਦੱਸ ਦੇਣ ਕਿ ਹੇ ਮਾਇਆ
ਇਕਤ ਪੱਤਰ ਭਰ ਉਰਕਟ ਕੁਰਕਟ
ਤੇ ਕਹਿਣ ਲੱਗੇ ਤੇਰੀ ਪੂਜਾ ਦੋ ਤਰ੍ਹਾਂ ਦੇ ਲੋਕ ਕਰਦੇ ਆ ਅੱਗੇ ਕਿਹੜੇ ਕਿਹੜੇ ਕਹਿੰਦੇ ਇੱਕ ਤਾਂ ਵੈਸ਼ਨਵ ਮਤ ਵਾਲੇ ਨੇ ਦੂਸਰੇ ਬਾਮ ਮਾਰਗੀਏ ਨੇ ਤੇਰਾ ਪੂਜਨ ਦੋਨੇ ਕਰਦੇ ਨੇ ਪਹਿਲਾਂ ਮਾਇਆ ਨੂੰ ਵੈਸ਼ਨਵ ਮਤ ਵਾਲਿਆਂ ਬਾਬਤ ਦੱਸਣਗੇ ਤੇ ਫਿਰ ਬਾਮ ਮਾਰਗ ਬਾਰੇ ਦੱਸਣਗੇ ਅਸਲ ਦੇ ਵਿੱਚ ਇਹ ਜਿਹੜਾ ਬਾਮ ਮਾਰਗੀ ਹੈ ਇਹ ਸ਼ਿਵਾਂ ਦਾ ਮਾਰਗ ਮਤ ਹੈ ਇਹ ਤੰਤਰ ਸ਼ਾਸਤਰ ਜਿਹੜਾ ਹੈ ਉਹਦੀ ਰੀਤ ਅਨੁਸਾਰ ਜਿਹੜੇ ਸ਼ੈਵੀ ਲੋਕ ਨੇ ਸ਼ਿਵਾਂ ਨੂੰ ਮੰਨਣ ਵਾਲੇ ਉਹਨਾਂ ਦਾ ਚਲਾਇਆ ਹੋਇਆ ਇੱਕ ਮਾਰਗ ਹੈ ਮਾਰਗ ਨਾਮ ਪੰਥ ਦਾ ਹੁੰਦਾ ਹੈ ਜਿਹਦੇ ਵਿੱਚ ਮਾਸ ਸ਼ਰਾਬ ਇਹਦਾ ਵਰਤਣਾ ਧਰਮ ਦਾ ਅੰਗ ਮੰਨਿਆ ਹੋਇਆ ਉਹਨਾਂ ਨੇ ਵੀ ਇਹ ਵੀ ਧਰਮ ਹੈ ਅਸਲ ਵਿੱਚ ਵਾਮ ਮਾਰਗ ਦਾ ਅਰਥ ਇਹ ਹੈ ਕਿ ਸ਼ਾਸਤਰਾਂ ਵਿੱਚ ਸ਼ਿਵ ਦੀ ਅਜਿਹੀ ਮੂਰਤ ਮੰਨੀ ਹੈ ਜਿਹਦਾ ਸੱਜਾ ਪਾਸਾ ਤਾਂ ਨਰ ਦਾ ਹੈ ਤੇ ਖੱਬਾ ਪਾਸਾ ਵਾਮ ਨਾਰੀ ਇਸਤਰੀ ਦਾ ਹੈ ਉਹ ਸੱਜੇ ਪਾਸੇ ਦੇ ਜਿਹੜੇ ਦੱਖਣੀ ਉਪਾਸਕ ਨੇ ਅਤੇ ਖੱਬੇ ਪਾਸੇ ਦੇ ਉਪਾਸਕਾਂ ਨੂੰ ਵਾਮ ਮਾਰਗੀ ਕਹਿੰਦੇ ਨੇ ਦਾਏ ਬਾਏ ਨੀ ਦੋ ਮਤਲਬ ਹੁੰਦੇ ਉਸ ਪਾਸੇ ਦੇ ਇਹ ਤਾਂ ਇਹਨਾਂ ਨੂੰ ਇਹਦਾ ਨਾਮ ਵਾਮ ਮਾਰਗ ਹੈ ਕਹਿੰਦੇ ਦੋ ਮਾਰਗ ਨੇ ਇਹਦੇ ਵਿੱਚ ਹੁਣ ਜਿਹੜਾ ਵੈਸ਼ਨੂ ਮਤ ਹੈ ਪਹਿਲਾਂ ਉਹਦੇ ਅਨੁਸਾਰ ਇਹਦਾ ਅਰਥ ਹੋਏਗਾ ਕਹਿੰਦੇ ਦੋਖ ਉਹ ਜਿਹੜੇ ਵੈਸ਼ਨੂ ਮਤ ਵਾਲੇ ਨੇ ਉਹ ਕੀ ਕਰਦੇ ਉਹ ਦੱਖਣੀ ਉਪਾਸਕ ਲੋਕ ਨੇ ਇਹ ਉਹ ਤੇਰੀ ਪ੍ਰਾਪਤੀ ਵਾਸਤੇ ਪੂਜਾ ਵੇਲੇ ਇੱਕ ਪੱਤਰ ਵਰਤਣ ਦੇ ਵਿੱਚ ਤਾਂ ਉਰਕਟ ਉਰਕਟ ਨਾਮ ਫਲਾਂ ਦਾ ਹੈ ਉਹ ਵੈਸ਼ਨੂ ਮਤ ਵਾਲੇ ਤਾਂ ਹੱਥ ਵੀ ਨਹੀਂ ਲਾਉਂਦੇ ਨਾ ਮਾਸ ਸ਼ਰਾਬ ਨੂੰ ਤੇ ਦੂਜੇ ਵਰਤਨ ਦੇ ਕੁਰਕਟ ਫੁੱਲ ਭਰ ਲੈਂਦੇ ਨੇ ਉਰਕਟ ਕੁਰਕਟ ਦੋ ਪਦਾਂ ਦੇ ਅਰਥ ਹੋਏ ਨੇ ਤੇ ਇੱਕ ਪੱਤਰ ਦੇ ਉੱਤੇ ਉਰਕਟ ਜਾਣੀ ਫਲ ਤੇ ਦੂਸਰੇ ਪੱਤਰ ਦੇ ਉੱਤੇ ਕੁਰਕਟ ਫੁੱਲ ਇਹ ਭਰ ਲੈਂਦੇ ਹਨ
ਇਕਤ ਪੱਤਰ ਭਰ ਪਾਣੀ
ਇੱਕ ਤੇ ਇੱਕ ਪੱਤਰ ਵਰਤਨ ਦੇ ਵਿੱਚ ਪੂਜਾ ਕਰਨ ਵਾਸਤੇ ਰਿਓ ਕੂੜਾ ਆਦਿ ਦਾ ਪਾਣੀ ਜਲ ਭਰ ਲੈਂਦੇ ਹਨ ਤੇਰੀ ਪੂਜਾ ਲਈ
ਆਸ ਪਾਸ ਪੰਚ ਜੋਗੀਆ ਬੈਠੇ
ਆਸ ਪਾਸ ਆਲੇ ਦੁਆਲੇ ਪੰਜ ਮਨੁੱਖ ਜੋਗੀਆ ਜੁੜ ਕੇ ਉਹ ਜੋਤ ਜਗਾ ਕੇ ਬਹਿ ਜਾਂਦੇ ਆ ਇੱਕ ਮਹੰਤ ਦੀ ਗੱਦੀ ਹੁੰਦੀ ਹੈ ਤੇ ਇੱਕੋ ਜਿਹੜਾ ਜਾ ਕਰਾਉਣ ਵਾਲਾ ਉਹਦੀ ਗੱਦੀ ਹੁੰਦੀ ਹੈ ਕਾਰਕ ਦੀ ਹੁੰਦੀ ਹੈ ਇਹ ਇਸ ਤਰ੍ਹਾਂ ਪੰਜ ਜਣੇ ਇਕੱਠੇ ਹੁੰਦੇ ਹੈ ਤੇ ਵਿੱਚ ਜੋਤ ਜਗਾ ਲੈਂਦੇ ਹੈ ਆਸ ਪਾਸ ਪੰਜ ਜੋਗੀ ਆ ਬੈਠੇ ਉਹ ਬੈਠਦੇ ਹੈ ਤੇ ਉਹ ਬੈਠ ਕਰਕੇ ਫਿਰ
ਵਿੱਚ ਨਕਟ ਦੇ ਰਾਣੀ
ਤੇਰੇ ਤਾਂ ਹੀ ਵਿਚਾਲੇ ਰਾਣੀ ਦੇਵ ਰਾਣੀ ਬਣਾ ਕੇ ਤੇਰੀ ਪੂਜਾ ਕਰਦੇ ਤੂੰ ਉਹਨਾਂ ਦੇ ਕੋਲ ਜਾ ਸਾਥੋਂ ਦੱਸਦਾ ਕੀ ਲੈਣਾ ਕਬੀਰ ਸਾਹਿਬ ਕਹਿੰਦੇ ਤੇ ਇਸ ਕਰਕੇ ਤੈਨੂੰ ਉਹਨਾਂ ਦੇ ਕੋਲ ਜਾਣਾ ਚਾਹੀਦਾ ਵਿੱਚ ਨਕਟ ਦੇ ਰਾਣੀ ਨਕਟ ਦਾ ਹੁੰਦਾ ਜਿਹਦਾ ਨੱਕ ਵੱਢਿਆ ਹੋਵੇ ਨੱਕ ਕੀ ਹੈ ਜਸ ਤੇ ਤੂੰ ਵਿੱਚ ਨਕਟ ਦੇ ਤੈਨੂੰ ਅਸੀਂ ਤਾਂ ਕਹਿੰਦੇ ਹਾਂ ਸੰਤਾਂ ਨੇ ਤੇਰਾ ਨੱਕ ਵੱਢ ਦਿੱਤਾ ਹੈ ਨੱਕ ਕਿਵੇਂ ਵੱਢ ਦਿੱਤਾ ਹੈ ਉਹ ਕਹਿੰਦਾ ਫਲਾਨਿਆ ਮੇਰਾ ਨੱਕ ਵੱਢ ਕੇ ਰੱਖ ਦਿੱਤਾ ਜਸ ਵੱਢਣ ਨੂੰ ਵੀ ਨੱਕ ਵੱਢਣਾ ਕਹਿੰਦੇ ਹੈ ਮੇਰਾ ਅਪਮਾਨ ਕਰ ਦਿੱਤਾ ਮੇਰਾ ਪਰੇ ਦੇ ਵਿੱਚ ਮੇਰੀ ਗੱਲ ਵੱਢ ਦਿੱਤੀ ਉਹਨੂੰ ਵੀ ਕਹਿੰਦੇ ਨੱਕ ਵੱਢ ਦਿੱਤਾ ਮੇਰੀ ਇੱਜ਼ਤ ਜਿਹੜੀ ਹੈ ਉਹ ਤੂੰ ਕੁਛ ਸ਼ਬਦਾਂ ਦੇ ਨਾਲ ਨਿਰਾਦਰ ਕਰ ਦਿੱਤਾ ਕਹਿੰਦੇ ਉਹਦੇ ਵਿੱਚ ਬੈਠਦਿਆਂ ਤੈਨੂੰ ਨਕਟੀ ਤਾਂ ਕਿਹਾ ਲਕਸ਼ਮੀ ਕਹਿੰਦੀ ਨਕਟੀ ਕਿਉਂ ਕਿਹਾ ਮੈਨੂੰ ਕਬੀਰ ਸਾਹਿਬ ਕਹਿੰਦੇ ਸੰਤ ਜਨ ਜਿਹੜੇ ਨੇ ਉਹਨਾਂ ਨੇ ਤੇਰਾ ਜਸ ਰੂਪੀ ਨੱਕ ਵੱਢ ਦਿੱਤਾ ਤੇਰੀ ਲੋੜ ਨਹੀਂ ਰੱਖਦੇ ਨਾਰਾਇਣ ਦੀ ਲੋੜ ਰੱਖਦੇ ਉਹਦੇ ਵਿੱਚ ਤੈਨੂੰ ਰਾਣੀ ਬਣਾ ਕੇ ਬਿਠਾਦੇ ਹੈ ਤੇ ਪੂਜਾ ਕਰਦੇ ਨੇ ਇਸ ਕਰਕੇ ਐਸੀ ਜਿਹੜੀ ਹੈ ਤੂੰ ਤੇ ਦੂਸਰਾ ਜਿਹੜਾ ਅਰਥ ਹੈ ਉਹ ਸਾਧ ਸਿੰਘ ਜੀ ਦੂਸਰੇ ਅਰਥ ਦੇ ਵਿੱਚ ਜਿਹੜਾ ਭਾਵ ਲੱਗੇਗਾ ਨਾ ਉਹਦੇ ਵਿੱਚ ਫਿਰ ਤਾਂ ਉਹਦੇ ਸਹੀ ਰੂਪ ਦੇ ਵਿੱਚ ਬੈਠੂਗਾ ਤੇ ਦੂਜਾ ਅਰਥ ਜਿਹੜਾ ਹੈ ਦੂਜੇ ਅਰਥ ਦੇ ਵਿੱਚ ਜੋ ਇਹ ਕਿਹਾ ਹੈ ਚਲੋ ਇਹ ਇਕੱਠੇ ਕਰ ਲੈਂਦੇ ਹਾਂ ਤਾਂ ਵੀ ਕੋਈ ਗੱਲ ਨਹੀਂ ਹੈ ਬੋਲ ਦਿਓ ਜੀ ਫਿਰ ਇਹ
ਇਕਤ ਪੱਤਰ ਭਰ ਉਰਕਟ ਕੁਰਕਟ
ਤੇ ਇਸ ਤਰ੍ਹਾਂ ਜਿਹੜਾ ਜਿਹੜੇ ਬਾਮ ਮਾਰਗੀਏ ਨੇ ਉਹ ਤੇਰੀ ਪ੍ਰਾਪਤੀ ਵਾਸਤੇ ਪੂਜਾ ਕਰਨ ਵੇਲੇ ਇੱਕ ਬਰਤਨ ਦੇ ਵਿੱਚ ਕੁਰਕਟ ਉਹ ਕੁੱਕੜ ਦੇ ਉਰਕਟ ਉਰ ਨਾਮ ਹੁੰਦਾ ਹੈ ਹਿਰਦੇ ਦਾ ਸੀਨਾ ਉਹਨੂੰ ਕੱਟ ਕੇ ਭਾਵ ਮਾਰ ਕੇ ਤੇ ਉਹਨੂੰ ਭਰ ਲੈਂਦੇ ਹੈ ਤੇ ਇੱਕ ਦੇ ਵਿੱਚ ਇੱਕ ਪੱਤਰ,
ਇੱਕ ਪੱਤਰ ਭਰ ਪਾਣੀ,
ਇੱਕ ਦੇ ਵਿੱਚ ਪੱਤਰ ਚ ਬਰਤਨ ਪਾਣੀ ਸ਼ਰਾਬ ਭਰ ਲੈਂਦੇ ਨੇ। ਇਹ ਬਾਮ ਮਾਰਗੀ ਤੇਰੀ ਇਸ ਤਰ੍ਹਾਂ ਪੂਜਾ ਕਰਦੇ ਨੇ।
ਆਸ ਪਾਸ ਪੰਜ ਜੋਗੀ ਆ ਬੈਠੇ,
ਤੇ ਆਲੇ ਦੁਆਲੇ ਪੰਜ ਉਹਨਾਂ ਦਾ ਗੁਰੂ ਜੋਗੀ ਸਾਖੀ ਵੀਰ ਗੱਦੀ ਲਾ ਕੇ, ਵੀਰ ਇਹ ਗੱਦੀ ਲਾਉਣ ਵਾਲਾ ਜੋਗੀ, ਪੰਜ ਬੈਠ ਜਾਂਦੇ ਨੇ ਤੇ ਇਸ ਪ੍ਰਕਾਰ ਬੈਠਦੇ ਹਨ। ਉਹ
ਬੀਚ ਨਕਟ ਦੇ ਰਾਣੀ,
ਬ੍ਰਹਮ ਗਿਆਨ ਤੋਂ ਬਿਨਾ ਨਾ ਕੱਟੀ ਜਾਣ ਵਾਲੀ ਏ ਨਕਟੀ, ਬ੍ਰਹਮ ਗਿਆਨ ਤੋਂ ਬਿਨਾ ਕੱਟੀ ਜਾਂਦੀ ਨਾ ਕੱਟੀ, ਇੱਥੇ ਨਕਟੀ ਦਾ ਅਰਥ ਨਾ ਕੱਟੀ ਜਾਣ ਵਾਲੀ ਰਾਣੀ ਦੇ ਇਹ ਸੂਰਤ ਬਣਾ ਕੇ ਤੇਰੀ ਵਿੱਚ ਮੂਰਤੀ ਟਿਕਾਉਂਦੇ ਆ। ਇਸ ਤਰੀਕੇ ਨਾਲ ਪੁਰਖ ਤੇਰਾ ਪੂਜਨ ਕਰਦੇ, ਤੂੰ ਉਹਨਾਂ ਦੇ ਕੋਲ ਜਾ ਤਾਂ ਬਾਂ ਮਾਰਗੀਆਂ ਦੇ ਕੋਲ, ਮੇਰੇ ਕੋਲ ਇੱਥੇ ਦੱਸ ਕੀ ਕਰਦੀ ਹੈ। ਇਸੇ ਪ੍ਰਕਾਰ ਜੇ
ਇੱਕ ਪੱਤਰ ਭਰ ਉਰਕਟ ਕੁਰਕਟ,
ਤੇ ਇੱਕ ਤੇ ਇੱਕ ਸਰੀਰ ਰੂਪੀ ਪੱਤਰ ਨਾਮ ਭਾਂਡੇ ਦੇ ਵਿੱਚ ਉਰਕਟ ਕੁਰਕਟ, ਉਰਕਟ ਕੁਰਕ ਕੂੜਾ ਕਰਕਲ, ਭਾਵ ਮਿਝ ਮਾਸ ਲਹੂ ਆਦਿ ਦਾ ਭਰਿਆ ਹੋਇਆ ਹੈ। ਤੇ ਇਸ ਕਰਕੇ
ਇੱਕ ਪੱਤਰ ਭਰ ਪਾਣੀ,
ਇੱਕ ਮਨ ਰੂਪੀ ਪੱਤਰ ਭਾਂਡੇ ਵਿੱਚ ਸੰਕਲਪਾਂ ਵਿਕਲਪਾਂ ਰੂਪੀ ਪਾਣੀ ਭਰਿਆ ਹੋਇਆ ਹੈ।
ਆਸ ਪਾਸ ਪੰਜ ਜੋਗੀ ਆ ਬੈਠੇ,
ਆਸ ਪਾਸ ਆਲੇ ਦੁਆਲੇ ਪੰਜ ਬੇਕਾਰ ਰੂਪੀ ਜੋਗੀ ਬੈਠੇ ਹਨ।
ਵਿੱਚ ਨਕਟ ਦੇ ਰਾਣੀ,
ਤੇ ਉਹਦੇ ਵਿੱਚ ਵਿਚਕਾਰ ਨਕਟ ਨਕ ਦੇ ਕੰਨ ਕੱਟੀ ਵਾਲੀ ਮਾਇਆ ਰੂਪੀ ਰਾਣੀ ਬੈਠੀ ਹੈ। ਤੇ ਇਸ ਪ੍ਰਕਾਰ ਦੱਸਿਆ, ਅੱਗੇ ਦੱਸਦੇ ਹਨ ਜੇ
ਨਕਟੀ ਕੋ ਠਨਗਨ ਬਾਡਾ ਡੂ,
ਹੇ ਨਕਟੀ ਨੱਕ ਵੱਢੀ ਵਾਲੀ ਏ, ਤੇ ਤੇਰਾ ਜਿਹੜਾ ਡੂ ਨਾਮ ਹੈ ਦੂ, ਦੋ ਲੋਕਾਂ ਦੇ ਵਿੱਚ, ਤੇ ਵੱਡਾ ਤੇਰਾ ਠਨਗਨ ਡੋਰੂ ਵੱਜ ਰਿਹਾ, ਜਸ ਹੋ ਰਿਹਾ ਤੇਰਾ, ਜਾਂ ਠਨਗਨ ਜਿਹੜਾ ਠਨਗਨ ਠਨਗਨ ਦੀ ਆਵਾਜ਼ ਕਰਕੇ ਤੇਰਾ ਦੋਹਾਂ ਲੋਕਾਂ ਦੇ ਵਿੱਚ, ਤੇ ਇਹ ਜਿਹੜਾ ਬਾਡਾ ਬਾਜਾ ਹੀ ਵੱਜ ਰਿਹਾ ਹੈ, ਤੇਰਾ ਜਸ ਹੋ ਰਿਹਾ ਹੈ। ਪਰ ਇਹ ਸਮਝ ਲੈ,
ਕਿਨਹਿ ਬਿਬੇਕੀ ਕਾਟੀ ਤੂੰ,
ਕਿਸੇ ਲੋਕ ਪ੍ਰਲੋਕ ਤੇਰਾ ਚਮਤਕਾਰ ਜਿਹੜਾ ਹੋ ਰਿਹਾ ਹੈ, ਪਰ ਕਿਸੇ ਵਿਵੇਕੀ ਗਿਆਨਮਾਨ ਨਹੀਂ, ਤੂੰ ਤੈਨੂੰ ਕਾਟੀ ਕੱਟਣਾ ਕੀਤਾ ਹੈ।
ਰਹਾਉ
ਅਸਥਾਈ ਦੇ ਕੇ ਕਹਿੰਦੇ ਨਾ,
ਸਗਲ ਮਾਹੇ ਨਕਟੀ ਕਾ ਵਾਸਾ,
ਤੇ ਨਕਟੀ ਨੱਕ ਵੱਢੀ ਮਾਇਆ, ਜਿਹੜਾ ਜਸ ਰੂਪ ਜਿਹੜਾ ਨੱਕ ਵੱਢ ਦਿੱਤਾ ਸੰਤਾਂ ਨੇ, ਤੇਰਾ ਨਕਟੀ ਸਗਲ ਸਾਰੀ ਸ੍ਰਿਸ਼ਟੀ ਦੇ ਵਿੱਚ ਲੋਕਾਂ ਦੇ ਮਾਹੇ ਵਿੱਚ ਵਾਸਾ ਨਿਵਾਸ ਹੈ ਤੇਰਾ, ਤੇ ਇਸ ਕਰਕੇ ਤੂੰ ਸਗਲ ਸਾਰੇ ਜਿਹੜੇ ਜੜ ਤੇ ਚੇਤਨ ਲੋਕਾਂ ਨੂੰ,
ਸਗਲ ਮਾਰ ਅਹੇਰੀ,
ਸਗਲ ਸਾਰੇ ਜੜ ਚੇਤਨ ਲੋਕਾਂ ਨੂੰ ਮਾਰ ਲਿਆ ਤੈਂ, ਸਗਲ ਮਾਰ ਇਹਨਾਂ ਨੂੰ ਤਾਂ ਮਾਰ ਲਿਆ, ਅਹੇਰੀ ਇਹ ਦੋ ਪਾਠ ਨੇ ਭਾਈ। ਜਿਹੜਾ ਦੂਸਰਾ ਪਾਠ ਹੈ ਅਹੇਰੀ ਇਕੱਠਾ ਪਾਠ ਹੈ, ਪਰ ਮੁੱਖ ਪਾਠ ਇਹ ਰੱਖਣਾ ਔ ਤੇ ਹੇਰੀ ਅਲੱਗ ਅਲੱਗ, ਕਿਉਂਕਿ ਅਰਥ ਇਹਦੇ ਨਾਲ ਹੀ ਸੋਹਣਾ ਬਣਦਾ ਹੈ। ਆਓ ਪੁਨਾ ਜਿਹੜੇ ਬਚੇ ਨੇ ਉਹਨਾਂ ਵੱਲ ਹੇਰੀ ਵੇਖਦੀਆਂ ਕਿ ਕਦੋਂ ਮਾਰਾਂ ਇਹਨਾਂ ਨੂੰ, ਸਾਰੇ ਨੂੰ ਮਾਰ ਕੇ ਗਉ ਨਾਲ ਅਹੇਰੀ ਤੱਕਦੀਆਂ, ਦੂਸਰੇ ਪਾਠ ਅਨੁਸਾਰ ਉਹਨਾਂ ਨੂੰ ਤੱਕਦੀਆਂ, ਕੋਈ ਬਚਦਾ ਨਹੀਂ ਗਿਆ ਵੀ ਉਹਨੂੰ ਵੀ ਮਾਰ ਲਵਾਂ, ਇਹ ਤੇਰਾ ਕਰਤਵ ਹੈ।
ਸਗਲਿਆ ਕੀ ਹੋ ਬਹਿਨ ਭਾਨ ਜੀ,
ਤੇ ਜਦੋਂ ਮਾਇਆ ਨੇ ਕਿਹਾ ਕਿ ਹੇ ਕਬੀਰ ਹੋ ਮੈਂ ਤਾਂ ਸਾਰਿਆਂ ਦੀ ਬਹਿਣ ਭੈਣ ਤੇ ਭਾਨ ਜੀ ਭਣੇਵੀ ਭੈਣ ਦੀ ਧੀ ਨੂੰ ਕਹਿੰਦੇ ਹੈ, ਇਸ ਤਰ੍ਹਾਂ ਮੈਨੂੰ ਤਾਂ ਸਾਰੇ ਲੋਕ ਸਤਿਕਾਰ ਦਿੰਦੇ ਹੈ ਉਹਨਾਂ ਦੀ ਤਰ੍ਹਾਂ, ਪਰ ਜਿਹੜੇ
ਜਿਨਹਿ ਬਰੀ ਤਿਸ ਚੇਰੀ,
ਪਰੰਤੂ ਜਿਸ ਮਨੁੱਖ ਭਾਵ ਕਿ ਜਿਸ ਬੰਦੇ ਨੇ ਮੈਨੂੰ ਬਰੀ ਵਿਆਹ ਲਿਆ, ਭਾਵ ਜਿਸ ਭਗਤੇ ਨੇ ਮੇਰਾ ਵਾਲੇ ਉਪਨ ਪੈਣ ਨਹੀਂ ਦਿੱਤਾ ਹੈ, ਤਿਸ ਉਸ ਦੀ ਫਿਰ ਮੈਂ ਚੇਰੀ ਦਾਸੀ ਹੋ ਜਾਂਦੀ ਹਾਂ। ਤੇ ਇਸ ਕਰਕੇ ਜਾਂ ਕਬੀਰ ਸਾਹਿਬ ਕਹਿੰਦੇ ਨੇ, ਹੇ ਮਾਇਆ
ਜਿਨਹਿ ਬਿਵੇਕੀ ਘਾਟੀ ਤੂੰ,
ਤੇ ਕਿਤਨੇ ਜੋ ਨਾਰਦ ਵਰਗੇ ਵਿਵੇਕੀ ਵਿਚਾਰਵਾਨ ਬ੍ਰਹਮਚਾਰੀ ਬੜਾ ਮਾਣ ਕਰਦਾ ਸੀ, ਮੈਂ ਕਾਮ ਨੂੰ ਜਿੱਤ ਲਿਆ ਮਾਇਆ ਨੂੰ ਜਿੱਤ ਲਿਆ, ਤੂੰ ਉਹਨਾਂ ਦਾ ਬ੍ਰਹਮਚਰਮ ਕੱਟ ਕੇ ਰੱਖ ਦਿੱਤਾ, ਬਾਂਦਰ ਦਾ ਮੂੰਹ ਲਾ ਦਿੱਤਾ। ਸਾਖੀ ਪਿੱਛੇ ਕਈ ਵਾਰ ਸੁਣ ਲਈ ਆ ਤੁਸੀਂ, ਇਸ ਪ੍ਰਕਾਰ ਤੋਂ ਉਹਨਾਂ ਵਿਵੇਕੀਆਂ ਨੂੰ ਵੀ ਤੈਂ ਕੱਟ ਦਿੱਤਾ ਜਿਹੜੇ ਇਸੇ ਬ੍ਰਹਮਾ ਦਾ ਪੁੱਤਰ ਨਾਰਦ ਵਰਗੇ ਵਿਵੇਕੀ ਕਹਾਉਂਦੇ ਸੀ।
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਹੈ,
ਸਗਲ ਮਾਹੇ ਨਕਟੀ ਕਾ ਵਾਸਾ,
ਹੇ ਚੇਤਨ ਰੂਪ ਨਕਟੀ ਮਾਇਆ, ਤੇਰਾ ਬੇਸਵਾ ਰੂਪ ਹੋ ਕੇ ਜਾਂ ਪਰਾਈ ਇਸਤਰੀ ਰੂਪ ਨੂੰ ਭੋਗਣ ਵਾਲੇ ਹੋ ਕਰਕੇ, ਸਗਲ ਤੇ ਉਹ ਸਾਰਿਆਂ ਦੇ ਵਿੱਚ ਇਸੇ ਤਰ੍ਹਾਂ ਤੇਰਾ ਨਿਵਾਸ ਹੈ ਤੇ ਸਾਰਿਆਂ ਨੂੰ
ਸਗਲ ਮਾਰ ਆਹੇਰੀ
ਸਾਰਿਆਂ ਨੂੰ ਬੇਸਵਾ ਭੋਗਣ ਜਾਂ ਪਰਾਏ ਸਰੂਪ ਨੂੰ ਵੇਖਣ ਰੂਪ ਇਉਂ ਇਉਂ ਮਾਰ ਲੈਣ ਤੈਂ ਅਤੇ ਆਓ ਹੋਰਨਾਂ ਨੂੰ ਹੇਰੀ ਵੇਖਦੀਆਂ ਕਿ ਮੇਰੇ ਕੋਲੋਂ ਬਚ ਤਾਂ ਨਹੀਂ ਗਿਆ ਕੋਈ ਜਿਹੜਾ ਬਚ ਗਿਆ ਉਹਨੂੰ ਵੀ ਭਰਵਾਉਣੀ ਹੈ ਤੋਂ
ਸਗਲਿਆ ਕੀ ਹੋ ਬਹਿਨ ਭਾਨ ਜੀ
ਹੇ ਚੇਤਨ ਰੂਪ ਮਾਇਆ ਜਿਨ੍ਹਾਂ ਦੇ ਕੋਲੋਂ ਸਗਲਿਆਂ ਸਭ ਕੁਛ ਭਾਵ ਧਨ ਮੁੱਕ ਜਾਂਦਾ ਕੁਛ ਵੀ ਨਹੀਂ ਰਿਹਾ ਕੰਗਾਲ ਹੋ ਗਏ ਉਹਨਾਂ ਨੂੰ ਬੇਸਵਾ ਦੇ ਰੂਪ ਚ ਕੀ ਕਹਿਣੀ ਹੈ ਕਿ ਮੈਂ ਤੁਹਾਡੀ ਭੈਣ ਲੱਗਦੀ ਹਾਂ ਮੈਂ ਤੁਹਾਡੀ ਭਾਣ ਜੀ ਲੱਗਦੀ ਹਾਂ ਪੈਸੇ ਤੁਹਾਡੇ ਕੋਲ ਨਹੀਂ ਹੈ ਮੇਰੀ ਪੂਜਾ ਕਰਨ ਆਇਓ ਜਿਉਂ ਵਿਧਵਾ ਤਨ ਪਰ ਕੋ ਦੇਈ ਕਾਮ ਦਾਮ ਚਿਤ ਪਰਵਤ ਸੀ ਜਿਹੜੇ ਸ਼ਾਹੂਕਾਰਾਂ ਦੇ ਕੋਲ ਧਨ ਹੁੰਦਾ ਹੈ
ਜਿਨ੍ਹਾਂ ਬਰੀ ਤਿਸ ਚੇਰੀ
ਜਿਨ੍ਹਾਂ ਸ਼ਾਹੂਕਾਰਾਂ ਕੋਲ ਧਨ ਮਾਇਆ ਹੋਵੇ ਉਹਨਾਂ ਨੂੰ ਵਿਆਹ ਭਾਵ ਖਰੀਦ ਲੈਂਦੇ ਨੇ ਤੈਨੂੰ ਉਹਨਾਂ ਨੂੰ ਤੂੰ ਕਹਿੰਦੀ ਆ ਮੈਂ ਤਾਂ ਤੁਹਾਡੀ ਦਾਸੀ ਹਾਂ ਫਿਰ ਤੁਸੀਂ ਆ ਕੇ ਸਾਨੂੰ ਸੋ ਇਸ ਪ੍ਰਕਾਰ ਸਾਨੂੰ ਇਉਂ ਕਹਿੰਦੀ ਹੈ ਤੇ ਨਾਲ ਇਹੋ ਸ਼ਬਦ ਵਰਤਦੀ ਹੈ
ਹਮਰੋ ਪਰਤਾ ਵੱਡੋ ਵਿਵੇਕੀ
ਮੇਰਾ ਵੀ ਪਤੀ ਭਗਵਾਨ ਵੱਡਾ ਗਿਆਨਵਾਨ ਹੈ ਤੇ ਆਪ ਹੀ
ਆਪੇ ਸੰਤ ਕਹਾਵੇ
ਆਪੇ ਸੰਤ ਕਹਾਉਂਦਾ ਹੈ ਸਾਡੇ ਕੋਲ ਆ ਕੇ ਇਹ ਕਹਿਣੀ ਹੈ
ਉਹ ਹਮਾਰੇ ਮਾਥੇ ਕਾਇਮ
ਤੇ ਮੇਰੇ ਮੱਥੇ ਇਸਤਤ ਭਾਵ ਮੇਰਾ ਸੁਹਾਗ ਭਾਗ ਹੈ ਹੋਰ ਕੋਈ ਮੇਰੇ ਅੱਗੇ ਦੱਸ ਦੇਣ ਮਾਥੇ ਕਾਇਮ ਹੈ ਔਰ
ਹਮਰਾ ਨਿਕਟ ਨਾ ਆਵੇ
ਔਰ ਹੋਰ ਕੋਈ ਮੇਰੇ ਨੇੜੇ ਨਹੀਂ ਆ ਸਕਦਾ ਫੇਰ ਤੂੰ ਕਬੀਰ ਸਾਹਿਬ ਜੀ ਕਹਿਣ ਲੱਗੇ ਤੂੰ ਸਾਨੂੰ ਕਹਿੰਦੀ ਆ ਕਿ ਮੈਂ ਤਾਂ
ਨੱਕ ਹੋ ਕਾਟੀ ਕੰਨ ਹੋ ਕਾਟੀ
ਫੇਰ ਤੂੰ ਸਾਨੂੰ ਕਹਿੰਦੀ ਆ ਨੱਕ ਹੋ ਸਵਰਗ ਦੇ ਵਿੱਚੋਂ ਨੌਖ ਰਾਜੇ ਨੂੰ ਕਾਟੀ ਕੱਟ ਲਿਆ ਤੇ ਫਿਰ ਤੇ ਕੰਨ ਉਹ ਜੰਗਲਾਂ ਦੇ ਵਿੱਚ ਕੰਨ ਨਾ ਜੰਗਲ ਦਾ ਹੁੰਦਾ ਕੰਨ ਤੋਂ ਪਾਪ ਜੰਗਲ ਹੈ ਜੰਗਲਾਂ ਦੇ ਸਿੰਗੀ ਰਿਖੀ ਨੂੰ ਕੱਟ ਦਿੱਤਾ ਤੈਂ ਇਸ ਕਰਕੇ ਇਹ ਤੇਰੇ ਕਰਤਵ ਜੋ ਹੈ
ਕਾਟ ਕੂਟ ਕੈ ਡਾਰੀ
ਕੂਟ ਪਰਬਤਾਂ ਪਹਾੜਾਂ ਚ ਸੌਰਭ ਰਿਖੀ ਵਰਗੇ ਤਪੱਸੀਆਂ ਨੂੰ ਕਾਟ ਕੱਟ ਕੇ ਡਾਰੀ ਗਰਾ ਦਿੱਤਾ ਆਪਣੀ ਧਰਮ ਤੋਂ ਗਰਾ ਦਿੱਤਾ ਇਸ ਪ੍ਰਕਾਰ ਇਹ ਤੇਰੇ ਕਰਤਵ ਤੇ ਨਾਕੋਂ ਕਾਟੀ ਜਦੋਂ ਇੰਦਰ ਬ੍ਰਿਤਾਸੁਰ ਬ੍ਰਾਹਮਣ ਦੇ ਮਾਰਨ ਤੋਂ ਬ੍ਰਹਮ ਹੱਤਿਆ ਦੇ ਭੈ ਕਰਕੇ ਉਹ ਕਮਲ ਨਾਲ ਦੇ ਵਿੱਚ ਜਾ ਕੇ ਲੁਕਿਆ ਸੀ ਬਗੀਚੇ ਚ ਜਾਂ ਗੌਤਮ ਦੇ ਘਰ ਆਉਣ ਕਰਕੇ ਕੋਹੜੀ ਹੋ ਕੇ ਲੁਕਿਆ ਸੀ ਕੁਛ ਵੀ ਹੈ ਉਹ ਬ੍ਰਿਸਪਤੀ ਨੇ ਨੌਖ ਰਾਜੇ ਨੂੰ ਇੰਦਰ ਦੇ ਸਿੰਘਾਸਨ ਉੱਪਰ ਤੇ ਥਾਪਿਆ ਸੀ ਜਿਸ ਵੇਲੇ ਨੌਖ ਰਾਜੇ ਨੇ ਇੰਦਰ ਪਦਵੀ ਤੇ ਬੈਠ ਕੇ ਉਹਨੇ ਸੋਚਿਆ ਵੀ ਮੈਂ ਤਾਂ ਪੂਰਾ ਇੰਦਰ ਦਾ ਸਿੰਘਾਸਨ ਸੰਭਾਲ ਸਕੂੰਗਾ ਰਾਜ ਤਾਂ ਹੋਊ ਮੇਰੇ ਕੋਲ ਉਹਦੀ ਜਿਹੜੀ ਸੱਚੀ ਇੰਦਰ ਦੀ ਜਿਹੜੀ ਪਟਰਾਣੀ ਹੈ ਵੀ ਉਹ ਮੈਨੂੰ ਸਵੀਕਾਰ ਕਰੇ ਉਹਦਾ ਸੱਤ ਤੋੜਨ ਵਾਸਤੇ ਚਾਹਿਆ ਇਹਨੇ ਉਹਨੂੰ ਆਪਣੇ ਅਧੀਨ ਕਰਨਾ ਚਾਹਿਆ ਤੇ ਜਿਸ ਵੇਲੇ ਉਹ ਸੱਚੀ ਨੇ ਬ੍ਰਹਿਸਪਤੀ ਸਲਾਹ ਦੇ ਨਾਲ ਉਹਨੇ ਕਿਹਾ ਵੀ ਗੁਰਦੇਵ ਮੇਰਾ ਧਰਮ ਬਚਾਓ ਮੇਰਾ ਧਰਮ ਤੋੜੂਗਾ ਇਹ ਉਹਨੇ ਕਿਹਾ ਬੇਟਾ ਵੀ ਇਸ ਤਰ੍ਹਾਂ ਕਰ ਉਹ ਸਲਾਹ ਦੇ ਦਿੱਤੀ ਵੀ ਉਹਨੂੰ ਕਹਿ ਦੇ ਨੌਖ ਰਾਜੇ ਨੂੰ ਜੇ ਤੂੰ ਸੱਤ ਰਿਸ਼ੀਆਂ ਤੋਂ ਪਾਲਕੀ ਚ ਗਵਾ ਕੇ ਆਜਮੇ ਮੈਂ ਤੇਰੇ ਨਾਲ ਚਲੀ ਜਾਊਂਗੀ ਫਿਰ ਉਹ ਕਾਮ ਚੰਨਾ ਹੋਇਆ ਰਾਜੇ ਨੇ ਸੱਤ ਰਿਸ਼ੀ ਫੜੇ ਉਹਨਾਂ ਦੇ ਵਿੱਚੋਂ ਪਾਲਕੀ ਚੁਕਾ ਲਈ ਉਹ ਰਿਸ਼ੀ ਭਜਨ ਦੇ ਵਿੱਚ ਮਸਤ ਹੌਲੀ ਹੌਲੀ ਤੁਰਨ ਇਹ ਨੌਖ ਰਾਜੇ ਨੇ ਕਹਿੰਦਾ ਸਰਪ ਸਰਪ ਸੰਸਕ੍ਰਿਤ ਦੇ ਕਹਿੰਦੇ ਜਲਦੀ ਜਲਦੀ ਵੀ ਜਲਦੀ ਚਲੋ ਉਸੇ ਵੇਲੇ ਰਿਸ਼ੀ ਨੇ ਉਦਿਆਲਕ ਰਿਸ਼ੀ ਨੇ ਕਹਿੰਦਾ ਪਾਪੀਆ ਤੂੰ ਹੀ ਬਣ ਸੱਪ ਕਹਿੰਦੇ ਅਸੀਂ ਕਾਹਨੂੰ ਸੱਪ ਬਣੀ ਸਰਪ ਕਿਹਾ ਸੀ ਨਾ ਸਰਪ ਸੱਪ ਦਾ ਨਾਮ ਵੀ ਹੁੰਦਾ ਸਰਪ ਛੇਤੀ ਦਾ ਨਾਮ ਵੀ ਹੈ ਅਗੇ ਤੂੰ ਹੀ ਸੱਪ ਬਣ ਕਾਮੀਆਂ ਸਾਧੂਆਂ ਦਾ ਨਿਰਾਦਰ ਕਰਦਾ ਹੈ ਕਾਮੀ ਪੁਰਸ਼ ਵੀ ਕਿਤੇ ਉਹ ਮਹਾਂਪੁਰਸ਼ਾਂ ਦਾ ਇਹ ਨਿਰਾਦਰ ਹੈ ਤੇ ਰਾਜੇ ਲੋਕਾਂ ਨੂੰ ਤਾਂ ਚਾਹੀਦਾ ਚਰਨਾਂ ਤੇ ਪਹਿਣ ਸੰਤ ਤੂੰ ਪਾਲਕੀ ਚੁਕਾਈ ਜਾਂਦਾ ਉਹਨੇ ਦੇ ਦਿੱਤਾ ਸ਼ਰਾਪ ਉਹ ਸੱਪ ਬਣ ਕੇ ਸਵਰਗ ਚੋਂ ਡਿੱਗਿਆ ਫਿਰ ਨੌਖ ਰਾਜਾ ਇਸ ਕਰਕੇ ਇਉਂ ਜਿਹੜੀ ਚੇਤਨ ਰੂਪ ਮਾਇਆ ਹੈ ਉਹ ਨਾਕੋਂ ਭਾਵ ਸਵਰਗ ਚੋਂ ਨਾਕ ਨਾ ਸਵਰਗ ਦਾ ਵੀ ਹੁੰਦਾ ਨਾਕੋਂ ਨੱਕ ਦਾ ਨਾਮ ਵੀ ਹੈ ਉਹ ਪਹਿਰੇ ਉਹਦੇ 'ਚ ਤਾਂ ਹੋ ਗਿਆ ਨਾ ਨਾਕੋਂ ਤੇ ਨੌਖ ਰਾਜੇ ਵਰਗੇ ਕੱਟ ਕੇ ਥੱਲੇ ਸੁੱਟ ਦਿੱਤੇ ਤੈਂ ਤੇ ਇਹ ਕਾਨੂੰ ਕਾਟੀ ਕਾਨਣ ਜੰਗਲਾਂ ਦੇ ਵਿੱਚ ਰਹਿਣ ਵਾਲਾ ਕਾਨੂੰ ਤੋਂ ਭਾਵ ਜੰਗਲ ਹੈ ਸਿੰਘੀ ਰਿਖੀ ਰਹਿੰਦਾ ਸੀ ਜਿਹੜਾ ਸਾਧ ਸਿੰਘ ਉਹਦਾ ਜਨਮ ਵੀ ਭਾਵੇਂ ਹਰਨ ਦੀਆਂ ਅੱਖਾਂ ਵਾਲੀ ਸੀ ਉਹਦੀ ਮਾਂ, ਤਾਂ ਹਿਰਨੀ ਦੇ ਪੇਟ ਨੂੰ ਕਿਹਾ ਜਾਂਦਾ। ਉਦੋਂ ਪੇਟ ਬ੍ਰਹਮੰਡ ਰਿਸ਼ੀ ਦਾ ਪੁੱਤਰ ਸੀ ਇਹ ਚੇਲਾ। ਜਦੋਂ ਇਸਨੇ ਹੋ ਸੰਭਾਲੀ ਤਾਂ ਇਹਦਾ ਪੁੱਤਰ ਚੇਲਾ ਜੇ ਬ੍ਰਹਮੰਡ ਰਿਸ਼ੀ ਸੀ, ਅਤੇ ਉਹਨੇ ਬ੍ਰਹਮੰਡਕ ਰਿਸ਼ੀ ਨੇ ਇਹਨੂੰ ਇਹੋ ਜਿਹੇ ਉਹਦੇ ਜੰਗਲ ਚ ਰੱਖਿਆ ਸੀ। ਇਸਤਰੀ ਦਾ ਨਾਮ ਨਹੀਂ ਸੀ ਇਹਨੂੰ ਦੱਸਿਆ ਅਤੇ ਸ਼ਕਲ ਵੀ ਨਹੀਂ ਸੀ ਦੱਸੀ। ਤਪੱਸਵੀ ਬਣ ਗਿਆ, ਰਾਤ ਦਿਨ ਜੰਗਲ ਤਪੱਸਿਆ ਕਰਦਾ ਰਿਹਾ, ਸ਼ਹਿਰ ਵੱਲ ਕਦੇ ਨਹੀਂ ਆਇਆ, ਬਸਤੀ 'ਚ ਆਇਆ ਨਹੀਂ ਸੀ ਕਦੇ, ਕੰਧ ਮੂਲ ਖਾ ਲੈਂਦਾ ਸੀ। ਇੱਕ ਵਾਰ ਐਸਾ ਪਾਣਾ ਹੋਇਆ, ਲੋਮਪਾਤ ਬਾਦਸ਼ਾਹ ਹੋਇਆ, ਲੋਮਪਾਤ ਬਾਦਸ਼ਾਹ ਦੇ ਨਗਰ ਦੇ ਵਿੱਚ ਕਾਲ ਪੈ ਗਿਆ, ਸਾਰੇ ਲੋਕ ਵਿੱਚ ਜਿੱਥੇ ਤੱਕ ਉਹਦੀ ਹੱਦ ਸੀ, ਸਭ ਲੋਕ ਭੁੱਖੇ ਮਰਨ ਲੱਗੇ। ਅਤੇ ਫਿਰ ਐਸਾ ਸਮਾਂ ਦੇਖ ਕੇ ਰਾਜਾ ਚਿੰਤਾਤੁਰ ਹੋਇਆ। ਰਾਜੇ ਨੇ ਬੜੇ ਬੜੇ ਸਿਆਣੇ ਪੰਡਿਤ ਜੋਤ ਸੀ ਬੁਲਾ ਕੇ ਪੁੱਛਿਆ ਵੀ ਕੀ ਕੁਕਰਮ ਹੋ ਗਿਆ ਮੇਰੇ ਕੋਲੋਂ, ਕਿਸ ਕਰਕੇ ਪ੍ਰਜਾ ਦੁਖੀ ਹੋ ਰਹੀ ਹੈ ਮੇਰੀ। ਜੋਤਸੀਆਂ ਨੇ ਕਿਹਾ, ਰਾਜਨ ਤੇਰੇ ਕੋਲੋਂ ਤਾਂ ਕੋਈ ਕੁਕਰਮ ਨਹੀਂ ਹੋਇਆ, ਪਰ ਤੇਰੇ ਰਾਜ ਵਿੱਚ ਇੱਕ ਰਿਸ਼ੀ ਹੈ ਸਿੰਘੀ ਰਿਖੀ, ਜੰਗਲ ਵਿੱਚ ਬੈਠਾ ਤਪ ਕਰਿਆ, ਉਹ ਤੇਰੀ ਨਗਰੀ ਵਿੱਚ ਕਦੇ ਚਰਨ ਨਹੀਂ ਪਾਏ, ਜੇ ਉਹ ਤੇਰੀ ਨਗਰੀ ਵਿੱਚ ਚਰਨ ਪਾਏਗਾ ਤਾਂ ਕਾਲ ਦੂਰ ਹੋ ਜਾਏਗਾ, ਬਾਰਿਸ਼ ਪੈ ਜੂਗੀ। ਉਸ ਵੇਲੇ ਰਾਜ ਨੇ ਆਪਣੇ ਵਜ਼ੀਰ ਨੂੰ ਹੁਕਮ ਦਿੱਤਾ ਵੀ ਜਾਓ ਸਿੰਘੀ ਰਿਖੀ ਨੂੰ ਲੈ ਕੇ ਆਓ, ਆਦਰ ਦੇ ਸਾਥ ਲਿਆਇਓ, ਅਤੇ ਉਹਨਾਂ ਨੂੰ ਨਗਰ ਦੇ ਵਿੱਚ ਲਿਆਂਦਾ ਜਾਏ, ਵਜ਼ੀਰਾਂ ਨਾਲ ਸਲਾਹ ਕਰ ਲਈ ਹੈ। ਤੋਂ ਵਜ਼ੀਰ ਸਿੰਘੀ ਰਿਖੀ ਦੇ ਕੋਲ ਜਾ ਕੇ ਉਹ ਬੇਨਤੀ ਕੀਤੀ, ਉਹਨੇ ਜਵਾਬ ਦਿੱਤਾ। ਫਿਰ ਰਾਜਾ ਗਿਆ, ਸਿੰਘੀ ਰਿਖੀ ਉਹਦੀਆਂ ਬੜੀਆਂ ਮਿੰਨਤਾਂ ਕੀਤੀਆਂ, ਪਰ ਉਹਨੇ ਉਹ ਫਿਰ ਨਾ ਮੰਨਿਆ। ਆਖਿਰ ਰਾਜੇ ਨੇ ਆ ਕੇ ਨਗਰੀ 'ਚ ਡੌਂਡੀ ਪਟਵਾ ਦਿੱਤੀ, ਜਿਹੜਾ ਰਿਖੀ ਨੂੰ ਮੇਰੇ ਨਗਰੀ ਵਿੱਚ ਲੈ ਕੇ ਆਊਗਾ ਉਹਨੂੰ ਮੈਂ ਅੱਧਾ ਰਾਜ ਦੇ ਦਿਆਂਗਾ। ਇਹ ਗੱਲ ਇੱਕ ਬੇਸਵਾ ਨੇ ਸੁਣ ਲਈ, ਉਹਨੇ ਰਾਜੇ ਨੂੰ ਆ ਕੇ ਕਹਿਣ ਲੱਗੀ, ਮੈਨੂੰ ਆਗਿਆ ਦਿਓ, ਮੈਂ ਰਿਸ਼ੀ ਨੂੰ ਲੈ ਕੇ ਆਊ। ਰਾਜੇ ਦੀ ਆਗਿਆ ਪਾ ਕੇ ਬੇਸਵਾ ਚਲੀ ਗਈ। ਸਿੰਘੀ ਰਿਖੀ ਜੰਗਲ ਵਿੱਚ ਜਿੱਥੇ ਰਹਿੰਦਾ ਸੀ, ਜਦੋਂ ਦੇਖਿਆ ਵੀ ਬ੍ਰਹਮੰਡਕ ਰਿਖੀ ਜਦੋਂ ਉਹਨੂੰ ਸੰਥਿਆ ਦੇ ਕੇ ਸਬਕ ਦੇ ਕੇ ਚਲਿਆ ਗਿਆ, ਹੋਰ ਤਾਂ ਏਕਾਂਤ 'ਚ ਬੈਠ ਕੇ ਭਜਨ ਕਰਦਾ, ਕਈ ਦਿਨ ਤਾਂ ਵਤੀਰੇ ਨੂੰ ਲੋਕੇ ਦੇਖਦੀ ਰਹੀ। ਜਿਹਨਾਂ ਬਿਰਸ਼ਾਂ ਦੇ ਨਾਲ ਰਿਖੀ ਫਲ ਤੋੜ ਕੇ ਖਾਂਦਾ ਹੈ, ਉੱਥੇ ਪਕਵਾਨ ਲਿਆ ਕੇ ਲਾ ਤੇ ਚੰਗੇ ਚੰਗੇ, ਇਹੋ ਜਿਹੇ ਪਦਾਰਥ ਜਿਹੜੇ ਕਾਮ ਉਤੇਜਕ ਸੀ। ਰਿਸ਼ੀ ਨੂੰ ਪਕਵਾਨ ਖਾਧੇ ਬੜਾ ਖੁਸ਼ ਹੋਇਆ, ਕਹਿੰਦਾ ਵੀ ਅੱਗੇ ਤਾਂ ਕਦੇ ਇਹੋ ਜਿਹੇ ਫਲੇ ਨਹੀਂ ਸੀ ਖਾਧੇ, ਜੀਵ ਨੂੰ ਸਵਾਦ ਪੈ ਗਿਆ, ਅਤੇ ਪਰਮਾਤਮਾ ਨੇ ਕਿੱਥੋਂ ਪੈਦਾ ਕਰ ਦਿੱਤੇ, ਮੇਰੀ ਤਪੱਸਿਆ ਦਾ ਫਲ ਹੈ, ਆਪਣੇ ਆਪ ਨੂੰ ਸਲਾਹੀ ਜਾਂਦਾ ਹੈ, ਅੱਖਾਂ ਨਾਲ ਤਾਂ ਕਦੇ ਦੇਖੀ ਨਹੀਂ ਸੀ। ਜਿਹੜੇ ਸਿੰਘ ਰਿਸ਼ੀ ਉਹਨੇ ਸਾਧ ਸਿੰਘ ਜੀ ਦੇਖਿਆ ਵੀ ਅੰਨ ਖਾਣ ਕਰਕੇ ਉਹਦੇ ਸਰੀਰ ਦੇ ਵਿੱਚ ਹਾਵ ਭਾਵ ਵਾਸ਼ਨਾ ਦੇ ਬਣ ਗਏ, ਫਿਰ ਬੇਸ਼ਵਾ ਨੇ ਆਦਰਸ਼ਨ ਦਿੱਤੇ। ਉਹਨੇ ਕਿਹਾ ਵੀ ਬ੍ਰਹਮਣ ਲੋਕ ਤੋਂ ਰਿਹੀ ਆਇਆ ਕੋਈ, ਉਹ ਪੈਰੀਂ ਡਿੱਗ ਪਿਆ। ਉਹ ਪੈਰੀਂ ਕਹਿੰਦੇ, ਨਹੀਂ ਨਹੀਂ ਅਸੀਂ ਬ੍ਰਹਮ ਲੋਕ ਦੇ ਰਿਸ਼ੀ ਹਾਂ, ਅਸੀਂ ਪੈਰੀਂ ਹੱਥ ਨਹੀਂ ਲਾਉਂਦੇ ਹੁੰਦੇ, ਬੇਸਵਾ ਸੀ ਨਾ ਵੀ ਮੈਨੂੰ ਪਾਪ ਲੱਗੂ। ਅਤੇ ਉਹ ਕਹਿੰਦੇ ਜੀ ਮੈਨੂੰ ਦਰਸ਼ਨ ਦਿਆ ਕਰੋ। ਉਹ ਕਹਿੰਦਾ ਕੋਈ ਨਹੀਂ, ਮੈਂ ਦਰਸ਼ਨ, ਉਹਨੇ ਦੱਸਿਆ ਵੀ ਦਰਸ਼ਨ ਹੁੰਦੇ ਰਹਿਣਗੇ। ਜਦੋਂ ਆਇਆ ਇਹਦਾ ਪਿਤਾ ਰਿਸ਼ੀ, ਉਹ ਪੜ੍ਹਾਈ ਦੇ ਵਿੱਚ ਕੱਚੇ ਅੱਖਰ ਰਹੇ ਵੀ ਸੰਤਿਆ, ਕਹਿੰਦਾ ਤੈਨੂੰ ਕੀ ਹੋ ਗਿਆ, ਤਾਂ ਅੱਖਰ ਹੀ ਨਹੀਂ ਪਕਾਏ। ਕਹਿੰਦਾ ਪਿਤਾ ਜੀ ਮੈਂ ਕੀ ਕਰਾਂ, ਬ੍ਰਹਮ ਲੋਕ ਦੇ ਰਿਖੀ ਆਏ ਸੀ ਅਖੇ, ਵੀ ਉਹ ਰਿਖੀਆਂ ਦੇ ਨਾਲ ਮੇਰਾ ਸੁਨੇਹ ਇੰਨਾ ਹੋ ਗਿਆ, ਮੇਰਾ ਤਾਂ ਪੜ੍ਹਨ ਨੂੰ ਜੀ ਨਹੀਂ ਕਰਦਾ, ਰਿਖੀਆਂ ਦੇ ਦਰਸ਼ਨਾਂ ਨੂੰ ਕਰਦਾ। ਉਹ ਕਹਿੰਦੇ ਕਿਹੜੀ ਰਿਖੀ ਆ ਗਈ ਬ੍ਰਹਮ ਰਿਖੀ ਤੋਂ, ਕਹੇ ਜੇ ਸੀ। ਕਹਿੰਦੇ ਜੀ ਕੰਨਾਂ 'ਚ ਗਹਿਣੇ ਪਾਏ ਸੀ, ਸਿਰ ਦੇ ਉੱਤੇ ਗਹਿਣੇ ਸੀ, ਅਤੇ ਉਹ ਛਾਤੀ ਦੇ ਉੱਤੇ ਉਹਨਾਂ ਦੇ ਥੋੜ੍ਹੇ ਥੋੜ੍ਹੇ ਇਸ ਤਰ੍ਹਾਂ ਦੇ ਚਿੰਨ੍ਹ ਵੀ ਸਨ। ਉਹਨੇ ਕਿਹਾ ਓਹੋ, ਇਹ ਤਾਂ ਵੀ ਗਾਲ ਦਿੱਤਾ, ਇਹ ਤਾਂ ਮਾਇਆ ਪੈ ਗਈ ਇਹਦੇ ਤਾਂ। ਉਸ ਵੇਲੇ ਉਹਨੇ ਕਿਹਾ, ਕਹਿੰਦਾ ਬੇਟਾ ਬਚ ਜਾ ਜੇ ਬਚ ਹੁੰਦਾ ਹੈ, ਕੋਈ ਰਿਖੀ ਰੁਖੀ ਨਹੀਂ ਹੈ। ਉਹਨੇ ਕਿਹਾ ਵੀ ਪਿਤਾ ਮੈਨੂੰ ਐਵੇਂ ਕਹਿੰਦਾ। ਉਹ ਸਾਧ ਜੀ ਅਖੀਰ ਦੇ ਵਿੱਚ ਫਿਰ ਰਿਜ਼ਲਟ ਕੀ ਨਿਕਲਿਆ, ਅਤੇ ਬੇਸਬਾ ਨੂੰ ਜਦੋਂ ਉਹਨੇ ਬ੍ਰਹਮ ਰਿਖੀ ਸਮਝ ਕੇ, ਅਖੇ ਜੀ ਤੁਸੀਂ ਕਿੱਥੋਂ ਆਉਂਦੇ ਹੋ, ਕਹਿੰਦੇ ਬ੍ਰਹਮ ਲੋਕ ਤੋਂ। ਬੇਸਬਾ ਬੜੀ ਸ਼ਤਾਨ ਸੀ, ਕਹਿੰਦੇ ਜੀ ਮੈਨੂੰ ਵੀ ਬ੍ਰਹਮ ਲੋਕ ਲੋਏ, ਕਹਿੰਦੀ ਲੈ ਜਾਂਦੇ ਕਿਸ਼ਤੀ 'ਚ ਬਿਠਾਇਆ, ਬਿਠਾ ਕੇ ਲੋਮਪਾਦ ਬਾਦਸ਼ਾਹ ਦੇ ਲਿਆਂਦਾ, ਅਤੇ ਮੀਂਹ ਪੈ ਗਿਆ, ਬਾਦਸ਼ਾਹ ਮੀਂਹ ਪੈਣ ਦੇ ਨਾਲ ਫਿਰ ਸਾਧ ਸਿੰਘ ਜੀ ਚਲੋ ਉਹਦਾ ਜਿਹੜਾ ਸੀ ਕਾਲ ਦੂਰ ਹੋ ਗਿਆ। ਉਹ ਕਾਲ ਦੂਰ ਹੋਣ ਦੇ ਨਾਲ ਚਲੋ ਉਹਦਾ ਤਾਂ ਕਾਰਜ ਗਿਆ ਹੋ, ਤਾਂ ਜਿਸ ਵੇਲੇ ਫਿਰ ਸਾਧ ਸਿੰਘ ਜੀ ਇਹਨੂੰ ਹੁਣ ਚਸਕਾ ਹੋ ਪੈ ਗਿਆ, ਕਿਉਂਕਿ ਬੇਸਵਾ ਨੇ ਇਹਨੂੰ ਗਜਾ ਦਿੱਤਾ ਸੀ ਵਾਸ਼ਨਾ ਪੂਰੀ ਕਰਨ 'ਤੇ। ਫਿਰ ਇਹ ਰਾਜੇ ਦੇ ਬਹਿ ਗਿਆ ਧੂਣਾ ਲਾ ਕੇ, ਕਹਿੰਦਾ ਵੀ ਮੈਨੂੰ ਧੀ ਵਿਆਹ ਆਪਣੀ ਨਹੀਂ, ਤੈਨੂੰ ਸ਼ਰਾਪ ਦਿਉਂ। ਇਹ ਵੀ ਕਹਿੰਦੇ, ਪਰ ਇਹ ਵੀ ਕਹਿੰਦੇ ਵੀ ਬੇਸਵਾ ਦੇ ਨਾਲ ਇਹਨੇ, ਕਿਉਂਕਿ ਬੇਸਵਾ ਨੇ ਕਹਿ ਦਿੱਤਾ ਵੀ ਅੱਧਾ ਰਾਜ ਦਿੱਤਾ ਮੈਂ ਮਾਲਕ ਹਾਂ, ਹੁਣ ਤੂੰ ਜਾਣਾ ਕਿੱਥੇ ਹੈ। ਫਿਰ 9 ਬੱਚੇ ਹੋਏ ਇਹਦੇ, ਧੀਆਂ ਪੁੱਤਰ। ਉਹ ਫਿਰ ਜਦੋਂ ਇੱਕ ਦਿਨ ਐਸਾ ਠੱਠਾ ਇਹਦੇ ਨਾਲ ਕੀਤਾ ਤੇ ਕੋਈ ਬੱਚੇ ਕੰਨੇ ਤੇ ਚੱਕਿਆ, ਉਂਗਲ ਚੱਕਿਆ, ਕੁਛ ਫਿਰ ਮਾਹੌਲ ਕੀਤਾ ਵੀ ਆਹ ਉਹੀ ਰਿਖੀ ਹੈ ਜਿਹੜਾ ਚਰਨ ਪਾਉਣ ਨਹੀਂ ਸੀ ਆਉਂਦਾ। ਉਦੋਂ ਫਿਰ ਸਾਸਵੀਂ ਪ੍ਰੋਧ ਚਤਰਨਾਟ ਚ ਲਿਖਿਆ ਫਿਰ ਇਹ ਸੁੱਟ ਕੇ ਚੱਲਿਆ ਤਾਂ ਗਿਆ ਸੀ ਜੰਗਲ ਚ, ਤਾਂ ਇਸ ਕਰਕੇ ਕਿਹਾ ਵੀ ਤੈਂ ਉਹਨੂੰ ਵੀ ਕੱਟਦਾ ਜੰਗਲਾਂ ਚ ਰਹਿਣ ਵਾਲਾ ਸੀ, ਸਿੰਘੀ ਰਿਖੀ ਦੇ ਮਨ ਨੂੰ ਚੁਰਾ ਲਿਆ ਸੀ, ਇਹ ਹਾਲਤ ਉਹਦੀ ਕਰ ਦਿੱਤੀ ਸੀ ਤੈਂ। ਫਿਰ ਇਸੇ ਤਰ੍ਹਾਂ ਕਾਟ ਕੂਟ ਕੇ ਡਾਰੀ ਸੌਰਭ ਰਿਖੀ ਹੋਇਆ। ਸੌਰਭ ਰਿਖੀ ਜਿਹੜਾ ਪਹਾੜਾਂ ਦੇ ਤਲਾਬ ਦੇ ਕਿਨਾਰੇ ਬੈਠ ਕੇ ਤਪ ਕਰਦਾ ਸੀ, ਸਾਰੇ ਸਰੀਰ ਦੇ ਉੱਤੇ ਮਿੱਟੀ ਘੱਟਾ ਐਂ ਜੰਮਿਆ ਸੀ ਜਿਵੇਂ, ਕਿਉਂਕਿ ਦੇਰ ਤੱਕ ਸਮਾਧੀ ਦਸਮ ਦੁਆਰ ਲਾ ਲਿਆ ਕਰਦੇ ਸੀ ਇਹ ਲੋਕ। ਉਹ ਸਮਾਧੀ 'ਚ ਅੱਖਾਂ ਕਿਤੇ ਅੱਧੀਆਂ ਅੱਧੀਆਂ ਖੁੱਲੀਆਂ ਸੀ ਅਤੇ ਅੱਧੀਆਂ ਅੱਧੀਆਂ ਬੰਦ ਸੀ। ਕਈ ਕਈਆਂ ਦੇ ਨਾ ਸੁੱਤੇ ਪਿਆਂ ਦੀਆਂ ਅੱਖਾਂ ਅੱਧੀਆਂ ਅੱਧੀਆਂ ਖੁੱਲੀਆਂ ਰਹਿ ਜਾਂਦੀਆਂ ਨੇ, ਅਤੇ ਉਹ ਐਂ ਬੈਠਾ ਇਸ ਤਰ੍ਹਾਂ ਸੀ ਵੀ ਜਿਵੇਂ ਕੋਈ ਪੱਥਰ ਦੀ ਮੂਰਤੀ ਬਣਾਈ ਹੁੰਦੀ ਹੈ। ਅਤੇ ਇੱਕ ਰਾਜਾ ਉਹ ਆਪਣੀਆਂ ਰਣਵਾਸ ਦੇ ਸਮੇਤ ਤਲਵਾਰ ਦੇ ਕਿਨਾਰੇ ਆਇਆ। ਰਾਜਾ ਤਾਂ ਸ਼ਿਕਾਰ ਸ਼ਕੂਰ ਉੱਧਰ ਉੱਧਰ ਲੱਗ ਗਿਆ, ਸੈਰ ਕਰਨ ਲੱਗ ਗਿਆ। ਉਹ ਕੁੜੀਆਂ ਜਿਹੜੀਆਂ ਸੀ ਉਹ ਆਪਸ ਵਿੱਚ ਕਹਿੰਦੀਆਂ, ਭੈਣੇ ਵੀ ਇਹ ਕੋਈ ਰਿਸ਼ੀ ਬੈਠਾ ਇੱਕ ਮੂਰਤੀ ਉਸ ਤਰ੍ਹਾਂ ਬਣਾਈ ਹੈ। ਉਹ ਕਹਿੰਦੇ, ਭੈਣੇ ਪਤਾ ਨਹੀਂ ਲੱਗਦਾ। ਉਹ ਕਹਿੰਦੇ, ਪਤਾ ਲਾ ਲਓ ਵੀ ਅੱਖ 'ਚ ਸੂਲ ਮਾਰ ਕੇ ਦੇਖ ਲਓ। ਉਹ ਸੂਲ ਮਾਰੀ, ਉਹਦੇ 'ਚ ਖੂਨ ਨਿਕਲਿਆ। ਭੱਜ ਗਈਆਂ ਜਾ ਕੇ ਪਿਤਾ ਨੂੰ, ਕਹਿੰਦੀਆਂ, ਜੀ ਸਾਡੇ ਕੋਲ ਤਾਂ ਰਿਖੀ ਦਾ ਨਿਰਾਦਰ ਹੋ ਗਿਆ, ਅਸੀਂ ਤਾਂ ਸੋਚਿਆ ਕਿਤੇ ਪੱਥਰ ਦੀ ਮੂਰਤੀ ਆ, ਵੀ ਉਹ ਤਾਂ ਰਿਖੀ ਸੀ, ਖੂਨ ਆ ਗਿਆ ਅੱਖਾਂ 'ਚੋਂ। ਰਾਜਾ ਮਾਫ਼ੀ ਮੰਗਣ ਆਇਆ, ਆ ਕੇ ਮਾਫ਼ੀ ਮੰਗ ਕੇ ਕਹਿਣ ਲੱਗਿਆ, ਹੇ ਰਿਸ਼ੀ ਵਰ, ਮੇਰੀਆਂ ਕੁੜੀਆਂ ਦੇ ਕੋਲੋਂ, ਲੜਕੀਆਂ ਦੇ ਕੋਲੋਂ ਨਾ ਅਣਜਾਣ ਚਨੇ ਵਿੱਚ ਨਿਰਾਦਰ ਹੋ ਗਿਆ, ਤੇਰੇ ਅੱਖਾਂ 'ਚ ਸੂਲ ਮਾਰਤੀ, ਤੂੰ ਮੈਨੂੰ ਅਖੇ ਬਖਸ਼ ਲੈ। ਉਹ ਸਮਾਧੀ ਜਦੋਂ ਖੁੱਲ੍ਹੀ ਸੀ ਉਸ ਵੇਲੇ ਬੇਨਤੀ ਕੀਤੀ ਉਹਨੇ ਆ ਕੇ। ਉਹਨੇ ਜਦ ਦੇਖਿਆ ਕਹਿਣ ਲੱਗਿਆ ਵੀ ਮਾਫ਼ ਤਾਂ ਕਰ ਦਿਉ, ਲਿਆ ਕੁੜੀਆਂ ਕਿੱਥੇ ਨੇ ਤੇਰੀਆਂ? ਉਹਨੇ ਸਾਰੀਆਂ ਲਿਆਂਦੀਆਂ। 100 ਜਿਹੜੀ ਵਿਸ਼ਿਸ਼ਟ ਪੁਰਾਣ 'ਚ 100 ਕੁੜੀ ਲਿਖੀ ਆ ਉਹਦੇ ਵੀ, 100 ਲੜਕੀਆਂ ਸੀ। ਕਹਿੰਦੇ, ਜੀ ਇਹ ਬੈਠੀਆਂ ਬਈ, ਇਹ 2 ਤੋਂ ਗਲਤੀ ਹੋਈ ਆ। ਕਹਿੰਦਾ ਵੀ ਮਾਫ਼ ਤਾਂ ਕਰ ਦਿਉ, ਵੀ ਇਹਨਾਂ 'ਚੋਂ ਇੱਕ ਮੈਨੂੰ ਵਿਆਹ ਦੇ, ਪੈ ਗਈ ਨਾ ਮਾਇਆ। ਕਾਟ ਕੂਟ ਕੇ ਰਾਡੀ, ਉਹ ਪਰਬਤਾਂ ਦੇ ਵਿੱਚ ਰਹਿਣ ਵਾਲਾ ਅਤੇ ਉਸ ਥਾਂ 'ਤੇ ਤਲਾਬ ਦੇ ਕਿਨਾਰੇ ਤਪੱਸਿਆ ਕਰਨ ਵਾਲਾ, ਪੈ ਗਈ ਮਾਇਆ। ਉਹ ਕਹਿਣ ਲੱਗਿਆ, ਰਿਸ਼ੀਵਰ, ਤੁਹਾਡੀ ਉਮਰ ਸਿਆਣੀ ਹੈ, ਵੀ ਮੇਰੀਆਂ ਲੜਕੀਆਂ ਜਿਹੜੀਆਂ ਨੇ ਅਜੇ ਛੋਟੀਆਂ ਨੇ, ਤੇਰੀ ਉਮਰ ਹਾਣ ਪ੍ਰਮਾਣ ਹੁੰਦੀ ਮੈਂ ਵਿਆਹ ਦਿੰਦਾ। ਵੀ ਹੁਣ ਇੱਕ ਗੱਲ ਹੈ, ਮੈਂ ਬਚਨ ਤੈਨੂੰ ਦੇਣਾ, ਜਿਹੜੀ 100 ਦੇ ਵਿੱਚੋਂ ਤੈਨੂੰ ਆਪਣੇ ਆਪ ਪਸੰਦ ਕਰੇ ਉਹ ਤੈਨੂੰ ਮੈਂ ਵਿਆਹ ਦੂੰ। ਕਹਿੰਦਾ, ਠੀਕ ਹੈ, ਬਚਨ 'ਤੇ ਪੱਕਾ ਰਹੇਗਾ? ਕਹਿੰਦਾ, ਪੱਕਾ ਰਹੂੰਗਾ। ਉਹਨੇ ਐਸਾ ਦਿਵ ਰੂਪ ਬਣਾਇਆ, ਉਹ 100 ਦੀਆਂ 100 ਦਾ ਹੀ ਮਨ ਮੋਹਿਆ ਗਿਆ, ਇਹ ਪਿਤਾ ਜੀ ਇਹਦੇ ਨਾਲ ਵਿਆਹ ਦੂ ਸਾਨੂੰ, ਤਾਂ 100 ਵਿਆਹ ਲਈਆਂ ਉਹਨੇ। ਅਤੇ ਇਸ ਕਰਕੇ ਉਹ ਜਿਹੜਾ ਉਹ ਤਪੋ ਬਲ ਸੀ ਉਹਦਾ, 100 ਦੀ ਗਿਣਤੀ ਵਿਸ਼ਿਸ਼ਟ ਪੁਰਾਣ 'ਚ ਲਿਖਿਆ ਵੀ ਵਿਆਹ ਲਈਆਂ। ਇਸ ਤਰ੍ਹਾਂ ਅਸ਼ਲਕ ਹੋਣ ਵਾਲਾ ਰਿਸ਼ੀ ਚੇਤਨ ਮਾਇਆ ਦੁਆਰਾ ਛਲਿਆ ਗਿਆ, ਪਹਾੜਾਂ 'ਚੋਂ ਕੱਟ ਕੇ ਸੁੱਟ ਦਿੱਤਾ, ਤਪ ਦੇ ਵਿੱਚੋਂ ਡਿੱਗ ਗਿਆ। ਇਹ ਹਾਲਤ ਹੋ ਗਈ ਹੈ। ਕਬੀਰ ਸਾਹਿਬ ਕਹਿੰਦੇ, ਇਹ ਠੀਕ ਹੈ ਵੀ ਇਸ ਤਰ੍ਹਾਂ ਦਾ ਤੇਰਾ ਬਲ ਹੈ।
ਕਬੀਰ ਸੰਤਨ ਕੀ ਬੈਰਨ,
ਕਬੀਰ ਸਾਹਿਬ ਜੀ ਕਹਿੰਦੇ ਨੇ, ਹੇ ਚੇਤਨ ਰੂਪ ਮਾਇਆ, ਤੂੰ ਸੰਤਾਂ ਦੀ ਵੈਰਨ ਤੇ ਤਿੰਨਾਂ ਲੋਕਾਂ ਦੀ ਦੱਸਦੇ ਨੇ। ਤਿੰਨ ਲੋਕ
ਕੀ ਪਿਆਰੇ,
ਤਿੰਨਾਂ ਲੋਕਾਂ ਦੀ ਪਿਆਰੀਆਂ, ਭਾਵ ਤਿੰਨੇ ਲੋਕ ਤੇਰੇ ਨਾਲ ਪ੍ਰੇਮ ਕਰਦੇ ਹਨ। ਇਸੇ ਪ੍ਰਕਾਰ ਜੀ ਇਕਤ ਪੱਤਰ ਭਰ
ਉਕਟ ਕੁਰਕਟ,
ਇਕਤ ਤੇ ਜਿਹੜਾ ਇੱਕ ਤੇ ਇੱਕ ਉਰਕਟ ਨਾਮ ਹੈ, ਉਰ ਜਮਾਂ ਕੱਟ, ਉਰ ਨਾਮ ਕਾਹਦਾ ਹੈ? ਹਿਰਦੇ ਦਾ। ਹਿਰਦੇ ਰੂਪੀ ਪੱਤਰ ਨਾਮ ਹੈ ਭਾਂਡੇ ਦਾ। ਹਿਰਦੇ ਰੂਪੀ ਭਾਂਡਾ ਜਿਹੜਾ ਕੱਟ ਕੌੜੇ ਭਾਵ ਕੂੜ ਆਦਿ ਦੇ ਨਾਲ ਭਰਿਆ ਹੋਇਆ ਹੈ। ਇੱਕ ਤਾਂ ਕੌੜੇ ਬਚਨ ਬੋਲਣੇ ਹਿਰਦੇ ਚੋਂ ਨਿਕਲਣਗੇ ਨਾ, ਇੱਕ ਝੂਠ ਬੋਲਣਾ ਇਹ ਵੀ ਹਿਰਦੇ ਚੋਂ ਨਿਕਲਦਾ ਹੈ, ਉਸ ਦੇ ਨਾਲ ਭਰਿਆ ਹੋਇਆ ਹੈ।
ਇਕਤ ਪੱਤਰ ਭਰ ਉਰਕਟ ਕੁਰਕਟ,
ਜਿਹੜਾ ਇਕਤ ਇੱਕ ਉਰਕਟ, ਉਰ ਨਾਮ ਹਿਰਦੇ ਦਾ, ਤੇ ਉਰ ਹਿਰਦੇ ਦੇ ਵਿੱਚ ਹਿਰਦਾ ਰੂਪੀ ਪੱਤਰ ਜਿਹੜਾ ਹੈ ਭਾਂਡਾ, ਉਹ ਕੱਟ ਕੌੜੇ ਭਾਵ ਕੂੜ ਆਦਿ ਦਾ ਭਰਿਆ ਹੋਇਆ, ਝੂਠ ਦਾ ਭਰਿਆ ਹੋਇਆ, ਕੌੜੇ ਵਚਨਾਂ ਭਰਿਆ ਹੋਇਆ। ਇਸ ਕਰਕੇ ਉਸ ਕੁਰ ਕੱਟ ਕੁਰ ਕੂੜ ਆਦਿਕਾਂ ਨੂੰ ਫਿਰ ਕਿਵੇਂ ਸੱਚ ਰੂਪੀ ਤਲਵਾਰ ਲੈ ਕੇ ਕੱਟ ਕੱਟ ਕਰਕੇ,
ਇਕਤ ਪੱਤਰ ਭਰ ਪਾਣੀ,
ਇੱਕ ਹਿਰਦੇ ਰੂਪੀ ਭਾਂਡੇ ਪਰਮੇਸ਼ਰ ਦੇ ਪ੍ਰੇਮ ਰੂਪੀ ਪਾਣੀ ਜਲ ਨੂੰ ਭਰਨਾ ਕਰੀਏ, ਅਤੇ
ਆਸ ਪਾਸ ਪੰਚ ਜੋਗੀਆ ਬੈਠੇ,
ਆਸ ਆਸਾ ਤ੍ਰਿਸ਼ਨਾ ਤੋਂ ਪਾਸ ਪਾਸੇ ਹੋ ਕੇ ਪੰਜ ਮਹਾਤਮਾ ਜਨਾਂ ਦੇ ਨਾਲ ਮਿਲ ਕੇ ਸਾਰਿਆਂ ਦੇ ਸਰੀਰਾਂ ਨੂੰ ਪ੍ਰਕਾਸ਼ ਕਰਨ ਵਾਲੀ ਜਿਹੜੀ ਚੇਤਨ ਸੱਤਾ ਹੈ ਉਹਦੇ ਨਾਲ ਭਾਵ ਬ੍ਰਹਮ ਵਿੱਚ ਬਿਰਤੀ ਨੂੰ ਜੋੜਨਾ ਰੂਪ ਬੈਠੇ ਸਮਾਧੀ ਚ ਇਸਤਤ ਕਰੀਏ
ਬੀਚ ਨਕਟ ਦੇ ਰਾਣੀ
ਤੇ ਜਿਹੜੀ ਜੀਵ ਈਸ਼ ਦੀ ਵਿੱਚ ਇਹ ਜਿਹੜਾ ਭੇਦ ਦੇ ਪਰਦੇ ਨੂੰ ਜਿਹੜਾ ਭੇਦ ਪਿਆ ਹੋਇਆ ਸੀ ਇਹਦੇ ਪਰਦੇ ਨੂੰ ਤੇ ਬੀਚ ਨਕਟ ਬਾਰੇ ਬੋਲੇ
ਬੀਚ ਨਕਟ ਦੇ ਰਾਣੀ
ਜਿਹੜੀ ਜੀਵ ਈਸ਼ ਦੇ ਵਿੱਚ ਪਏ ਹੋਏ ਭੇਦ ਦੇ ਪਰਦੇ ਨੂੰ ਨਕਟ ਦੇ ਰਾਣੀ ਦਾ ਮਤਲਬ ਹੈ ਨਾ ਕੱਟ ਨਾ ਕੱਟਦਾ ਹੈ ਨਾ ਕੱਟ ਦੇਰ ਆਨੀ ਜਣੀ ਦੇਰ ਜਮਾ ਆਨੀ ਕੱਟਦਿਆਂ ਨੂੰ ਦੇਰ ਨਹੀਂ ਆਨੀ ਲਿਆਂਦੀ ਲਾਉਂਦੀ ਭਾਵ ਝੱਟ ਹੀ ਕੱਟ ਦਿੰਦੀ ਹੈ ਜਿਹੜੀ ਉਹ ਚੇਤਨ ਸੱਤਾ ਦੇ ਇਹ ਜਿਹੜਾ ਜੀਵ ਇਸ ਦੇ ਭੇਦ ਦੇ ਪਰਦੇ ਨੂੰ ਨਾ ਨਕਟ ਦੇ ਰਾਣੀ ਦਾ ਹੈ ਤੇ ਨਾ ਕੱਟ ਨਾ ਕੱਟ ਜਿਹੜੀ ਜਿਹੜੀ ਉਹਦਾ ਨਾ ਕੱਟ ਦਾ ਅਰਥ ਹੁੰਦਾ ਜਿਹੜੀ ਕੱਟੀ ਨਾ ਜਾਏ ਇਹ ਉਸ ਨੂੰ ਦੇਰ ਆਨੀ ਦੇਰ ਜਮਾਂ ਆਨੀ ਕੱਟਦਿਆਂ ਦੇਰ ਨਹੀਂ ਆਨੀ ਲਿਆਂਦੀ ਭਾਵ ਜਲਦੀ ਦੇ ਕੇ ਕੱਟ ਦਿੰਦੀ ਹੈ ਜਿਹੜੀ ਚੇਤਨ ਸੱਤਾ ਦੀ ਐਸੀ ਸ਼ਕਤੀ ਹੈ
ਨਗਟੀ ਕੋ ਠਾਨਗਨ ਬਾਡਾ
ਉਹ ਚੇਤਨ ਸੱਤਾ ਵਾਲੀ ਇਹ ਜਿਹੜੀ ਬ੍ਰਹਮਾਕਾਰ ਬਿਰਤੀ ਨੂੰ ਜੋੜਨਾ ਸੀ ਉਹਦੇ ਨਾਲ ਕੱਟਿਆ ਨਗਟੀ ਕੋ ਠਾਨਗਨ ਬਾਡਾ ਡੂ ਜੋ ਪਰਮੇਸ਼ਰ ਦੀ ਚੇਤਨ ਸੱਤਾ ਸ਼ਾਸਤਰਾਂ ਦੇ ਨਾਲ ਤੇ ਉਹ ਨਗਟੀ ਨਾ ਕੱਟੀ ਨਾ ਕੱਟੀ ਜਾਣ ਵਾਲੀ ਹੈ ਜਿਸ ਦਾ ਡੂੰ ਦੋਹਾਂ ਲੋਕਾਂ ਵਿੱਚ ਲੋਕ ਪ੍ਰਲੋਕ ਵਿੱਚ ਤੇ ਉਹ ਵੱਡਾ ਵੱਡਾ ਠਨਗਨ ਚਮਤਕਾਰ ਹੈ ਤੇ ਉਹ ਇਸ ਪ੍ਰਕਾਰ ਨਾ ਕੱਟੇ ਜਾਣ ਵਾਲੀ ਚੇਤਨ ਸੱਤਾ ਦਾ ਵੱਡਾ ਚਮਤਕਾਰ ਹੈ ਜੋ ਡੂੰ ਦੋ ਭਾਵ ਦਵੈਤ ਨੂੰ ਵੱਢਣ ਵਾਲਾ ਹੈ
ਕਿਰਹਿ ਬਿਬੇਕੀ ਕਾਟੀ ਤੋਂ
ਉਹ ਚੇਤਨ ਸੱਤਾ ਤੈਨੂੰ ਕਿਸੇ ਗਿਆਨਵਾਨ ਨੇ ਹੰਗਤਾ ਮਮਤਾ ਨੂੰ ਕੱਟ ਕੇ ਪ੍ਰਾਪਤ ਕੀਤਾ ਐਵੇਂ ਨਹੀਂ ਪ੍ਰਾਪਤ ਹੁੰਦੀ ਤੇ ਅੱਗੇ ਵਿਧੀ ਪੱਖ ਤੇ ਨਿਖੇਧ ਪੱਖ ਉਹਨਾਂ ਦੋਨਾਂ ਦੁਆਰਾ ਬ੍ਰਹਮ ਦੀ ਚੇਤਨ ਸੱਤਾ ਦਾ ਕਥਨ ਕਰਦੇ ਹਨ ਜੇ
ਰਹਾਉ
ਅਸਥਾਈ ਦੇ ਕੇ ਪਰਮਾਉਂਦੇ ਹਨ
ਸਗਲ ਮਾਹੇ ਨਗਟੀ ਕਾ ਵਾਸਾ
ਪਹਿਲਾਂ ਵਿਧੀ ਪੱਖ ਦੁਆਰਾ ਸਗਲ ਸਾਰਿਆਂ ਦੇ ਵਿੱਚ ਨਗਟੀ ਨਾ ਕੱਟੀ ਜਿਹੜਾ ਨਾ ਕੱਟੀ ਜਾਣ ਵਾਲੀ ਕੌਣ ਹੈ ਚੇਤਨ ਸੱਤਾ ਪਰਮਾਤਮਾ ਦੀ ਉਹਦਾ ਨਿਵਾਸ ਹੈ ਜੈਸਾ ਕਿ ਬਣ ਤਿੰਨ ਪਰਵਤ ਹੈ ਪਾਰ ਬਨ ਸਾਰੀ ਜਗ੍ਹਾ ਹੈ ਵਾਹਿਗੁਰੂ ਹੁਣ ਨਿਖੇਧ ਪੱਖ ਦੁਆਰਾ ਜਿਨ੍ਹਾਂ ਨੇ ਸਾਰਿਆਂ ਕਾਮ ਆਦਿ ਵਿਸ਼ਿਆਂ ਦੇ ਤਾਈ
ਸਗਲ ਮਾਰ ਔ ਹੇਰੀ
ਸਗਲ ਮਾਰ ਔ ਹੇਰੀ ਨਿਖੇਧ ਪੱਖ ਦੁਆਰਾ ਜਿਨ੍ਹਾਂ ਨੇ ਸਾਰੇ ਕਾਮ ਆਦਿਕ ਵਿਸ਼ਿਆਂ ਦੀ ਮਾਇਆ ਤੇ ਜਿਹੜੀ ਉਹ ਮਾਰ ਦਿੱਤੀ ਹੈ ਔ ਅਤੇ ਚੇਤਨ ਸੱਤਾ ਨੂੰ ਹੇਰੀ ਵੇਖਣਾ ਕੀਤਾ ਇਹ ਹੁਣ ਇਹਦੇ ਵਿੱਚ ਨਿਖੇਧ ਪੱਖ ਕਰ ਦਿੱਤਾ ਉਹਦੇ ਵਿਧੀ ਪੱਖ ਸੀ ਅੱਗੇ ਦੱਸਦੇ ਹਨ
ਸਗਲਿਆ ਕੀ ਹੋ ਬਹਿਨ ਭਾਨ ਜੀ
ਉਹ ਸਗਲਿਆਂ ਸਾਰਿਆਂ ਵਿਸ਼ਿਆਂ ਦੀ ਹੋ ਹੰਗਤਾ ਵਿੱਚ ਬਹਿ ਨਾ ਬਹਿ ਰੁੜਦੇ ਨਾ ਨਹੀਂ ਹਨ ਤੇ ਸਾਰਿਆਂ ਤੇ ਜਿਹਦੇ ਵਿੱਚ ਕਾਰਨ ਸੂਖਮ ਅਸਥੂਲ ਦੇਹਾਂ ਦੀ ਹੰਗਤਾ ਵਿੱਚ ਬਹਿ ਨਾ ਉਹ ਬਹਿ ਇਸਤਤ ਨਹੀਂ ਹੁੰਦੇ ਕਿਉਂਕਿ ਉਹਨਾਂ ਦੇ ਹਿਰਦਿਆਂ ਵਿੱਚ
ਜਿਨਹਿ ਬਰੀ ਤਿਸ ਚੇਰੀ
ਇਹਨਾਂ ਦੇ ਹਿਰਦਿਆਂ ਵਿੱਚ ਪਰਮੇਸ਼ਰ ਦੀ ਸੱਤਾ ਦਾ ਪ੍ਰਕਾਸ਼ ਹੋ ਆਇਆ ਹੈ ਉਹਨਾਂ ਨੇ ਜੀਵ ਪੁਣਾ ਭੰਨ ਦਿੱਤਾ ਹੈ ਜੀਵ ਰੂਪ ਇਸਤਰੀ ਤੇ ਜਿਨ੍ਹਾਂ ਸ੍ਰੇਸ਼ਟ ਆਤਮ ਬੇਤਿਆਂ ਨੇ ਤੇ ਪਰਮੇਸ਼ਰ ਦੇ ਜਿਹੜੇ ਪਿਆਰੇ ਨੇ ਚੇਤਨ ਸੱਤਾ ਨੂੰ ਵਰ ਲਿਆ ਭਾਵ ਪ੍ਰਾਪਤ ਕਰ ਲਿਆ ਹੈ ਪ੍ਰਾਪਤ ਕਰਨ ਤੋਂ ਭਾਵ ਹੈ ਵਰਨਾ ਉਹਨਾਂ ਮਹਾਤਮਾ ਜਿਨ੍ਹਾਂ ਦੀ ਦਾਸੀ ਤੋਂ ਆਪਣੇ ਆਪ ਨੂੰ ਬਣਾਉਣਾ ਕਰ ਇਹਨੂੰ ਜੀਵ ਨੂੰ ਉਪਦੇਸ਼ ਦਿੱਤਾ ਉਹਨਾਂ ਮਹਾਤਮਾ ਜਨਾਂ ਦੀ ਦਾਸੀ ਤੂੰ ਆਪਣੇ ਆਪ ਨੂੰ ਬਣਾ ਲੈ ਉਹਨਾਂ ਮਹਾਤਮਾ ਜਨਾਂ ਦੀ ਸੰਗਤ ਕਰਕੇ ਤੇ ਆਪਣੀ ਬਿਰਤੀ ਨੂੰ ਉਹਨਾਂ ਦੀ ਦਾਸੀ ਬਣਾ ਲੈ ਜਾਂ ਇਉਂ ਸਮਝ ਲਓ ਹੋਏ ਇਸ ਪ੍ਰਕਾਰ ਕਿਹਾ ਹੈ ਜੀ ਅੱਗੇ
ਹਮਰੋ ਭਰਤਾ ਵੱਡੋ ਵਿਵੇਕੀ
ਉਸ ਪਰਮੇਸ਼ਰ ਦੀ ਚੇਤਨ ਸੱਤਾ ਹਮਰੋ ਤਮਾਮ ਰੂਹਾਂ ਦੇ ਤਾਈ ਭਰਤਾ ਹਮਰੋ ਭਰਤਾ ਵੱਡੋ ਵਿਵੇਕੀ ਭਰਤਾ ਨਾਮ ਪੂਰਤੀ ਕਰਨ ਵਾਲੀ ਹੈ ਭਰਨ ਵਾਲੀ ਹੈ ਭਾਵ ਸਭ ਤਰ੍ਹਾਂ ਕਰਕੇ ਆਪਣੀ ਸੱਤਾ ਦੇ ਨਾਲ ਪੂਰਤੀ ਪਾਲਣਾ ਆਦਿ ਕਰਨ ਵਾਲੀ ਹੈ ਹਮਰੋ ਭਰਤਾ ਵੱਡੋ ਵਿਵੇਕੀ ਜੋ ਵੱਡੋ ਵੱਡੀ ਭਾਵ ਤ੍ਰੈਕਾਲ ਆਵਾਦ ਰੂਪ ਆਨੰਦ ਸਰੂਪ ਹੈ ਇਸ ਕਰਕੇ ਆਪੇ
ਸੰਤ ਕਹਾਵੇ
ਆਪ ਹੀ ਸ਼ਾਂਤ ਚਿੱਤ ਮਹਾਤਮਾ ਕਹਾਉਂਦੀ ਹੈ ਉਹ ਚੇਤਨ ਸੱਤਾ ਉਹ ਪਰਮੇਸ਼ਰ ਐਸਾ ਹੈ ਹਮਰੋ ਭਰਤਾ ਵੱਡੋ ਵਿਵੇਕੀ ਆਪੇ ਸੰਤ ਕਹਾਵੈ। ਉਹ ਪਰਮੇਸ਼ਰ ਐਸਾ ਕਿ ਤਮਾਮ ਰੂਹਾਂ ਦੀ ਤਾਈਂ ਪੂਰਤੀ ਕਰਨ ਵਾਲਾ ਵੱਡਾ ਤ੍ਰੈ ਕਾਲ ਆਵਾਦ ਰੂਪ ਅਤੇ ਗਿਆਨ ਸਰੂਪ ਹੈ, ਜਾਂ ਫਿਰ ਜੀਵ ਈਸ਼ ਦੀ ਏਕਤਾ ਕਰਾਉਣ ਵਾਲਾ ਆਪ ਹੀ ਹੈ। ਆਪੇ ਸੰਤ ਕਹਾਵੈ, ਜੋ ਆਪ ਹੀ ਸੰਤ ਸ਼ਾਂਤ ਚਿੱਤ ਗੁਰੂ ਨਾਨਕ ਰੂਪ ਹੋ ਕਰਕੇ ਜੀਵਾਂ ਦੇ ਕਲਿਆਣ ਕਰਨ ਵਾਲਾ ਸੰਤ ਕਹਾਉਂਦਾ ਹੈ। ਇਉਂ ਕਬੀਰ ਜੀ ਵੱਲੋਂ ਬੇਨਤੀ ਪੂਰਵਕ ਕਥਨ ਹੈ ਜੇ
ਉਹ ਹਮਾਰਾ ਮਾਥਾ ਕਾਇਮ,
ਉਹ ਪਰਮੇਸ਼ਰ ਹਮਾਰੇ ਤਮਾਮ ਭਗਤਾਂ ਦੇ ਅੰਤਹਿਕਰਨ ਰੂਪੀ ਮੱਥੇ ਵਿੱਚ ਕਾਇਮ ਸਥਿਤ ਹੈ,
ਔਰ ਹਮਰਾ ਨਿਕਟ ਨਾ ਆਵੇ,
ਜਿਸ ਕਰਕੇ ਹੁਣ ਸਾਡੇ ਕੋਲ ਵੀ ਕੋਈ ਭੇਦਵਾਦੀ ਨਿਆਇਕ ਦੰਭਵਾਦੀ ਇਹ ਸਾਡੇ ਨੇੜੇ ਨਹੀਂ ਆ ਸਕਦੇ। ਨਾਮ ਦੇ ਰਸ ਵਿੱਚ ਜਾਂ ਆਨੰਦ ਵਿੱਚ ਜੁੜੇ ਰਹਿੰਦੇ ਹਾਂ ਅਸੀਂ ਹਰ ਵੇਲੇ।
ਨਾ ਕਹੋ ਕਾਟੀ ਕਨਹੁ ਕਾਟੀ,
ਤੇ ਦੁਬਾਰੇ ਬੋਲੇ,
ਔਰ ਹਮਰਾ ਨਿਕਟ ਨਾ ਆਵੇ।
ਇਸ ਕਰਕੇ ਹੁਣ ਸਾਡੇ ਕੋਲ ਜਿਹੜੇ ਭੇਦਵਾਦੀ ਹੈ ਜਾਂ ਨਿਆਇਕ ਮਤ ਵਾਲੇ ਜਾਂ ਦੰਭ ਪਖੰਡ ਕਰਨ ਵਾਲੇ ਇਹ ਸਾਡੇ ਨੇੜੇ ਨਹੀਂ ਆ ਸਕਦੇ। ਭਾਵ ਕੀ ਹੈ? ਅਦਵੈਤ ਭਾਵ ਜਿਹੜਾ ਹੈ, ਅਦਵੈਤ ਭਾਵ ਦੇ ਕਥਨ ਦੇ ਵਿੱਚ ਜਾਂ ਨਾਮ ਦੇ ਰਸ ਵਿੱਚ ਜਾਂ ਆਨੰਦ ਦੇ ਵਿੱਚ ਅਸੀਂ ਹਰ ਵੇਲੇ ਜੁੜੇ ਰਹਿੰਦੇ ਹਾਂ। ਇਹ ਨਿਖਰਿਆ ਨਹੀਂ ਸੀ ਥੋੜਾ ਜਿਹਾ? ਹਾਂਜੀ, ਅੱਗੇ ਚਲੋ।
ਨਾ ਕਹੋ ਕਾਟੀ ਕੰਨ ਹੋ ਕਾਟੀ,
ਉਹਨਾਂ ਨੂੰ ਇਹ ਦਾਤ ਪ੍ਰਾਪਤ ਹੋਈ ਹੈ ਜਿਹਨਾਂ ਨੇ ਨਾਕੋ ਨੱਕ ਵਿੱਚੋਂ ਕਿਵੇਂ ਕੱਟਿਆ ਮਾਇਆ ਨੂੰ, ਵਿਸ਼ਿਆਂ ਦੀ ਵਾਸ਼ਨਾ, ਜਿਹੜੀ ਵਿਸ਼ਿਆਂ ਦੀ ਵਾਸ਼ਨਾ ਉੱਡਦੀ ਸੀ ਇਹ ਨੱਕ ਦਾ ਕੱਟਣਾ ਹੋ ਗਿਆ, ਵਿਸ਼ਿਆਂ ਦਾ ਜਸ ਕੱਟ ਦਿੱਤਾ ਹੈ, ਇਹ ਨੱਕ ਵੱਢ ਦਿੱਤਾ ਹੈ, ਅਤੇ ਵਿਸ਼ਾ ਪ੍ਰੈਣ ਜਿਹੜੇ ਸਰੀਰ ਹਨ ਅਤੇ ਉਹਨਾਂ ਨੂੰ ਸਾਧ ਸਿੰਘ ਜੀ ਉਹ ਫਿਰ ਨੇੜੇ ਨਹੀਂ ਆਉਣ ਦਿੰਦੇ, ਜਾਂ ਦੁਰਗੰਧੀ ਅਤੇ ਸੁਗੰਧੀ ਆਦਿਕ ਨੱਕ ਦਾ ਸੁਭਾਅ ਹੈ ਜਿਹੜਾ ਉਹਦੇ ਤਿਤਿਕਸ਼ਾ ਵਿਰਤੀ ਹੋ ਗਈ ਵੀ ਸੁਗੰਧੀ ਦੁਰਗੰਧੀ ਜਿਹੜੀ ਹੈ ਨਾ ਉਹਦੇ ਉਹ ਆਪਣੇ ਵੱਲ ਨੂੰ ਖਿੱਚਦੀ ਨਹੀਂ ਹਮ, ਇਹ ਤਾਂ ਨੱਕੋਂ ਕੱਟ ਦਿੱਤੀ। ਨੱਕੋਂ ਕਾਟੀ ਕੰਨੋਂ ਕਾਟੀ, ਭਾਵ ਕੀ ਹੈ ਵੀ ਇਹ ਛੱਡ ਦਿੱਤੀ ਹੈ ਇਸ ਤਰ੍ਹਾਂ ਦੀ ਸੁਗੰਧੀ ਦੁਰਗੰਧੀ ਦਾ ਹੁਣ ਭਾਵ ਨਹੀਂ ਰਿਹਾ, ਅਤੇ ਕੰਨੋਂ ਕਾਟੀ ਦਾ ਕੰਨਾਂ ਦੇ ਵਿੱਚ ਆਪਣੀ ਉਸਤਤ ਦੂਸਰੇ ਦੀ ਨਿੰਦਿਆ ਸੁਣ ਰੂਪ ਇਹ ਵੀ ਕੱਟ ਦਿੱਤੀ ਹੈ, ਆਪਣੀ ਉਸਤਤ ਨਹੀਂ ਸੁਣਦੇ, ਦੂਜੇ ਦੀ ਨਿੰਦਿਆ ਨਹੀਂ ਸੁਣਦੇ, ਇਸ ਕਰਕੇ ਜੀਵਾ ਦੇ ਨਾਲ
ਕਾਟ ਕੂਟ ਕੈ ਡਾਰੀ,
ਜਿਹੜਾ ਜੀਵਾ ਦੇ ਨਾਲ ਪਦਾਰਥਾਂ ਦੇ ਖਾਣ ਦਾ ਸਵਾਦ ਇਹ ਵੀ ਕਾਟ ਕੱਟ ਦਿੱਤਾ ਹੈ। ਅੱਖਾਂ ਨਾਲ ਵਿਗਿਆਨੇ ਪਦਾਰਥਾਂ ਨੂੰ ਦੇਖਣਾ, ਜਿਹੜਾ ਪਰਾਈਆਂ ਇਸਤਰੀਆਂ ਦੇ ਰੂਪ ਨੂੰ ਵੇਖਣਾ ਇਹ ਵੀ ਕੂਟ ਕੱਟ ਦਿੱਤਾ ਹੈ, ਤਿਆਗ ਦਿੱਤਾ ਹੈ। ਜੋ ਇੰਦਰੀਆਂ ਨੂੰ ਤੇ ਪਰਾਈ ਚਮੜੀ ਦੇ ਨਾਲ ਸਪਰਸ਼ ਦੀ ਇੱਛਾ ਸੀ ਮੰਦੀ ਵਾਸ਼ਨਾ ਦੀ ਇਹ ਵੀ ਤਿਆਗ ਦਿੱਤੀ ਹੈ, ਭਾਵ ਕਿ ਪੰਜੇ ਵਿਸ਼ੇ ਸ਼ਬਦ ਸਪਰਸ਼ ਰੂਪ ਰਸ ਗੰਧ ਇਹ ਤਿਆਗ ਦਿੱਤੇ ਹਨ। ਤੋ ਇਸ ਪ੍ਰਕਾਰ ਕਿਹਾ ਹੈ,
ਕਹੋ ਕਬੀਰ ਸੰਤਨ ਕੀ ਬੈਰਨ,
ਕਬੀਰ ਸਾਹਿਬ ਜੀ ਕਥਨ ਕਰਦੇ ਉਹਨਾਂ ਸੰਤਾਂ ਦਾ, ਮਤਲਬ ਫੇਰ ਕੀ ਕਹਿੰਦੇ, ਨਾ ਕੀ ਬੈਰ ਹੋਣਾ ਸੀ ਉਹਨਾਂ ਦਾ, ਕਹੋ ਕਬੀਰ ਸੰਤਨ ਕੀ ਬੈਰਨ, ਇੱਥੇ ਬੈਰਨ ਦੁਸ਼ਮਣੀ ਦਾ ਭਾਵ ਨਹੀਂ, ਉਹਨਾਂ ਸੰਤਾਂ ਦਾ ਕਿਸੇ ਨਾਲ ਕੀ ਵੈਰ ਰਹਿਣਾ ਸੀ, ਫਿਰ ਨਾ ਨਹੀਂ ਰਿਹਾ ਹੈ ਵੈਰ, ਨਾ ਨਹੀਂ ਉਹਦਾ ਨਹੀਂ ਰਿਹਾ ਹੈ, ਤੇ ਉਹਨਾਂ ਨੂੰ ਤਾਂ ਤਿੰਨਾਂ ਲੋਕਾਂ ਦੇ ਵਿੱਚ
ਤਿੰਨ ਲੋਕ ਕੀ ਪਿਆਰੇ,
ਉਹਨਾਂ ਨੂੰ ਤਾਂ ਭਾਈ ਤਿੰਨਾਂ ਲੋਕਾਂ ਨਾਲ ਪਿਆਰੀ ਪ੍ਰੀਤੀ ਰਹਿੰਦੀ ਹੈ, ਕਿਉਂਕਿ ਉਹ ਹਰ ਇੱਕ ਦੇ ਨਾਲ ਹੀ ਪਿਆਰ ਕਰਦੇ ਹੈ, ਉਹ ਸੁਖ ਸਰੂਪ ਨੂੰ ਪਾ ਕੇ ਨਿਹਾਲ ਹੋ ਗਏ ਨੇ। ਇਸ ਪ੍ਰਕਾਰ ਕਬੀਰ ਸਾਹਿਬ ਨੇ ਕਿਹਾ, ਇਹ ਸ਼ਬਦ ਔਖਾ ਸੀ ਸਾਧ ਸਿੰਘ ਜੀ, ਅੱਗੇ ਦੱਸਦੇ ਹਨ ਹੁਣ
ਆਸਾ,
ਤੇ ਅੱਗੇ ਸਾਧ ਸਿੰਘ ਜੀ ਆਸਾ ਰਾਗ ਦੇ ਅੰਦਰੇ ਇੱਕ ਵਾਰ ਐਸਾ ਹੋਇਆ ਵੀ ਕੁਝ ਪ੍ਰੇਮੀ ਕਬੀਰ ਜੀ ਦੇ ਕੋਲ ਆਏ ਤੇ ਪ੍ਰਸ਼ਨ ਕੀਤਾ, ਕਬੀਰ ਜੀ ਮਰਨ ਤੋਂ ਕਿਵੇਂ ਬਚਿਆ ਜਾਵੇ। ਇਹ ਸੁਣ ਕੇ ਕਬੀਰ ਸਾਹਿਬ ਜੀ ਪਹਿਲਾਂ ਬੈਰਾਗਮੀ ਉਪਦੇਸ਼ ਦਿੱਤਾ, ਅਖੀਰਲੀਆਂ ਤੁਕਾਂ ਜੀ ਪ੍ਰਸ਼ਨ ਦਾ ਉੱਤਰ ਦਿੰਦਿਆਂ ਹੋਏ ਸ਼ਬਦ ਉਚਾਰਨ ਕਰਦੇ ਹੈ, ਤੇ ਇਸ ਪ੍ਰਕਾਰ ਦੱਸਦੇ ਹਾਂ ਜੀ, ਬੋਲੋ ਜੀ।
ਜੋਗੀ ਜਤੀ ਤਪੀ ਸੰਨਿਆਸੀ,
ਇਹ ਭਾਈ ਭਾਵੇਂ ਕੋਈ ਮਨੁੱਖ ਕੰਨ ਪਾਟੇ ਜੋਗੀ ਉਹਨਾਂ ਦਾ ਚੇਲਾ ਬਣ ਜਾਵੇ, ਭਾਵੇਂ ਗੋਰਖ ਮਤ ਵਾਲੇ ਉਹਨਾਂ ਦਾ ਚੇਲੇ ਬਣ ਜਾਵੇ, ਭੇਖ ਧਾਰਨ ਕਰ ਲਵੇ, ਜੋਗੀ ਜਤੀ ਜੋ ਆਪਣੇ ਆਪ ਨੂੰ ਜਤੀ ਜਿਹੜੇ ਬ੍ਰਹਮਚਾਰੀ ਸਦਾਉਂਦੇ ਆ ਜਤ ਰੱਖਣ ਵਾਲੇ ਹੈ, ਤੇ ਉਹ ਇੰਦਰਿਆਂ ਉੱਤੇ ਕਾਬੂ ਪਾਉਣ ਵਾਲੇ, ਤੇ ਭਾਵੇਂ ਇਸ ਤਰ੍ਹਾਂ ਦੀ ਤਪੀ ਤੇ ਸੌਰਭ ਰਿਖੀ ਵਰਗੇ ਆਦਿਕ, ਭਾਵੇਂ ਸੰਨਿਆਸੀ ਘਰ ਬਾਰ ਛੱਡ ਕੇ ਜਿਹੜੇ ਜੰਗਲਾਂ ਦੇ ਵਿੱਚ ਵੇਖੇ ਅਸੀਂ ਸਾਡੀਆਂ ਆਸਾਂ ਸੁਣ ਹੋ ਗਈਆਂ, ਉਹ ਹਨ ਭਾਵੇਂ ਸੰਨਿਆਸੀ
ਬਹੁ ਤੀਰਥ ਭ੍ਰਮਣਾ,
ਸਾਰੇ ਤਿਆਗ ਕੇ ਭਾਵੇਂ ਉਹ ਅਤੀਤ ਕਹਾਉਣ ਵਾਲੇ ਬਹੁਤੇ ਤੀਰਥਾਂ ਦੇ ਭ੍ਰਮਣਾ ਫਿਰਦੇ ਹਨ, ਤੇ ਉਹ ਤੀਰਥ ਹੱਟ ਨਹੀਂ ਬਣ ਗਏ, ਮਤਲਬ ਤੀਰਥਾਂ ਤੇ ਰਹਿਣਾ ਹਰ ਵੇਲੇ ਐਸੇ ਹਨ।
ਲੁੰਜਿਤ ਮੁੰਜਿਤ ਮੋਨ ਜਟਾ ਧਰ,
ਪਹਿਲਾਂ ਗਿਣ ਕੇ ਨਾ ਫੇਰ ਦੱਸਣਗੇ ਵੀ ਮੌਤ ਨੇ ਨਹੀਂ ਛੱਡਣਾ ਕੋਈ ਵੀ, ਇਹਨਾਂ ਦੀ ਗਿਣਤੀ ਕਰਦੇ ਨਾਲੇ। ਭਾਵੇਂ ਲੁੰਜਤ ਸਿਰ ਦੇ ਵਾਲ ਚੁਟਕੀਆਂ ਨਾਲ ਪੁੱਟਣ ਵਾਲੇ ਸਰੇਵੜੇ, ਤੇ ਉਹ ਸੰਨਿਆਸੀਆਂ ਦੇ ਵਿੱਚ ਵੀ ਐਸਾ ਪੂਰਾ ਜਿਹੜਾ ਸਿਰ ਦੇ ਵਾਲ ਪੁੱਟ ਕੇ ਬਣਾ ਲੈਂਦੇ, ਤੇ ਇਸ ਤਰ੍ਹਾਂ ਜਾਂ ਚੇਲਾ ਮੁੰਨਣਾ ਕਹਿੰਦੇ ਸੀ ਉਹਨੂੰ, ਬਿਲਕੁਲ ਉਸ ਤਰ੍ਹਾਂ ਫੇਰ ਦੇਣਾ। ਵਾਲ ਪਟਾਉਣ ਵਾਲੇ ਜਾਂ ਸਰੇਵੜੇ ਜਨ, ਇਹਨਾਂ ਦੇ ਨਾਲ ਮੁੰਜਤ ਮੁੰਜਤ ਮੁੰਜਦੀ ਤਰਾਗੜੀ ਪਹਿਨਣ ਵਾਲੇ, ਕਿਸ ਤਰ੍ਹਾਂ ਦੇ ਮਤ ਵੀ ਹੈ। ਜਾਂ ਆਪਣੇ ਸਿਰ ਨੂੰ ਮਨਾਉਣ ਵਾਲੇ, ਤੇ ਦੂਸਰਾ ਬੈਰਾਗੀ ਜਾਂ ਫਿਰ ਮੌਨ, ਆਪਣੇ ਆਪ ਨੂੰ ਮੌਨੀ ਕਹਾਉਣ ਵਾਲੇ, ਤੇ ਜਾਂ ਫਿਰ ਜਟਾ ਧਰ, ਜਟਾਂ ਬੜੀਆਂ ਬੜੀਆਂ ਬੋੜ ਦਾ ਦੁੱਧ ਲਾ ਲਾ ਕੇ ਲੋਕਾਂ ਦੇ ਟੁੱਟੇ ਫੁੱਟੇ ਵਾਲ ਜੋੜ ਜੋੜ ਕੇ ਜੜਾਵਾਂ ਧਾਰਨ ਕਰਨ ਵਾਲੇ ਹਨ, ਜਟਾ ਧਾਰ ਹਨ।
ਅੰਤ ਤਉ ਮਰਨਾ,
ਤੇ ਉਹ ਭਾਵੇਂ ਜਟਾ ਧਰ ਜੋਗੀ ਹੋ ਗਏ, ਭਾਵੇਂ ਮੋਨੀ ਹੋ ਗਏ, ਸਾਰੇ ਜਿੰਨੇ ਗੁਣੇ ਨੇ ਅੰਤ ਤਉ ਮਰਨਾ, ਅਨੇਕਾਂ ਭੇਖਾਂ ਧਾਰਨ ਵਾਲੇ ਨੇ, ਤਾਂ ਵੀ ਅੰਤ ਨੂੰ ਅਖੀਰ ਨੂੰ ਉਹਨਾਂ ਨੂੰ ਮਰਨਾ ਹੀ ਪਵੇਗਾ। ਭਾਵ ਕਿਵੇਂ ਇਉਂ ਮੁਕਤੀ ਨਹੀਂ ਹੋ ਸਕਦੀ, ਆਹ ਕੁਛ ਜਿਹੜਾ ਧਾਰਨ ਕਰਿਆ ਹੋਇਆ ਇਹਦੇ ਨਾਲ ਮੁਕਤੀ ਨਹੀਂ ਮਿਲਦੀ, ਮਰਨਾ
ਪੈਂਦਾ।
ਇਸ ਕਰਕੇ ਸੁਣੋ ਭਾਈ, ਤਾਂ ਉਸ ਰਾਮ ਪਰਮੇਸ਼ਰ ਦਾ ਨਾਮ ਨੂੰ ਗੁਰਾਂ ਦੁਆਰਾ ਸੇਵੀ ਲਈ ਸੇਵਨਾ ਕਰੋ, ਭਾਵ ਗੁਰਾਂ ਤੋਂ ਨਾਮ ਦੀ ਬਖਸ਼ਿਸ਼ ਲੈ ਕੇ ਰਸਨਾ ਨਾਲ ਰਾਮ ਦਾ ਨਾਮ ਜਪੋ, ਤੇ ਇਸ ਕਰਕੇ ਇਹਨੂੰ ਰਾਮ ਨਾਂ ਦੀ ਕਰਨ ਦੀ ਲੋੜ ਹੈ। ਰਾਮ ਨਾਂ, ਰਾਮ ਦਾ ਨਾਂ ਨੌ, ਇਹ ਪਾਠ ਵੀ ਇਸ ਤਰ੍ਹਾਂ ਕਰਨਾ, ਧਿਆਨ ਰੱਖਣਾ ਜੀ। ਹਾਂਜੀ ਬੋਲੋਗੇ।
ਰਸਨਾ ਰਾਮ ਨਾਮ ਹਿਤ ਜਾ ਕੇ,
ਜਾਂ ਜਿਸ ਦੇ ਕਹਿ ਦਾ ਅਰਥ ਹੈ ਦੇ, ਜਿਹਦੇ ਹਿਰਦੇ ਦੇ ਵਿੱਚ ਹਿਤ ਪ੍ਰੇਮ ਤੇ ਰਸਨਾ ਜੀਵਾ ਤੇ ਰਾਮ ਪਰਮੇਸ਼ਰ ਦਾ ਨਾਮ ਹੈ।
ਕਹਾ ਕਰੇ ਜਮਨਾ,
ਉਸ ਨੂੰ ਜਮਨਾ, ਜਮ ਰਾਜਾ ਕਹਾ ਕੀ ਕਰ ਸਕਦਾ, ਜਮਨਾ ਦਾ ਭਰਾ ਜਮ, ਇਹ ਜਿਹੜਾ ਸਾਧ ਸਿੰਘ ਜੀ, ਜਮਨਾ ਦਾ ਭਰਾ ਧਰਮ ਰਾਜਾ ਜਮ ਹੈ ਜਿਹੜਾ, ਤੇ ਇਸ ਪ੍ਰਕਾਰ ਇਹ ਜਮਨਾ ਤੇ ਧਰਮ ਰਾਜ ਦੋਨੇ ਸੂਰਜ ਦੇ ਬੱਚੇ ਨੇ, ਇਹ ਉਹਦੀ ਛਾਇਆ ਤੋਂ ਪੈਦਾ ਹੋਏ ਸੀ। ਕਹਾਂ ਕਰੇ ਜਮਨਾ, ਉਹ ਛਾਇਆ ਤੋਂ ਪੈਦਾ ਹੋਏ ਸੀ, ਕਹਿੰਦੇ ਫਿਰ ਧਰਮ ਰਾਜ ਉਹਨੂੰ ਜਮ ਆਦਿਕ ਕੀ ਕਰ ਸਕਦਾ, ਕੀ ਵਿਗਾੜ ਸਕਦਾ ਉਹਨਾਂ ਦਾ, ਤੇ ਇਸ ਕਰਕੇ ਜਮਨਾ ਤੇ ਜਮ ਇਹ ਭੈਣ ਭਾਈ ਨਹੀਂ, ਜਮਨਾ ਦਾ ਭਰਾ ਤੇ ਇਹ ਜਮ ਜਿਹੜਾ ਸੂਰਜ ਦਾ ਪੁੱਤਰ ਕੀ ਕਰ ਸਕਦਾ, ਜਮ ਪੁੱਤਰ ਤੇ ਜਮਨਾ ਧੀ ਹੈ, ਇਹ ਤੇ ਕੀ ਬਣਾ ਸਕਦੇ, ਇਹ ਸੂਰਜ ਦੇ ਬੱਚੇ ਬੱਚੀ ਹਨ ਦੋਨੇ, ਜਮਨਾ ਧੀ ਹੈ ਤੇ ਜਮ ਪੁੱਤਰ ਹੈ ਇਹ ਬੱਚੇ, ਤੇ ਇਸ ਕਰਕੇ ਸੂਰਜ ਦੀ ਛਾਇਆ ਤੋਂ ਬੜਾ ਲੰਮਾ ਪ੍ਰਸੰਗ ਹੈ ਇਹਦਾ। ਉਹ ਹੁਣ ਭਾਵ ਕੀ ਹੈ ਵੀ ਧਰਮ ਰਾਜ ਕੀ ਬਣਾ ਸਕ, ਧਰਮ ਰਾਜ ਅਬ ਕਹਾਂ ਕਰੇਗੋ, ਜੋ ਫਟਿਓ ਸਕਲ ਉਲੇਖਾ, ਕੀ ਕਰੇਗਾ
ਰਹਾਉ।
ਅਸਤਾਈ ਦੇ ਕੇ ਫਰਮਾਉਂਦੇ ਆ ਜੀ,
ਆਗਮ ਨਿਰਗਮ ਜੋਤਕ ਜਾਨ ਹੈ,
ਤੇ ਹੁਣ ਹੋਰ ਦੱਸਦੇ ਆ, ਮੌਤ ਤੋਂ ਕੋਈ ਨਹੀਂ ਬਚ ਸਕਦਾ, ਭਾਵੇਂ ਕੋਈ ਬਹੁਤ ਸਾਰੇ ਇਸ ਤਰ੍ਹਾਂ ਦੇ ਨੇ ਵੀ ਜੋਤਸੀ ਆ ਜਿਹੜੇ ਛੇ ਸ਼ਾਸਤਰ ਜਿਹੜੇ ਨੇ, ਸਾਂਖ ਨਿਆਏ ਵਿਸੇਖ ਪੂਰਨ ਮਾਸਾ ਪਤੰਜਲ ਤੇ ਵਿਦਾਂਤ ਤੇ ਨਿਗਮ ਵੇਦ ਨ, ਸ਼ਾਮ ਵੇਦ, ਰੇਗ ਵੇਦ, ਜੁਜਰ ਵੇਦ, ਅਥਰਵਣ ਵੇਦ, ਤੇ ਜੋਤਕ ਜੋਤਸੀ ਬਣ ਕੇ ਵੀ ਫਲਾਣੇ ਟਾਈਮ ਵਰਖਾ ਹੋਊਗੀ, ਫਲਾਣੇ ਟਾਈਮ ਹਨੇਰੀ ਆਊਗੀ, ਸਮੇਂ ਦੇ ਗਿਆਤਾ ਜੋਤਕ ਜਨ ਹੈ, ਇਹ ਜਿੰਨੇ ਵੀ ਜਾਣੇ ਜਾਂਦੇ ਨੇ ਜਾਂ ਜੋਤ ਵਿਦਿਆ ਨੂੰ ਜਾਣੇ ਜਾਣਨ ਵਾਲੇ ਤੇ ਵੇਦਾਂ ਸ਼ਾਸਤਰਾਂ ਨੂੰ ਜਾਣਨ ਵਾਲੇ,
ਬਹੁ ਬਹੁ ਵਿਆਕਰਨਾ,
ਬਹੁਤ ਬਹੁਤ ਕਰਕੇ ਵਿਆਕਰਨ ਪੜਿਆ ਹੋਵੇ, ਜਿਵੇਂ ਪਾਣੀ ਰਿਸ਼ੀ ਦੀ ਵਿਆਕਰਨ ਹੈ, ਸਾਰਸੁਤ ਦੀ ਵਿਆਕਰਨ ਹੈ, ਤੇ ਇਹ ਇਸ ਪ੍ਰਕਾਰ ਦੀ ਅੱਠੋਂ ਪ੍ਰਕਾਰ ਦੀ ਹੈ ਵਿਆਕਰਨ ਹੈ, ਤੇ ਨੌ ਪ੍ਰਕਾਰ ਦੀ ਇਹ ਵਿਆਕਰਨ ਹੈ ਜਿਹੜੀ ਅੱਠ ਪ੍ਰਕਾਰ ਦੀ ਵੀ ਮੰਨਦੇ ਹੈ, ਤੇ ਇਸ ਪ੍ਰਕਾਰ ਕੀ ਉਹ ਪੜ੍ਹਨ ਵਾਲੇ ਜਿਹੜੇ ਮੌਤ ਉਹਨਾਂ ਨੂੰ ਵੀ ਆਏਗੀ, ਬਹੁਤ ਪ੍ਰਕਾਰ ਦੀ ਵਿਆਕਰਨ ਜੋ ਪੜ੍ਹੇ ਹੋਏ ਨੇ।
ਤੰਤ ਮੰਤਰ ਸਭ ਔਖਦ ਜਾਨ ਹੈ,
ਭਾਵੇਂ ਕੋਈ ਤੰਤਰ ਵਿਦਿਆ, ਜਾਦੂ ਟੂਣੇ ਆਦਿ, ਜਾਂ ਕਈ ਚੀਜ਼ਾਂ ਤਿੰਨ ਚਾਰ ਚੀਜ਼ਾਂ ਨੂੰ ਇਕੱਠੀਆਂ ਰਲਾ ਕੇ ਹੋਰ ਦਾ ਹੋਜ ਕਰਕੇ ਦਿਖਾ ਦਿੰਦੇ ਹੈ, ਤੇ ਜਾਂ ਫਿਰ ਤਾਗਿਆਂ ਨੂੰ ਗੰਢਾਂ ਦੇ ਕੇ ਜਾਦੂ ਟੂਣੇ ਆਦਿ ਕਰਦੇ ਹੈ, ਮੂੰਹ ਤੋਂ ਪੜਿਆ ਜਾਵੇ ਉਹਨੂੰ ਮੰਤਰ ਕਹਿੰਦੇ ਨੇ, ਜੰਤਰ ਜੋ ਮੜ ਕੇ ਗਲ ਦੇ ਵਿੱਚ ਤਬੀਰ ਦੇ ਵਿੱਚ ਪਾਇਆ ਜਾਵੇ ਉਹਨੂੰ ਜੰਤਰ ਕਹਿੰਦੇ ਨੇ, ਤੰਤਰ ਜਿਹੜੀ ਕਈ ਚੀਜ਼ਾਂ ਇਕੱਠੀਆਂ ਜਾਣ ਅਤੇ ਔਖਦ ਨਾਮ ਹੈ ਬਹੁਤ ਸਾਰੀਆਂ ਜਿਹੜੀਆਂ ਦਵਾਈਆਂ ਦਾ ਭਾਵੇਂ ਉਹ ਜਾਣਦਾ ਹੋਵੇ ਜਿਵੇਂ ਧਨੰਤਰ ਵੈਸ ਸੀ ਜੜੀ ਬੂਟੀ ਜੇ ਜੀਵੀ ਹੈ ਕਿਉਂ ਮਰੇ ਧਨੰਤਰ ਫਿਰ ਨਾ ਮਰਦਾ ਹੋ ਇਹਨਾਂ ਨੂੰ ਜਾਣ ਹੀ ਜਾਣਨ ਵਾਲੇ ਹੋਣ ਭਾਵੇਂ
ਅੰਤ ਤਉ ਮਰਨਾ
ਬਈ ਅੰਤ ਨੂੰ ਤਾਂ ਮਰਨਾ ਹੀ ਹੈ ਮਰਨਗੇ ਵੈਰਾਗ ਵੀ ਉਪਦੇਸ਼ ਹੁਣ ਕਬੀਰ ਸਾਹਿਬ ਦੇ ਰਹੇ ਸਾਰਿਆਂ ਨੂੰ
ਰਾਜ ਭੋਗ ਅਰ ਛਤਰ ਸਿੰਘਾਸਨ
ਭਾਵੇਂ ਕੋਈ ਰਾਜ ਰਜਵਾੜਿਆਂ ਦਾ ਮਾਲਕ ਹੋਵੇ ਰਾਜ ਕਰਨ ਵਾਲਾ ਹੋਵੇ ਸਾਰੇ ਭੋਗ ਰਸ ਮਾਨਣ ਵਾਲੇ ਪਦਾਰਥਾਂ ਨੂੰ ਇਹਨਾਂ ਨੂੰ ਪ੍ਰਾਪਤ ਹੋਣ ਜਿਹੜੇ ਪਦਾਰਥ ਨੇ ਜਿੰਨੇ ਵੀ ਇਹਨਾਂ ਸਾਰੇ ਭੋਗ ਰਸ ਮਾਨਣ ਵਾਲੇ ਅਤੇ ਪਦਾਰਥਾਂ ਦੇ ਪ੍ਰਾਪਤ ਹੋਣ ਅਰ ਸਿਰ ਦੇ ਉੱਤੇ ਭਾਵੇਂ ਅੱਗੇ ਬੋਲੋ ਜੀ
ਰਾਜ ਭੋਗ ਅਰ ਛਤਰ ਸਿੰਘਾਸਨ
ਤੇ ਭਾਵੇਂ ਰਜਵਾੜਿਆਂ ਦਾ ਮਾਲਕ ਰਾਜ ਕਰਨ ਵਾਲਾ ਹੋਵੇ ਸਾਰੇ ਭੋਗ ਰਸ ਮਾਨਣ ਵਾਲੇ ਪਦਾਰਥ ਪ੍ਰਾਪਤ ਹੋਣ ਉਹਨੂੰ ਅਰ ਅਤੇ ਸਿਰ ਦੇ ਉੱਤੇ ਛਤਰ ਝੂਲਦਾ ਹੋਵੇ
ਸਿੰਘਾਸਨ
ਛਤਰ ਝੂਲਦਾ ਹੋਵੇ ਤੇ ਸਿੰਘਾਸਨ ਸੁੰਦਰ ਹੋਵੇ ਉਹਦੇ ਕੋਲ ਸੁੰਦਰ ਸਿੰਘਾਸਨ ਦਾ ਮਾਲਕ ਹੋਵੇ ਛਤਰ ਸਿਰ ਤੇ ਝੂਲਦਾ ਹੋਵੇ
ਬਹੁਤ ਸੁੰਦਰ ਰਮਨਾ
ਤੇ ਬਹੁਤ ਸਾਰੇ ਸੁੰਦਰ ਤੇ ਸੋਹਣੀਆਂ ਰਮਨਾ ਇਸਤਰੀਆਂ ਹੋਣ ਐਸੇ ਭੋਗ ਪਦਾਰਥ ਹੋਣ ਜੇ
ਪਾਨ ਕਪੂਰ ਸੁਵਾਸਕ ਚੰਦਨ
ਭਾਵੇਂ ਕੋਈ ਭੀਮ ਸੈਨੀ ਤੇ ਇਹ ਜਿਹੜਾ ਕਪੂਰ ਸਾਧ ਸਿੰਘ ਜੀ ਹੈ ਤੇ ਇਹਦੇ ਬਾਰੇ ਕੁਛ ਗ੍ਰੰਥਾਂ ਦੇ ਵਿੱਚ ਲਿਖਿਆ ਵੀ ਇਹਦਾ ਨਾਮ ਇਹਦੀ ਸੰਗਿਆ ਕਾਫੂਰ ਵੀ ਹੈ ਇਹ ਇੱਕ ਬਿਰਸ਼ ਹੈ ਉਹਦੇ ਰਸ ਤੋਂ ਤਿਆਰ ਹੁੰਦਾ ਚਿੱਟਾ ਸੁਗੰਧਿਤ ਪਦਾਰਥ ਹੈ ਹਵਾ ਦੇ ਵਿੱਚ ਉੱਡ ਜਾਂਦਾ ਅੱਗ ਦੇ ਵਿੱਚ ਘੀ ਦੀ ਤਰ੍ਹਾਂ ਇਹ ਜਲਦਾ ਇਸ ਨੂੰ ਆਰਤੀ ਦੇ ਸਮੇਂ ਦੀਵੇ ਜਗਾਉਣ ਦੇ ਵਿੱਚ ਬਹੁਤੀਆਂ ਦਵਾਈਆਂ ਦੇ ਵਿੱਚ ਇਹਨੂੰ ਵਰਤੀਦਾ ਤੇ ਇਸ ਪ੍ਰਕਾਰ ਦੀ ਇਹ ਵੀ ਭਾਵੇਂ ਉਹ ਸੁਗੰਧਿਤ ਪਦਾਰਥਾਂ ਦੇ ਵਿੱਚ ਕਪੂਰ ਆਦਿ ਸੁਵਾਸਕ ਜਾਂ ਫਿਰ ਕਪੂਰ ਦੀ ਮਾਲਾ ਪਾਈ ਹੋਵੇ ਸੁਵਾਸਕ ਸ੍ਰੇਸ਼ਟ ਸੁਗੰਧੀ ਵਾਲੇ ਚੰਦਨ ਆਦਿ ਲਾਉਣ ਵਾਲਾ ਹੋਵੇ ਅਤਰ ਪਦਾਰਥ ਆਦਿ ਸੁਗੰਧਿਤ ਪਦਾਰਥ
ਅੰਤ ਤਉ ਮਰਨਾ
ਬਈ ਅੰਤ ਨੂੰ ਤਾਂ ਫਿਰ ਅਖੀਰ ਨੂੰ ਮਰਨਾ ਹੀ ਹੋਏਗਾ ਭਾਵੇਂ ਸੁਗੰਧੀਆਂ ਜਿੰਨੀਆਂ ਮਰਜ਼ੀ ਲਾ ਲਓ ਮਰਨਾ ਤਾਂ ਹੈ ਮੌਤ ਤਾਂ ਸਿਰ ਤੇ ਖੜੀ ਹੈ
ਵੇਦ ਪੁਰਾਣ ਸਿਮਰਤ ਸਭ ਖੋਜੇ
ਚਾਰੇ ਵੇਦ 18 ਪੁਰਾਣ 27 ਸਿਮਰਤੀਆਂ ਆਦਿ ਸਾਰੇ ਖੋਜੇ ਢੂੰਡ ਕੇ ਵੇਖ ਲਓ ਭਾਵੇਂ ਇਹ ਵੇਖੇ ਨਾ ਅਸੀਂ ਕਬੀਰ ਸਾਹਿਬ ਜੀ ਕਹਿੰਦੇ ਦੇਖਿਆ ਗਿਆ ਵਿਚਾਰਵਾਨ ਨਾਲ ਵਿਚਾਰਾਂ ਕੀਤੀਆਂ ਨੇ ਇਹਨਾਂ ਨੂੰ ਸਭ ਖੋਜੇ ਖੋਜ ਲਏ ਹਨ
ਕਹੂ ਨਾ ਉਬਰਨਾ
ਪਰ ਕਿਤੇ ਵੀ ਜਮ ਤੋਂ ਉਬਰਨਾ ਬਚਾ ਨਹੀਂ ਹੈ ਮੌਤ ਦੇ ਪੰਜੇ ਤਾਂ ਫਸਣਾ ਹੀ ਆ ਸਾਰਿਆਂ ਨੇ
ਕਹੋ ਕਬੀਰ ਇਓ ਰਾਮ ਹੈ ਜੰਪਾ
ਕਹਿੰਦੇ ਜੀ ਕੋਈ ਫਿਰ ਬਚਾ ਵੀ ਹੈ ਕਬੀਰ ਸਾਹਿਬ ਹਾਂ ਕਹਿੰਦੇ ਹੈ ਬਚਾ ਕੀ ਬਚਾ ਹੈ ਕਹਿੰਦੇ ਹੇ ਭਾਈ ਇਓ ਇਸ ਪ੍ਰਕਾਰ ਕਹੋ ਕਬੀਰ ਕਬੀਰ ਸਾਹਿਬ ਜੀ ਕਹਿੰਦੇ ਕਹਿੰਦੇ ਇਸ ਪ੍ਰਕਾਰ ਰਾਮੇ ਪਰਮੇਸ਼ਰ ਜੋ ਰਮਿਆ ਹੋਇਆ ਉਹਦੇ ਨਾਮ ਨੂੰ ਜਪੋ ਜਪਣਾ ਕਰੋ
ਮੇਟ ਜਨਮ ਮਰਨਾ
ਜਿਸ ਕਰਕੇ ਆਪਣੇ ਜੰਮਣ ਤੇ ਮਰਨ ਨੂੰ ਮੇਟ ਸਕੋਗੇ ਭਾਵ ਨਿਵਿਰਤ ਕਰ ਸਕੋਗੇ ਇਹ ਅੱਜ ਦੀ ਕਥਾ ਵਿਚਾਰ ਸੀ ਹੁਣ ਸਮਾਂ ਹੋ ਆਇਆ ਇੱਥੇ ਸਮਾਪਤੀ ਕਰੀਏ ਭੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ ਜੇ
ਵੇਦ ਪੁਰਾਣ ਸਿਮਰਤ ਸਭ ਖੋਜੇ ਕਹੋ ਨਾ ਉਬਰਨਾ ਕਹੋ ਕਬੀਰ ਇਓਂ ਰਾਮ ਹੈ ਜੰਪੋ ਮੇਟ ਜਨਮ ਮਰਨਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ